ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀਆਂ ਨੂੰ ਵੈਲਕਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ ਚੜ੍ਹਦੀ ਕਲਾ ਚੋਂ? ਤੇ ਆਓ ਅੱਜ ਫਿਰ ਸ਼ਨਿਚਰ ਵਾਰ ਦੀ ਸਵੇਰ ਨੂੰ, ਜਿੱਥੇ ਘੜੀ 8:02 ਦਿਖਾ ਰਹੀ ਹੈ, 30 ਮਈ ਦੀ ਤਰੀਕ ਹੈ, 2020 ਸੰਨ ਹੈ, ਅੱਜ ਦੀ ਤਰੀਕ ਨੂੰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਚੜ੍ਹਦੀ ਕਲਾ ਦੇ ਨਾਲ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਤੇ ਤੰਦਰੁਸਤ ਰਹੋ, ਖੁਸ਼ੀਆਂ ਖੇੜੇ ਮਾਣੋ, ਆਨੰਦਿਤ ਰਹੋ। ਔਰ ਇਹ ਖੁਸ਼ੀਆਂ, ਇਹ ਚੜ੍ਹਦੀ ਕਲਾ ਆਪਸ ਦੇ ਵਿੱਚ ਦੂਸਰਿਆਂ ਦੇ ਵਿੱਚ ਵੀ ਵੰਡੋ। ਇਹ ਸੁਨੇਹੇ ਦੇ ਨਾਲ ਦੱਸ ਦਿੰਦੇ ਹਾਂ ਕਿ ਅੱਜ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਆਣਗੇ। ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਚਿੰਤਨ ਕਰਾਂਗੇ। ਤੁਹਾਡੇ ਸੁਨੇਹੇ ਆ ਰਹੇ ਨੇ, ਆਉਣਗੇ ਵੀ, ਟੈਲੀਗ੍ਰਾਮ ਰਾਹੀਂ ਤੇ ਈਮੇਲ ਦੇ ਰਾਹੀਂ, request@harmanradio.com ਦੇ ਰਾਹੀਂ, ਤੇ ਅਸੀਂ ਸਾਂਝਾ ਪਾਵਾਂਗੇ ਦਿਲ ਵਾਲੀਆਂ ਗੱਲਾਂ ਦੀ। ਸੋ ਕੌਫਸਾਰਬਰ ਦੇ ਵਿੱਚ ਸਵੇਰੇ ਦਿਨ ਠੀਕ ਸੀਗਾ, ਪਰ ਹੁਣ ਇਕਦਮ ਸਮੁੰਦਰ ਦੇ ਵਿੱਚੋਂ ਹਲਕੇ ਜਿਹੇ ਬੱਦਲ ਉੱਠੇ ਤੇ ਇੱਕ ਹਲਕਾ ਜਿਹਾ ਸ਼ਾਵਰ ਦੇ ਦਿੱਤਾ। ਸੋ ਮੌਸਮ ਬਹੁਤਾ ਹਜੇ ਠੰਡਾ ਨਹੀਂ, ਪਿਛਲੇ ਸਾਲ ਇਹਨੀ ਦਿਨੀ ਬੜੀ ਠੰਡ ਪੈ ਰਹੀ ਸੀ, ਪਰ ਭਾਰਤ ਦੇ ਵਿੱਚ ਗਰਮੀ ਅੱਤ ਦੀ ਪੈ ਰਹੀ ਹੈ। ਤੁਹਾਨੂੰ ਪਤਾ ਹੈ ਕਿ ਮਈ ਮਹੀਨਾ ਹੁੰਦਾ ਹੈ, ਜੇਠ ਹਾੜ ਦੇ ਮਹੀਨੇ ਜਿਹੜੇ ਨੇ ਕਾਫੀ ਗਰਮ ਹੁੰਦੇ ਨੇ, ਔਰ ਇਹਨਾਂ ਗਰਮੀਆਂ ਦੇ ਵਿੱਚ, ਇਹਨਾਂ ਤੱਤੀਆਂ ਹਵਾਵਾਂ ਦੇ ਵਿੱਚ ਬੜਾ ਇਤਿਹਾਸ ਹੈ ਸਾਡਾ, ਬੜਾ ਡੂੰਘਾ ਰਿਸ਼ਤਾ ਹੈ ਸਾਡਾ ਇਹਨਾਂ ਦੇ ਨਾਲ। ਇਹ ਤੱਤੀਆਂ ਹਵਾਵਾਂ ਨੇ, ਤੱਤੀਆਂ ਲੋਆਂ ਨੇ ਸਾਨੂੰ ਢਾਲਿਆ ਆ, ਸਾਡੇ ਜ਼ਿਹਨ ਨੂੰ ਢਾਲਿਆ, ਸਾਡੇ ਦਿਮਾਗਾਂ ਦੇ ਵਿੱਚ ਹੈ। ਜਦੋਂ ਤੱਤੀ ਦੀ ਹਵਾ ਦੀ ਗੱਲ ਆਉਂਦੀ ਕਿਸੇ ਵੀ ਤਰ੍ਹਾਂ, ਤਾਂ ਸਾਨੂੰ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਯਾਦ ਹੁੰਦੀ ਆ, ਜੇਠ ਹਾੜ ਦਾ ਮਹੀਨਾ, ਜੇਠ ਦਾ ਮਹੀਨਾ। ਔਰ ਪਿੱਛੇ ਜੇ 3-4 ਦਿਨ ਪਹਿਲਾਂ ਅਸੀਂ ਸਾਰੇ ਮਨਾ ਕੇ ਹਟੇ ਹਾਂ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਔਰ ਮੇਰੀ ਗੱਜਣ ਵਾਲਾ ਬਾਈ ਜੀ ਨਾਲ ਗੱਲ ਚੱਲ ਰਹੀ ਸੀ, ਅਤੇ ਉਹ ਕਹਿੰਦੇ ਕਿਉਂ ਨਾ ਇਸ ਵਾਰੀ ਫਿਰ ਆਪਾਂ ਪਿਛੋਕੜ ਬਾਰੇ ਜਾਣੀਏ ਕਿ ਪੰਜਵੇਂ ਪਾਤਸ਼ਾਹ ਕਿਉਂ ਸ਼ਹੀਦ ਹੋਏ। ਸੋ ਬੜੀਆਂ ਡੂੰਘੀਆਂ ਗੱਲਾਂ ਕੱਲ੍ਹ ਆਪਾਂ ਕਰਾਂਗੇ, ਪਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਦੇ ਵਿੱਚ, ਉਹ ਮੈਂ ਸਮਰਪਿਤ ਕਰਨਾ ਚਾਹੁੰਦਾ ਹਾਂ ਸ਼ਹੀਦਾਂ ਦੇ ਸਰਤਾਜ, ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਸੰਬੰਧ ਦੇ ਵਿੱਚ। ਤੇ ਹਰਿੰਦਰ ਸਿੰਘ ਮਹਿਬੂਬ ਦੀ ਇੱਕ ਕਵਿਤਾ ਪੇਸ਼ ਕਰਾਂਗਾ। ਪਿਛਲੇ ਸਾਲ ਲਾਹੌਰ ਗਏ, ਨਨਕਾਣਾ ਸਾਹਿਬ ਗਏ, ਰਾਵੀ ਦੇਖੀ, ਕਈ ਦਰਿਆ ਦੇਖੇ ਜਿਨ੍ਹਾਂ ਦੀ ਬੜੀ ਅਹਿਮੀਅਤ ਹੈ। ਰਾਵੀ ਦੇ ਕੋਲੋਂ ਲੰਘਦੇ ਲੰਘਦੇ ਪੰਜਵੇਂ ਪਾਤਸ਼ਾਹ ਦੀ ਯਾਦ ਆਈ, ਪਹਿਲੇ ਪਾਤਸ਼ਾਹ ਦੀ ਵੀ ਯਾਦ ਆਈ, ਸਾਰੇ ਗੁਰੂਆਂ ਦੀ ਯਾਦ ਆਈ, ਪਰ ਜ਼ਿਆਦਾਤਰ ਜਦੋਂ ਆਪਾਂ ਦੇਖਦੇ ਹਾਂ ਤਾਂ ਪੰਜਵੇਂ ਪਾਤਸ਼ਾਹ ਦੀ ਯਾਦ ਆ ਜਾਂਦੀ, ਕਿਉਂਕਿ ਅਸੀਂ ਇਤਿਹਾਸ 'ਚ ਪੜ੍ਹਿਆ, ਰਾਗੀਆਂ ਢਾਡੀਆਂ ਤੋਂ ਸੁਣਿਆ। ਤੇ ਮਹਿਬੂਬ ਸਾਹਿਬ ਕਹਿੰਦੇ ਨੇ ਉਹ ਦੀਨ ਦੁਨੀ ਦੇ ਸ਼ਹਿਨਸ਼ਾਹ ਇੱਕ ਅਰਜ਼ ਅਸਾਡੀ ਹੋਏ ਜੇ ਅਰਸ਼ਾਂ ਵਾਲੜੇ ਜ਼ਰਾ ਨਜ਼ਰ ਤੁਹਾਡੀ ਭਰ ਅਥਰੂ ਤੈਂ ਵੱਲ ਵੇਖਦੀ ਕੋਈ ਧਰਤ ਦੁਰਾਡੀ ਮਾਰੀ ਉੱਡਦੀ ਕੂੰਜਣੈ ਤਾਂ ਅੰਬਰ ਡਾਡੀ। ਇੱਕ ਤੱਤੀ ਤਵੀ ਤੇ ਬੈਠੇ ਗੁਰੂ ਪਾਤਸ਼ਾਹ ਦੇ ਮੂਹਰੇ ਇੱਕ ਆਤਮਾ ਅਰਦਾਸ ਕਰ ਰਹੀ ਹੈ, ਅਰਜ਼ ਕਰ ਰਹੀ ਹੈ। ਕੀ ਅਰਜ਼ ਕਰ ਰਹੀ ਹੈ? ਤੱਤੀ ਤਵੀ ਤੇ ਬੈਠਿਆ ਇਹ ਅਰਜ਼ ਹੈ ਮੇਰੀ, ਰਾਵੀ ਦੇ ਵੱਲ ਵੇਖ ਕੇ ਤੂੰ ਜਾਂਦੀ ਵੇਰੀ ਜੋ ਅਥਰੂ ਅਸਾਂ ਨੂੰ ਬਖਸ਼ਿਆ ਵਿੱਚ ਰਮਜ਼ ਡਗੇਰੀ ਉਸ ਅਥਰੂ ਨੂੰ ਪਈ ਵਿਲਕਦੀ ਉਹ ਧਰਤੀ ਤੇਰੀ। ਤੱਤੀ ਤਵੀ ਤੇ ਗਾਂਦਿਆ ਇਹ ਅਰਜ਼ ਹਮਾਰੀ, ਗੁਰੂ ਸਾਹਿਬ ਤੱਤੀ ਤਵੀ ਤੇ ਵੀ ਤੇਰਾ ਭਾਣਾ ਮਿੱਠਾ ਲਾਗੇ, ਤੇਰਾ ਭਾਣਾ ਮਿੱਠਾ ਲਾਗੇ ਉਚਾਰਦੇ ਸਨ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿਬੂਬ ਸਾਹਿਬ ਕਹਿੰਦੇ ਨੇ ਤੱਤੀ ਤਵੀ ਤੇ ਗਾਂਦਿਆ ਇਹ ਅਰਜ਼ ਹਮਾਰੀ, ਹਸ ਕੂਨੀ ਸ਼ਾਹ ਨੂੰ ਤੱਕਿਆ ਜਦ ਜਾਂਦੀ ਵਾਰੀ ਮੀਆਂ ਮੀਰ ਨੇ ਵੇਂਦਿਆ ਹੱਥ ਬੰਨਦੇ ਸਾਰੀ ਤੂੰ ਬਖਸ਼ੀ ਦੁਖੀ ਮਰੀਦ ਨੂੰ ਵੱਤ ਬਹੁਤ ਪਿਆਰੀ ਸਵਰ ਸ਼ਹੀਦਾਂ ਡੋਬ ਕੇ ਇੱਕ ਤੇਗ ਦੁਧਾਰੀ ਉਸ ਤੇਗ ਨੂੰ ਚੁੰਮਣ ਵਾਸਤੇ ਅਸਾਂ ਅਰਜ਼ ਗੁਜ਼ਾਰੀ। ਇਸ ਦੇ ਵਿੱਚ ਦਰਦ ਹੈ, ਇਸ ਪੈਰੇ ਵਿੱਚ ਦਰਦ ਸੀ, ਜੋਸ਼ ਸੀ। ਅੱਗੇ ਮਹਿਬੂਬ ਸਾਹਿਬ ਕਹਿੰਦੇ ਨੇ ਤੱਤੀ ਤਵੀ ਤੇ ਬੈਠਿਆ ਸੁਣ ਅਰਜ਼ ਨਿਮਾਣੀ ਦੇ ਵਾਜਾਂ ਵਗੇ ਦੇ ਰਾਵੀਓ, ਦੇ ਵਾਜਾਂ ਵਗੇ ਦੇ ਰਾਵੀਓ ਮੇਰੀ ਅਰਜ਼ ਦੇ ਪਾਣੀ ਤੇਰੀ ਰਾਵੀ ਵਿੱਚੋਂ ਵਗੇ ਨੇ ਲੱਖ ਸਾਗਰ ਜਾਣੀ ਤੇਰੇ ਛਾਲੇ ਚੁੰਮ ਬੌਰਾਨੜੇ ਮੇਰੇ ਦਰਦ ਦੇ ਪਾਣੀ ਤੱਕ ਮਸਕੀਨੜੇ ਅੱਥਰੂ ਕਰ ਨਜ਼ਰ ਪਿਆਰੀ ਜਦ ਰਮਜ਼ ਇਲਾਹੀ ਨਾਲ ਚੁੱਕ ਇੱਕ ਸਾਗਰ ਭਾਰੀ ਕੀਤਾ ਨਜ਼ਰ ਅਸਾਡੜੀ ਤੂੰ ਜਾਂਦੀ ਵਾਰੀ ਤਾਂ 14 ਤਬਕਾਂ ਅੰਦਰਾਂ ਸਦ ਸਿਦਕ ਨੇ ਮਾਰੀ ਖੈਰ ਲਈ ਅੱਡੇ ਹੱਥ ਸੀ ਜੋ ਨਾਲ ਲਾਚਾਰੀ ਉਹ ਬਿਜਲੀ ਬਿਜਲੀ ਹੋ ਗਏ ਵੀ ਸਬਰ ਜੁਝਾਰੀ ਹੱਥ ਨੂੰ ਚੁੰਮਣ ਵਾਸਤੇ ਅਸਾਂ ਅਰਜ਼ ਗੁਜ਼ਾਰੀ। ਬਹੁਤ ਹੀ ਖੂਬਸੂਰਤ ਡੂੰਘੀਆਂ ਕਵਿਤਾਵਾਂ ਨੇ ਚਨਾਹ ਦੀ ਰਾਤ ਹਰਿੰਦਰ ਸਿੰਘ ਮਹਿਬੂਬ ਦੀ ਸ਼ਾਹਕਾਰ ਰਚਨਾ, ਰਚਨਾਵਾਂ ਦਾ ਸੰਗ੍ਰਹਿ, ਕਾਵਿ ਸੰਗ੍ਰਹਿ। ਔਰ ਇਹ ਡੂੰਘੇ ਸਾਹਿਤ, ਡੂੰਘੀਆਂ ਕਵਿਤਾਵਾਂ ਪੜ੍ਹਨਾ ਵੀ ਕਿਸੇ ਕਿਸੇ ਦੇ ਭਾਗਾਂ ਦੇ ਵਿੱਚ। ਮੈਂ ਬਹੁਤ ਸਾਰੇ ਇਹੋ ਜਿਹੇ ਸੱਜਣ ਜਾਣਦਾ ਜਿਹੜੇ ਇਹਨਾਂ ਨਾਲ ਜੁੜੇ ਨੇ ਔਰ ਮੈਨੂੰ ਵੀ ਉਹਨਾਂ ਨੇ ਕਿਤਾਬਾਂ ਭੇਂਟ ਕੀਤੀਆਂ, ਉਹਨਾਂ ਦਾ ਵੀ ਮੈਂ ਬੜਾ ਧੰਨਵਾਦੀ ਹਾਂ। ਸੋਸ਼ਲ ਮੀਡੀਆ 'ਤੇ ਉਲਾਰੂ ਕਿਸਮ ਦੀਆਂ ਕਵਿਤਾਵਾਂ, ਉਲਾਰੂ ਕਿਸਮ ਦਾ ਸਾਹਿਤ, ਘਟੀਆ ਦਰਜੇ ਦੀਆਂ ਮਿਹਣੇ ਤਾਨੇ, ਕਿਸੇ ਦਿਨ ਦੇ ਉੱਤੇ ਮਿਹਣੇ ਤਾਨੇ ਮਾਰ ਦੇਣੇ ਬਿਨਾਂ ਕਿਸੇ ਗੱਲ ਤੋਂ, ਇਹੋ ਜਿਹੀਆਂ ਸੋ ਕਾਲਡ ਇਨਕਲਾਬੀ ਕਵਿਤਾਵਾਂ ਜਿਨ੍ਹਾਂ ਦਾ ਕੋਈ ਥਾਂ ਨਹੀਂ, ਕੋਈ ਪੈਰ ਨਹੀਂ, ਔਰ ਉਹ ਲਿਖਦੇ ਨੇ ਜਿਨ੍ਹਾਂ ਦਾ ਆਪ ਕੋਈ ਉਸ ਵੱਲ ਕੋਈ ਵੀ ਰੁਚੀ ਨਹੀਂ, ਨਾ ਉਹ ਕਰਦੇ ਨੇ। ਪਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਹ ਗੁਰਬਾਣੀ ਉਹ ਲਿਖੀ ਗਈ ਆ, ਉਹ ਉਚਾਰੀ ਗਈ ਆ। ਪਹਿਲੀ ਗੱਲ, ਗੁਰੂ ਸਾਹਿਬ ਆਪ ਕਹਿੰਦੇ ਨੇ ਕਿ ਧੁਰੋਂ ਆਈ ਆ, ਪਰਮਾਤਮਾ ਨੇ ਆਪ ਉਹਨਾਂ ਦੇ ਰਾਹੀਂ ਲਿਖਾਈ ਆ, ਉਹ ਆਪ ਕਵੀ ਨਹੀਂ ਹੈਗੇ, ਹਉਮੈ ਇੱਥੋਂ ਹੀ ਕੱਢ ਕੇ ਬਾਹਰ ਮਾਰਦੇ ਨੇ। ਅੱਜ ਦੇਖੋ, ਅੱਜ ਦਾ ਕਵੀ ਲਿਖਾਰੀ ਆਪਣਾ ਨਾਮ ਚਮਕਾਉਣ ਦੇ ਲਈ ਇਹ ਕੁਛ ਕਰਦਾ ਹੈ, ਪਰ ਪਿਆਰੇ ਉਹ ਇਸ ਤਰ੍ਹਾਂ ਨੇ, ਗੁਰਬਾਣੀ ਉਹ ਲਿਖੀ ਗਈ ਜੋ ਅਨੁਭਵ ਕੀਤੇ ਗਏ ਨੇ, ਖੁਦ ਹੰਢਾਏ ਨੇ, ਖੁਦ ਉਹਨਾਂ ਤੇ ਪਹਿਰਾ ਦਿੱਤਾ ਹੈ, ਸਿਦਕ ਨਹੀਂ ਹਾਰਿਆ ਇਹ ਗੁਰਬਾਣੀ। ਚਲੋ ਆਪਾਂ ਮਾਡਰਨ ਲੈਂਗੁਏਜ ਸਾਡੇ ਕਈ ਅਕੈਡਮਿਕ ਇਹਨੂੰ ਕਵਿਤਾਵਾਂ ਹੀ ਸਮਝਦੇ ਨੇ ਜਾਂ ਸਮਝਾਉਣ ਦੀ ਕੋਸ਼ਿਸ਼ ਕਰਦੇ, ਵੀ ਤਾਂ ਮੀਅਰ ਕਵਿਤਾਵਾਂ ਨੇ, ਪਰ ਕਵਿਤਾਵਾਂ ਦੇ ਪਿੱਛੇ ਜਿਹੜਾ ਅਨੁਭਵ ਹੈ, ਉਹਨਾਂ ਦੇ ਪਿੱਛੇ ਜਿਹੜੀ ਨਾਲ ਉਹਨਾਂ ਦੀ ਹਿਸਟਰੀ ਜੁੜੀ ਹੈ, ਰਿਚ ਹਿਸਟਰੀ, ਜਿੱਥੇ ਸ਼ਹੀਦੀਆਂ ਵੀ ਪਈਆਂ, ਇਨਕਲਾਬ ਵੀ ਆਏ, ਆਜ਼ਾਦੀਆਂ ਵੀ ਹੋਈਆਂ, ਲੱਖਾਂ ਹੀ ਜੁਝਾਰੂਆਂ ਨੇ ਆਪਣੇ ਬਲੀਦਾਨ ਦਿੱਤੇ, ਉਹਨਾਂ ਵੱਲ ਦੇਖ ਕੇ ਉਹਨਾਂ ਨੂੰ ਸੋਚ ਕੇ ਇਹ ਲੱਗਦਾ ਕਿ ਨਹੀਂ, ਦੇ ਆਰ ਨਾਟ ਮੀਅਰ ਪੋਇਟਰੀ, ਪੋਇਮਸ ਨਹੀਂ ਹੈਗੀਆਂ ਉਹ। ਇਹ ਉਹ ਪੋਇਮਸ ਨੇ ਜੇ ਅਕੈਡਮਿਕ ਜਿਹੜੀ ਮੰਨਦੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਜਗਾਇਆ ਹੈ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਸਲਤਨਤਾਂ ਨੂੰ ਗਿਰਾਇਆ ਆ, ਅਣਖ ਪੈਦਾ ਕੀਤੀ ਆ, ਰੂਹਾਨੀਅਤ ਪੈਦਾ ਕੀਤੀ ਆ, ਨਾ ਕਿ ਉਹ ਕਵਿਤਾਵਾਂ ਜਿਹੜੀਆਂ ਦਿਨਾਂ ਨੂੰ ਲਿਖ ਕੇ ਰਾਤ ਨੂੰ ਲਿਖ ਕੇ ਦਿਨਾਂ ਨੂੰ ਚੇਤੇ ਨਹੀਂ ਰਹਿੰਦੀਆਂ, ਦਿਨਾਂ ਨੂੰ ਲਿਖ ਕੇ ਰਾਤ ਨੂੰ ਚੇਤੇ ਨਹੀਂ ਰਹਿੰਦੀਆਂ ਕਿਉਂਕਿ ਸ਼ਾਮ ਨੂੰ ਮਾਹੌਲ ਬਦਲ ਜਾਂਦਾ ਲਿਖਣ ਵਾਲਿਆਂ ਦਾ ਤੇ ਸਵੇਰ ਨੂੰ ਚੇਤਾ ਹੀ ਨਹੀਂ ਰਹਿੰਦਾ ਕੀ ਲਿਖਿਆ ਸੀ। ਸੋ ਇੱਕ ਗੁਰੂ ਜਦੋਂ ਬਾਣੀ ਉਚਾਰਦਾ ਹੈ, ਉਹ ਲਿਖਦਾ ਆ, ਸ਼ਬਦ ਲਿਖਦਾ ਆ, ਸਾਨੂੰ ਦਿੰਦਾ ਆ ਬਾਣੀ, ਤਾਂ ਉਸ ਦੇ ਪਿੱਛੇ ਬਹੁਤ ਡੂੰਘਾ ਅਨੁਭਵ ਹੈ, ਬਹੁਤ ਡੂੰਘਾ। ਇਹ ਐਵੇਂ ਨਹੀਂ ਲਿਖਿਆ ਕਿ ਜਸਟ ਪੇਪਰ ਕਾਲੇ ਕੀਤੇ ਆ ਜਾਂ ਕੋਈ ਚਾਅ ਸੀ ਜਾਂ ਕੋਈ ਅਵਾਰਡ ਜਿੱਤਣਾ ਸੀ। ਹੁਣ ਤੁਸੀਂ ਦੇਖੋ ਉਦੋਂ ਕਿਹੜੇ ਅਵਾਰਡ ਮਿਲਦੇ ਸੀ, ਸਮੇਂ ਦੇ ਜਿਹੜੇ ਪਰਿਸਥਿਤੀਆਂ ਨੇ ਬਿਲਕੁਲ ਸਰਕਾਰ ਦੀਆਂ ਇਹਨਾਂ ਚੀਜ਼ਾਂ ਤੋਂ ਉਲਟ ਸੀ, ਪ੍ਰੋਸੀਕਿਊਟ ਕੀਤਾ ਜਾਂਦਾ ਸੀ, ਉਹਦੇ ਵਿੱਚ ਇਹਨਾਂ ਦੀ ਰਚਨਾ ਹੋਈ, ਕੋਈ ਅਵਾਰਡ ਜਿੱਤਣ ਲਈ ਰਚਨਾ ਨਹੀਂ ਹੋਈ, ਕਿਸੇ ਨੂੰ ਅਕੈਡਮਿਕ ਨੂੰ ਜਾਂ ਯੂਨੀਵਰਸਿਟੀ ਨੂੰ ਇੰਪ੍ਰੈਸ ਕਰਨ ਦੇ ਲਈ ਇਹ ਬਾਣੀ ਨਹੀਂ ਲਿਖੀ ਗਈ, ਉਚਾਰੀ ਗਈ, ਇਹ ਲੋਕਾਂ ਲਈ ਹੈ, ਲੋਕਾਂ ਨੂੰ ਹੌਸਲਾ ਦੇਣ ਦੇ ਲਈ, ਲੋਕਾਂ ਨੂੰ ਸਿੱਧਾ ਰਾਹ ਦਿਖਾਲਣ ਦੇ ਲਈ। ਸੋ ਅਸੀਂ ਅੱਜ ਵੀ ਗੁਰਬਾਣੀ ਨੂੰ ਚਾਨਣ ਮਨਾਉਣਾ ਮੰਨਦੇ ਹਾਂ ਅਤੇ ਉਸ ਤੋਂ ਸੇਧ ਲੈਂਦੇ ਹਾਂ, ਹਰ ਰੋਜ਼ ਸੇਧ ਲੈਂਦੇ ਹਾਂ, ਲੈਣੀ ਵੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਪਿੱਛੇ ਹਿਸਟਰੀ ਹੈ ਬਹੁਤ ਵੱਡੀ ਸਾਡੀ। ਔਰ ਦੋਸਤੋ, ਪੰਜਵੇਂ ਪਾਤਸ਼ਾਹ ਨੂੰ ਆਪਾਂ ਯਾਦ ਕੀਤਾ, ਯਾਦ ਕਰਨਾ ਹੈ, ਕਰਦੇ ਰਹਿਣਾ ਹੈ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਜਣ ਵਾਲਾ ਬਾਈ ਜਾਣ ਬੜੀਆਂ ਡੂੰਘੀਆਂ ਗੱਲਾਂ ਕਰਾਂਗੇ, ਤੁਸੀਂ ਸੁਣੀਆਂ ਵੀ ਹੋਣੀਆਂ ਆ, ਪਰ ਹੋਰ ਡੂੰਘਾਈ ਦੇ ਵਿੱਚ ਆਪਾਂ ਕਰਾਂਗੇ, ਸਾਨੂੰ ਸਾਡੀ ਯਾਦ ਜਿਹੜੀ ਹੈ ਤਰੋ ਤਾਜ਼ਾ ਹੋਏਗੀ। ਮੈਨੂੰ ਇੱਕ ਦੋ ਗੱਲਾਂ ਨਵੀਆਂ ਪਤਾ ਲੱਗੀਆਂ, ਕੱਲ੍ਹ ਮੇਰੀ ਗੱਲਬਾਤ ਚੱਲ ਰਹੀ ਸੀ ਅਤੇ ਆਪਾਂ ਕੱਲ੍ਹ ਨੂੰ ਕਰਨੀਆਂ ਨੇ। ਅਤੇ ਆਓ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਰਵਿੰਦਰ ਗਰੇਵਾਲ ਦਾ ਇੱਕ ਗੀਤ ਸੁਣਦੇ ਹਾਂ, ਪੰਜਵੇਂ ਪਾਤਸ਼ਾਹ ਨੂੰ ਸਮਰਪਿਤ।
ਪੂਰਾ ਜ਼ੋਰ ਲਾ ਲਿਆ, ਅੱਗ ਡਾਕੇ ਥੱਕ ਗਏ, ਗੁਰੂ ਜੀ ਨਾ ਡੋਲੇ ਜਦੋਂ ਸੀਸ ਉੱਤੇ ਤੱਤੀ ਰੇਤ ਪਾ ਕੇ ਥੱਕ ਗਏ। ਜ਼ਾਲਮਾਂ ਜਲਾਦਾਂ ਪੂਰਾ ਜ਼ੋਰ ਲਾ ਲਿਆ, ਅੱਗ ਡਾਕੇ ਥੱਕ ਗਏ, ਗੁਰੂ ਜੀ ਨਾ ਡੋਲੇ ਜਦੋਂ ਸੀਸ ਉੱਤੇ ਤੱਤੀ ਰੇਤ ਪਾ ਕੇ ਥੱਕ ਗਏ। ਹੱਥ ਜੋੜ ਚੰਦੂ ਕੋਲ ਜਾ ਕੇ ਆਖਦੇ ਜੀ ਡਰ ਸਤਕਾਰ ਨਾ, ਤਵੀ ਨਾਲੋਂ ਤੱਤੇ ਨੇ ਰਾਤੇ ਗੁਰੂ ਦੇ ਇਹਨੇ ਕਿੱਥੋਂ ਹਾਰਨਾ, ਤਵੀ ਨਾਲੋਂ ਤੱਤੇ ਨੇ ਰਾਤੇ ਗੁਰੂ ਦੇ ਇਹਨੇ ਕਿੱਥੋਂ ਹਾਰਨਾ, ਤਵੀ ਨਾਲੋਂ ਤੱਤੇ ਨੇ ਰਾਤੇ ਗੁਰੂ ਦੇ ਇਹਨੇ ਕਿੱਥੋਂ ਹਾਰਨਾ। ਹਿਮਾਲਿਆ ਦੇ ਵਾਂਗੂ ਅੜ ਕੇ ਭੂਰਾ ਵੀ ਨੀ ਡੋਲਦਾ, ਲੱਗਦਾ ਏ ਮੁਗਲਾਂ ਦੀ ਮੌਤ ਫੜ ਕੇ ਜਦੋਂ ਮੁੱਖੋਂ ਬੋਲਦਾ,
ਵਾਹਿਗੁਰੂ 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 ਵਾਹਿਗੁਰੂ।
ਬੈਠਾ ਏ ਹਿਮਾਲਿਆ ਦੇ ਵਾਂਗੂ ਅੜ ਕੇ ਭੂਰਾ ਵੀ ਨੀ ਡੋਲਦਾ, ਲੱਗਦਾ ਏ ਮੁਗਲਾਂ ਦੀ ਮੌਤ ਫੜ ਕੇ ਜਦੋਂ ਮੁੱਖੋਂ ਬੋਲਦਾ। ਪਤਾ ਨੀ ਕੀ ਚਾਹੁੰਦਾ ਜੀ ਨੂੰ ਸਾਡੀ ਦਿੱਤੀ ਕੋਈ ਵੀ ਚੀਜ਼ ਸਵੀਕਾਰ ਨਾ, ਤਵੀ ਨਾਲੋਂ ਤੱਤੇ ਨੇ ਰਾਧੇ ਗੁਰੂ ਦੇ ਇਹਨੇ ਕਿੱਥੋਂ ਹਾਰਨਾ, ਤਵੀ ਨਾਲੋਂ ਤੱਤੇ ਨੇ ਰਾਧੇ ਗੁਰੂ ਦੇ ਇਹਨੇ ਕਿੱਥੋਂ ਹਾਰਨਾ, ਤਵੀ ਨਾਲੋਂ ਤੱਤੇ ਨੇ ਰਾਧੇ ਗੁਰੂ ਦੇ ਇਹਨੇ ਕਿੱਥੋਂ ਹਾਰਨਾ। ਅੱਗ ਨਾਲ ਫੁੱਲ ਪੱਤੇ ਰੋਟੀ ਵਾਂਗੂ ਰੜੀ ਜਾਂਦੇ ਨੇ, ਗੁਰੂ ਜੀ ਦੇ ਚਿਹਰੇ ਉੱਤੇ ਨੂਰ ਵਧਿਆ ਬਾਣੀ ਪੜੀ ਜਾਂਦੇ ਨੇ,
ਵਾਹਿਗੁਰੂ 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 ਵਾਹਿਗੁਰੂ।
ਗੱਲ ਸੁਣ ਕੇ ਜਲਾਦਾਂ ਤੋਂ ਚੰਦੂ ਗਸ਼ ਖਾ ਗਿਆ ਪੈਰਾਂ ਹੇਠੋਂ ਹਿੱਲ ਗਈ ਜ਼ਮੀਨ ਮੱਥੇ ਤੇ ਸੀ ਪਸੀਨਾ ਆ ਗਿਆ ਨਾ ਹੋ ਸਕੇ ਪਾਪੀ ਕਦੇ ਮੰਗਲਾ ਜੋ ਜਿਦੇ ਕਰਤਾਰ ਨਾ ਤਵੀ ਨਾਲੋ ਤੱਤੇ ਨੇ ਇਰਾਦੇ ਗੁਰੂ ਦੇ ਨੇ ਕਿੱਥੋਂ ਹਾਰਨਾ ਤਵੀ ਨਾਲੋ ਤੱਤੇ ਨੇ ਇਰਾਦੇ ਗੁਰੂ ਦੇ ਨੇ ਕਿੱਥੋਂ ਹਾਰਨਾ ਤਵੀ ਨਾਲੋ ਤੱਤੇ ਨੇ ਇਰਾਦੇ ਗੁਰੂ ਦੇ ਨੇ ਕਿੱਥੋਂ ਹਾਰਨਾ
ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤਵੀ ਨਾਲੋਂ ਤੱਤੇ ਨੇ ਉਰਾਦੇ ਗੁਰੂ ਦੇ ਇਹਨੇ ਕਿੱਥੋਂ ਹਾਰਨਾ ਬਹੁਤ ਹੀ ਖੂਬਸੂਰਤ ਜੀ ਸੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਅੱਜ ਸ਼ਨਿਚਰਵਾਰ ਦੀ ਸਵੇਰ ਨੂੰ ਇਸ ਵੇਲੇ ਕੇਨਸ ਦੇ ਵਿੱਚ 28 ਡਿਗਰੀ ਤਾਪਮਾਨ ਹੈ ਔਰ ਹਲਕੇ ਬੱਦਲ ਹੋ ਸਕਦੇ ਨੇ ਅੱਜ ਬ੍ਰਿਸਬੇਨ ਦੇ ਵਿੱਚ 24 ਡਿਗਰੀ ਹੈ ਉੱਥੇ ਵੀ ਬੱਦਲ ਹੋ ਸਕਦੇ ਨੇ ਸ਼ਾਵਰ ਹੋ ਚੁੱਕਾ ਤੇ ਹੋਰ ਹੋਣ ਦੀ ਆਸ ਹੈ ਕੌਫ ਸਾਰਬਰ ਦੇ ਵਿੱਚ 21 ਡਿਗਰੀ ਔਰ ਹਵਾ ਚੱਲਣ ਦੇ ਪੂਰੇ ਆਸਾਰ ਨੇ ਸਿਡਨੀ ਦੇ ਵਿੱਚ 11 ਤੋਂ ਲੈ ਕੇ 20 ਕੈਨਬਰਾ ਸਭ ਤੋਂ ਠੰਡਾ -1 ਤੋਂ 15 ਕੋਰਾ ਤੇ ਹਵਾ ਚੱਲਦੀ ਹੈ ਮੈਲਬਨ ਦੇ ਵਿੱਚ ਅੱਜ 9 ਤੋਂ ਲੈ ਕੇ 17 ਡਿਗਰੀ ਐਡਲੇਡ ਦੇ ਵਿੱਚ ਹਵਾ ਦੇ ਨਾਲ ਮੀਂਹ 19 ਡਿਗਰੀ ਪਰਥ ਦੇ ਵਿੱਚ ਘਣੇ ਬੱਦਲ 18 ਡਿਗਰੀ ਡਾਰਵਿਨ ਦੇ ਵਿੱਚ ਦਿਨ ਬਿਲਕੁਲ ਸਾਫ਼ ਸਿਆਲ ਚੱਲ ਰਿਹਾ ਉੱਥੇ 32 ਡਿਗਰੀ ਤੇ ਐਲਿਸ ਸਪ੍ਰਿੰਗ ਦੇ ਵਿੱਚ ਬਹੁਤ ਹੀ ਖੂਬਸੂਰਤ ਦਿਨ ਅੱਜ ਹਲਕੇ ਬੱਦਲ ਹੋ ਸਕਦੇ ਨੇ 27 ਡਿਗਰੀ ਤਾਪਮਾਨ ਰਹੇਗਾ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਮਹਾਨਗਰਾਂ ਦੇ ਵਿੱਚ ਮਹਾਂ ਇਲਾਕਿਆਂ ਦੇ ਵਿੱਚ ਤੇ ਅੰਮ੍ਰਿਤਸਰ ਸਾਹਿਬ ਇਸ ਵੇਲੇ 26 ਡਿਗਰੀ ਤਾਪਮਾਨ ਹੈ ਔਰ ਅੱਜ ਗਰਜ ਨਾਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ ਦਿਨਾਂ ਨੂੰ ਵੀ ਇਸੇ ਤਰ੍ਹਾਂ 32 ਡਿਗਰੀ ਥੋੜੀ ਰਾਹਤ ਮਿਲੀ ਆ ਕੱਲ੍ਹ ਸ਼ਾਮੀ ਮੀਂਹ ਪਿਆ ਸੀ ਦੇਖੋ ਜੂਨ ਦੇ ਵਿੱਚ ਜੇਠ ਦੇ ਵਿੱਚ ਮੀਂਹ ਬਹੁਤ ਰੇਅਰ ਪੈਂਦਾ ਪਰ ਚਲੋ ਰਾਹਤ ਮਿਲੀ ਹੈ ਸਾਰਿਆਂ ਨੂੰ ਚੰਗੀ ਗੱਲ ਹੈ ਸੋ ਅੱਜ 32 ਡਿਗਰੀ ਤੱਕ ਗਰਜ ਨਾਲ ਛਿੱਟਾਂ ਫੇਰ ਦੱਸੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਇਹ ਸੀ ਮੌਸਮ ਦੀ ਜਾਣਕਾਰੀ ਤੇ ਹੁਣ ਸੁਨੇਹੇ ਲੈਂਦੇ ਹਾਂ ਸੱਜਣਾ ਮਿੱਤਰਾਂ ਦੇ ਜਿਹੜੇ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਦਲਜੀਤ ਸਿੰਘ ਢਿੱਲੋਂ ਭਾਅ ਜੀ ਮਹਿਤਾ ਚੌਂਕ ਵਾਲੇ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਣੇ ਸਰਬੱਤ ਦਾ ਭਲਾ ਮੰਗਿਆ ਸਭ ਦਾ ਤੇ ਅੰਗਰੇਜ਼ੀ ਦੇ ਵਿੱਚ ਇੱਕ ਵਿਚਾਰ ਪੇਸ਼ ਕੀਤਾ ਕਹਿੰਦੇ ਨੈਵਰ ਵੇਟ ਫੋਰ ਏ ਪਰਫੈਕਟ ਮੂਮੈਂਟ ਜਸਟ ਟੇਕ ਅ ਮੂਮੈਂਟ ਐਂਡ ਮੇਕ ਇਟ ਪਰਫੈਕਟ ਕਿਆ ਬਾਤ ਹੈ ਜੀ ਬਹੁਤ ਖੂਬਸੂਰਤ ਔਰ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਗੁਰਵੀਰ ਸਿੱਧੂ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਇੱਕ ਗੀਤ ਭੇਜਿਆ ਹੈ ਗੀਤ ਗੁਰਵੀਰ ਸਿਸਟਮ ਦੇ ਵਿੱਚ ਹਜੇ ਨਹੀਂ ਹੈਗਾ ਪਰ ਸਵੇਰ ਤੱਕ ਆ ਜਾਣਗੇ ਗੀਤ ਕਿਉਂਕਿ ਮੈਂ ਹਜੇ ਅਪਡੇਟ ਨਹੀਂ ਕੀਤਾ ਸਿਸਟਮ ਨੂੰ ਸੋ ਚਲਾਵਾਂਗੇ ਜੀ ਬਹੁਤ ਸੋਹਣਾ ਗੀਤ ਹੈ ਮੈਂ ਸੁਣਿਆ ਥੋੜਾ ਜਿਹਾ ਤੇ ਸੱਤੀ ਸੱਲਣ ਮਹਿੰਦੀ ਪਰੀਆ ਵੀ ਆ ਗਿਆ ਜੀ ਕਿਆ ਬਾਤ ਹੈ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਇਹ ਵੀ ਪ੍ਰੋਗਰਾਮ ਦਾ ਆਨੰਦ ਲੈ ਰਹੇ ਨੇ ਪਾਲਾ ਬੈਂਸ ਹੁਣੀ ਕੋਬਰਮ ਤੋਂ ਅੱਜ ਜੁੜ ਗਏ ਨੇ ਸਵੇਰੇ ਸਵੇਰੇ ਕਹਿੰਦੇ ਆਨੰਦ ਲਵਾਂਗੇ ਪ੍ਰੋਗਰਾਮ ਦਾ ਜੀ ਬਿਲਕੁਲ ਆਨੰਦ ਆਈ ਜਾਂਦਾ ਜੀ ਇੱਦਾਂ ਕਹਿ ਲਓ ਕਿ ਨਜ਼ਾਰੇ ਆਈ ਜਾਂਦੇ ਨਜ਼ਾਰੇ ਜਾਈ ਜਾਂਦੇ ਆ ਜਗਵੀਰ ਸਿੰਘ ਸੇਖੋਂ ਮੈਲਬਨ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਸਾਡੇ ਜਸਜੋਤ ਭਾਜੀ ਜੁੜੇ ਨੇ ਕੁਈਨਜ਼ਲੈਂਡ ਤੋਂ ਬ੍ਰਿਸਬੇਨ ਤੋਂ ਉਹ ਵੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਬੁਲਾ ਰਹੇ ਨੇ ਸੋ ਸੱਜਣੋ ਮਿੱਤਰੋ ਆਪਣੇ ਸੁਨੇਹੇ ਭੇਜੋ ਮੈਨੂੰ ਲੱਗਦਾ ਹੁਣ ਕੰਮ ਕਾਰ ਖੁੱਲ ਗਏ ਨੇ ਤੇ ਕੋਈ ਗੱਲ ਨਹੀਂ ਕੰਮ ਜ਼ਰੂਰੀ ਹੈ ਕੰਮ ਵੀ ਕਰਨਾ ਤੇ ਬਾਕੀ ਸਾਰੇ ਸਰੋਤੇ ਜਿਹੜੇ ਪੋਡਕਾਸਟ ਤੇ ਵੀ ਸੁਣ ਰਹੇ ਆ ਉਹਨਾਂ ਦਾ ਵੀ ਸਵਾਗਤ ਹੈ ਉਹਨਾਂ ਨੂੰ ਵੀ ਜੀ ਆਇਆਂ ਨੂੰ ਕੋਈ ਨਹੀਂ ਤੁਸੀਂ ਮੈਸੇਜ ਨਹੀਂ ਪਾਉਂਦੇ ਕੋਈ ਚੱਕਰ ਨਹੀਂ ਕਿਤੇ ਕਿਤੇ ਲਾਈਵ ਸੁਣ ਕੇ ਉਹਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਾ ਦਿਆ ਕਰੋ ਹੁਣ ਦੇਖੋ ਰਵਿੰਦਰ ਧਨੀ ਹੁਣੀ ਮੈਲਬਨ ਹੈਗੇ ਆ ਤੇ ਉਹ ਸਟੂਡੀਓ ਵਿੱਚ ਵੀ ਜਾ ਕੇ ਆਏ ਆ ਮੈਲਬਨ ਬੜਾ ਵਧੀਆ ਲੱਗਿਆ ਤਸਵੀਰਾਂ ਦੇਖ ਕੇ ਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਦੇਖੋ ਗੀਤ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਹਿਲਾਂ ਲਾਉਂਦੇ ਹਾਂ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਕਿ ਉਹ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਖੁੱਲ੍ਹ ਕੇ ਗੱਲਾਂ ਕਰੀਏ ਤੇ ਗੀਤ ਇੱਦਾਂ ਦੀ ਕਿੱਕ ਸਟਾਰਟ ਹੁੰਦੀ ਹੈ ਕਿ ਇੱਕ ਫੀਲਿੰਗ ਜਿਹੜੀ ਲੈਣੀ ਹੁੰਦੀ ਆ ਵੀਕਐਂਡ ਦੀ ਜਾਂ ਪੁਰਾਣੇ ਆਪਣੀ ਯਾਦਾਂ ਤਾਜ਼ਾ ਕਰਨੀ ਹੁੰਦੀ ਮਿਊਜ਼ਿਕ ਬੜਾ ਵਧੀਆ ਟੂਲ ਹੈ ਤੇ ਰਵਿੰਦਰ ਧਨੀ ਹੁਣੀ ਫੋਟੋ ਭੇਜੀ ਆ ਸਟੂਡੀਓ ਦੀ ਤੇ ਗੀਤ ਜਿਹੜਾ ਹੁਣ ਤੁਸੀਂ ਬੈਕਗਰਾਉਂਡ ਦੇ ਵਿੱਚ ਸੁਣ ਰਹੇ ਹੋ ਫਿਲਮ ਆਈ ਸੀ ਨਸੀਬ ਬੜੀ ਹਿੱਟ ਫਿਲਮ ਸੀ ਬਹੁਤ ਇਹਦੇ ਵਿੱਚ ਸੁਪਰ ਸਟਾਰ ਸੀ ਹੇਮਾ ਮਾਲਿਨੀ ਰਿਸ਼ੀ ਕਪੂਰ ਅਮਿਤਾਭ ਬੱਚਨ ਤੇ ਆਓ ਇਹਦਾ ਇੱਕ ਬੜਾ ਹੀ ਖੂਬਸੂਰਤ ਗੀਤ ਡਾਕਟਰ ਕਮਲੇਸ਼ ਅਵਸਥੀ ਅਨਵਰ ਤੇ ਸੁਮਨ ਕਲਿਆਣਪੁਰੀ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਤੇ ਅੱਜ ਸ਼ਨਿਚਰਵਾਰ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਕਰਦੇ ਹਾਂ ਜੀ ਸ਼ੁਰੂ ਹੋ ਚੁੱਕਾ ਹੈ ਹੋਰ ਚਿੰਤਨ ਕਰਦੇ ਹਾਂ ਜ਼ਿੰਦਗੀ ਇਮਤਿਹਾਨ ਲੈਤੀ ਹੈ
दिल की गली से बच के गुजरना, दिल की गली से बच के गुजरना, ये सोच लेना फिर प्यार करना, ये सोच लेना फिर प्यार करना। आशिकी इम्तिहान लेती है, आशिकी इम्तिहान लेती है, आशिकों की जान, आशिकों की जान, आशिकों की जान लेती है, दोस्ती इम्तिहान लेती है, दोस्ती इम्तिहान लेती है। कशों की जान, मैं कशों की जान लेती है, दोस्ती इम्तिहान लेती है, दोस्ती इम्तिहान लेती है, दोस्तों की जान, दोस्तों की जान, दोस्तों की जान लेती है,
दिल वाली गल। हर शनिचरवार अते एतवार सुन सकते हो harmanradio.com ते, एंड्रॉयड अते आईफोन एप्लीकेशन दे राही, आईट्यून एप्लीकेशन दे राही, या किसी भी वाईफाई सेट दे उते। बिना इंटरनेट तो तुसी टेलीफोन कॉल राही भी सुन सकते हो। आस्ट्रेलिया दा नंबर है 02808050606। यूएसए कनेडा अते यूके दे नंबर भी उपलब्ध ने, कॉल करके उस ते भी सुन सकते हो। सारे नंबर हरमन रेडियो दे वैबसाइट ते उपलब्ध हैं।
हर बंदे दे अंदर है कला हुंदी, जगाउण दी है उसनू लोड पैंदी। की तुसी कलाकार हो, की तुसी अदाकार हो, की तुसी पंजाबियत लई कुछ करना चाहते हो, तां हुणे संपर्क करो हरमन रेडियो नू।
हरमन रेडियो सुन वाले सारे स्रोतियां दा एक बारी फिर स्वागत है। जिहड़े प्रोग्राम दिल वाली गल दे विच जुड़े हुए ने, जिहड़े हुणे हुणे हजे आए ने, उहनां नू गुड मॉर्निंग जी आयां नू। सो दोस्तो, बहुत सारे सज्जन देश विदेश तो सानू सुनते ने, जुड़ते ने, ते जिहड़ी असीं गल्लां करदे आं दिल दीआं डंगाइआं चों करन दी कोशिश करदे आं। सो अगर तुहाडे वी दिल दे विच कोई गल है, तुहाडे दिमाग दे विच कोई गल फसी हुई है, जां कोई तंग कर रही है, जां तुहानू खुशी दे रही है, तुसीं सांझी कर सकदे हो तां जरूर साडे नाल करो, ते मोस्ट वेलकम। ते साडे नाल अमरीक भाजी जुड़ चुके ने, ते उहनां दा वी स्वागत करदे आं सिडनी तों। सति श्री अकाल भाजी जी, आयां नूं
जी। अमनदीप, सत श्री अकाल सारे साडे जिहड़े स्रोते सानू व्हाट्सएप सानू बाद विच सुनगे पॉडकास्ट ते, उहनां नूं सत श्री अकाल, नमस्कार अते आदाब। जिहड़े स्रोते सानू बराह रास्त इस वेले सुन रहे, उहनां नूं वी सत श्री अकाल। अमनदीप, मैं मौसम बारे वी दसदा कि अज जिहड़ा आफताब है ना, इह अपने बिलकुल गरूर ते चढ़िया होया ते रोशनी बखेर रिहा इस इत्थे ਸਾਡੇ ਇਲਾਕੇ ਦੇ ਵਿਚ ਮੈਨੂੰ ਲੱਗਦਾ ਕਿ ਸਾਰੇ ਸਿਡੀ ਇਲਾਕੇ ਦੇ ਵਿਚ ਜਾਂ ਨਿਊ ਸਾਊਥ ਦੇ ਵਿਚ ਅੱਜ ਥੋੜੀ ਜਿਹੀ ਗਰਮੀ ਰਹੂਗੀ, ਗਰਮ ਗਰਮਾਹਟ ਰਹੂਗੀ, ਤਾਂ ਥੋੜਾ ਜਿਹਾ ਉੱਪਰ ਜਾਊਗਾ,
ਨਿੱਘਾ ਨਿੱਘਾ ਮਾਈਕ ਦੇ ਨਾਲ ਇੱਕ ਚੀਜ਼ ਫ੍ਰੀ ਵੀ ਮਿਲੀ ਸੀਗੀ
ਜੀ ਜੀ ਅਮਨਦੀਪ ਮੈਨੂੰ ਮੈਂ ਓਹਦੀ ਜਿਹੜੀ ਓਹਦਾ ਜਿਹੜਾ ਸਰੂਰ ਆ ਨਾ ਜਿਹੜੀ ਫ੍ਰੀ ਚੀਜ਼ ਮਿਲੀ ਸੀ ਓਹਦਾ ਸਰੂਰ ਇਸ ਮਾਈਕ ਨੂੰ ਨਹੀਂ ਆ, ਬਿਲਕੁਲ ਉਹ ਮਾਈਕ ਨਹੀਂ ਆ ਜਿਹੜਾ ਉਥੋਂ ਮੈਨੂੰ ਮਿਲਿਆ ਸੀ, ਤੇ ਮੈਂ ਹੁਣ ਤੁਹਾਡੀ ਸਿਫਾਰਿਸ਼ ਦੇ ਅਨੁਸਾਰ ਇਹ ਮਾਈਕ ਹੁਣ ਲਾ ਲਿਆ ਤੇ ਬਿਨਾਂ ਮਾਈਕ ਤੋਂ ਤੁਹਾਡੇ ਰੂਬਰੂ ਐਸ ਮਿਲਿਆ ਜੀ ਅਮਨਦੀਪ
ਬਹੁਤ ਬਹੁਤ ਸੋਹਣੀ ਮੈਨੂੰ ਲੱਗਦਾ ਮੇਰੀ ਆਵਾਜ਼ ਮੈਨੂੰ ਵਾਪਸ ਸੁਣਾਈ ਦੇ ਜਾ ਰਹੀ ਹੈ ਕਿਉਂਕਿ ਨਵਾਂ ਸਿਸਟਮ ਹੈ ਨਾ, ਹਜੇ ਪਾਣੀ ਹੌਲੀ ਹੌਲੀ ਚੱਕ ਰਿਹਾ ਜੀ। ਠੀਕ ਹੈ ਜੀ, ਤੇ ਸਾਡੇ ਨਾਲ ਮਨਿੰਦਰ ਜੀ ਸਿੱਧੂ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਧੰਜੂ ਭਾਜੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਕਹਿੰਦੇ ਵੀ ਗੁੱਡ ਮਾਰਨਿੰਗ ਵੈਰੀ ਫੋਗੀ, ਬਾਕੀ ਕਹਿੰਦੇ ਇੰਜੋਏ ਕਰ ਰਹੇ ਪ੍ਰੋਗਰਾਮ, ਸਤਿ ਸ੍ਰੀ ਅਕਾਲ। ਸੋ ਅਮਰੀਕ ਜੀ ਕਹਿੰਦੇ ਧੁੰਦ ਕਾਫੀ ਪਈ ਹੋਈ ਆ ਸਿਡਨੀ ਚ,
ਪਈ ਹੋਗੀ ਸਿਡਨੀ ਦੇ ਵਿਚ, ਲੇਕਿਨ ਇਸ ਇਲਾਕੇ ਵਿਚ ਨਹੀਂ ਆ। ਮੈਂ ਕਾਫੀ ਐਕਸਪੀਰੀਅੰਸ ਕੀਤਾ ਜਿਸ ਵੇਲੇ ਤੁਸੀਂ ਸਵੇਰੇ ਸਵੇਰੇ 80-85 ਕਿਲੋਮੀਟਰ ਦਾ ਸਫ਼ਰ ਕਰਦੇ ਆ ਨਾ, ਆਪਣੇ ਕੰਮ ਤੇ ਜਾਂਦੇ ਆ, ਦੂਰ ਦੁਰਾਡੇ ਇਲਾਕੇ ਜਾਂਦੇ ਆ, ਤਾਂ ਤੁਹਾਨੂੰ ਕਈ ਪੈਚਸ ਮਿਲਦੇ ਆ ਜਿੱਥੇ ਧੁੰਦ ਹੁੰਦੀ ਆ, ਫਿਰ ਮੌਸਮ ਸਾਫ਼ ਹੋ ਜਾਂਦਾ, ਫਿਰ ਧੁੰਦ ਹੁੰਦੀ ਆ, ਫਿਰ ਮੌਸਮ ਸਾਫ਼ ਹੋ ਜਾਂਦਾ। ਇਹ ਪੈਚਸ ਹੁੰਦੇ ਆ ਜਿੱਥੇ ਪਾਣੀ ਦੇ ਬਾਸ਼ਪੀਕਰਨ ਦੇ ਨਾਲ ਜਾਂ ਪਾਣੀ ਦੇ ਕਣ ਹੁੰਦੇ ਆ ਐਟਮੋਸਫੇਅਰ ਦੇ ਵਿਚ, ਓਹਦੇ ਨਾਲ ਧੁੰਦ ਤੁਹਾਨੂੰ ਦਿਖਾਈ ਦਿੰਦੀ ਆ
ਜੀ। ਅੱਗੇ ਚੱਲਦੇ ਆ ਜੀ, ਤੇ ਸੁਖਵਿੰਦਰ ਸੋਂਦ ਭਾਜੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਸਤਿ ਸ੍ਰੀ ਅਕਾਲ ਭਾਈ ਜੀ, ਜੀ ਆਇਆਂ ਨੂੰ। ਰਵਿੰਦਰ ਸਿੰਘ ਮੈਲਬਨ ਤੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸ਼ਾਮਲ ਹੋ ਗਏ ਨੇ, ਕਹਿੰਦੇ ਵੈਦਰ ਬਹੁਤ ਵਧੀਆ ਹੈ ਬ੍ਰਿਸਬਨ ਦਾ, ਜੋਬ ਦੇ ਨਾਲ ਨਾਲ ਇੰਜੋਏ ਕਰ ਰਹੇ ਆ, ਚਲੋ ਬਹੁਤ ਵਧੀਆ ਜੀ। ਤੇ ਪਾਲਾ ਬੈਂਸ ਜੀ ਕਹਿੰਦੇ, ਹਾਂਜੀ ਕਹਿੰਦੇ ਨੇ ਕਿ ਭਾਜੀ ਮੇਰਾ ਵੀ ਦਿਲ ਕਰਦਾ ਪਾਕਿਸਤਾਨ ਜਾ ਕੇ ਆਈਏ, ਪਾਕਿਸਤਾਨ ਤੋਂ ਆ ਤੋਂ ਬਾਅਦ ਬੰਦਾ ਪਿਆਰੇ ਪਿਆਰੇ ਜਿਹਾ ਹਿੰਦੀ ਗੀਤ ਸੁਣਨ ਲੱਗ ਜਾਂਦਾ ਹੈ।
ਦੂਜੇ ਸ਼ਬਦਾਂ ਵਿਚ ਥੋੜਾ ਜਿਹਾ ਰੋਮਾਂਟਿਕ ਹੋ ਜਾਂਦਾ, ਉੱਥੇ ਰੋਮਾਂਟਿਕਤਾ ਜ਼ਿਆਦਾ ਹੈ ਨਾ ਪਾਕਿਸਤਾਨ ਦੇ ਵਿਚ। ਹੁਣ ਅਮਨਦੀਪ ਤੇ ਵੀ ਓਵਰ ਵੈਲਮ ਅਮਨਦੀਪ ਵੀ ਹੋਏ, ਇਹਦੇ ਨਾਲ ਕਾਫੀ ਪ੍ਰਭਾਵਿਤ ਹੋਏ ਆ ਪਾਕਿਸਤਾਨ ਟ੍ਰਿਪ ਤੋਂ ਬਾਅਦ, ਇਹਨਾਂ ਦੀ ਜਿਹੜੀ ਰੋਮਾਂਟਿਕਤਾ ਜਿਹੜੀ ਆ ਉਹ ਜ਼ਿਆਦਾ ਦਿਖਾਈ ਦਿੰਦੀ ਆ। ਤੇ ਵੈਸੇ ਤਾਂ ਮੈਨੂੰ ਲੱਗਦਾ ਨਾ ਸਾਡੇ ਸਰੋਤੇ ਆਪੇ ਗਾਣਾ ਲਵਾ ਲੈਂਦੇ ਆ, ਬਾਅਦ ਚ ਕੇ ਥੋੜਾ ਜਿਹਾ ਨਾ ਉੱਤੇ ਕੀ ਕਹਿੰਦੇ ਹੁੰਦੇ ਉਹਨੂੰ ਤਵਾ ਵੀ ਰੱਖ ਦਿੰਦੇ ਆ, ਅਮਨਦੀਪ ਜ਼ਿਆਦਾ ਰੋਮਾਂਟਿਕ ਹੋ ਗਿਆ।
ਤੁਸੀਂ ਭਾਜੀ ਮਾਈਕ ਤੇ ਥੋੜਾ ਲਾਗੇ ਆਓ, ਤੇ ਗੱਲ ਇਹ ਹੈ ਵੀ ਉਦਾਂ ਦਾ ਸਾਡਾ ਚੀਫ ਮਿਨਿਸਟਰ ਵੀ ਰੋਮਾਂਟਿਕ ਹੋਇਆ ਫਿਰ, ਉਹ ਵੀ ਪਾਕਿਸਤਾਨ ਜਾ ਕੇ।
ਉਹ ਚੀਫ ਮਿਨਿਸਟਰ ਨਹੀਂ ਅਮਨਦੀਪ, ਪਹਿਲਾਂ ਵੀ ਗੱਲ ਕਈ ਵਾਰੀ ਹੋਈ ਆ, ਸਾਰੇ ਸਿੱਧੂ ਹੀ ਰੋਮਾਂਟਿਕ ਹੋਏ ਫਿਰਦੇ
ਆ, ਪਰ ਇੱਕ ਸਿੱਧੂ ਲੁਕਿਆ ਵੀ ਫਿਰਦਾ ਕਹਿੰਦੇ, ਹੁਣ ਉਹਨੂੰ ਪੁਲਿਸ ਲੱਭਦੀ ਫਿਰਦੀ ਆ ਤੇ ਉਹ ਅੰਡਰਗਰਾਊਂਡ ਹੋਇਆ। ਆਹੋ, ਤੇ
ਉਹ ਜ਼ਿਆਦਾ ਰੋਮਾਂਟਿਕ ਆ, ਉਹ ਰੋਮਾਂਟਿਕ ਹੈ ਨਾ ਥੋੜੇ ਜਿਹੇ ਆਪਣੇ ਪਿਸਤੌਲਾਂ ਆਪਣੇ ਪਿਸਤੌਲ ਤੋਪਾਂ ਇੱਦਾਂ ਦੇ ਗਾਣੇ ਗਾ ਕੇ ਆਪਣੇ ਆਪ ਦੇ ਰੋਮਾਂਟਿਕ ਹੋਏ ਆ, ਹੁਣ ਉਹਨੂੰ ਉਹਦੀ ਟਰਾਈ ਹੋ ਰਹੀ ਆ।
ਠੀਕ ਹੈ, ਤੇ ਕੁਲਵੀਰ ਸਿੰਘ ਸੰਧੂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਣਜੀਤ ਸੇਖੋਂ ਮੁਦਕੀ ਵਾਲੇ ਵੀ ਆ ਗਏ ਨੇ, ਨਪਿੰਦਰ ਰੀਅਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਮੇਰਾ ਮਸਲਾ ਹੈ ਜੀ ਕਿ ਮੇਰੇ ਵੈਜੀ ਬੈੱਡ ਜਾਣੀ ਕਿ ਵੈਜੀ ਗਾਰਡਨ ਨੂੰ ਸਰਦੀਆਂ ਵਿਚ ਧੁੱਪ ਨੀ ਲੱਗਦੀ, ਤੇ ਇਹਦਾ ਕੀ ਹੋ ਸਕਦਾ। ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਤੇ ਆਨੰਦ ਮਾਣ ਰਹੇ। ਇਹ ਅਮਰੀਕ ਭਾਜੀ ਕਈ ਵਾਰੀ ਸਮੱਸਿਆ ਆ ਜਾਂਦੀ ਆ ਜਦੋਂ ਅਸੀਂ ਅਰਬਨ ਖੇਤਰਾਂ ਦੇ ਵਿਚ ਸ਼ਹਿਰੀ ਖੇਤਰਾਂ ਦੇ ਵਿਚ ਅਸੀਂ ਕਿਆਰੀਆਂ ਲਾਉਂਦੇ ਹਾਂ ਤਾਂ ਜ਼ਿਆਦਾਤਰ ਗਾਰਡਨਾਂ ਦੀਆਂ ਕੰਧਾਂ ਦੇ ਨਾਲ ਹੀ ਲਾਉਂਦੇ ਹਾਂ, ਫੈਂਸ ਦੇ ਨਾਲ ਹਨਾ, ਤੇ ਉਹ ਫਿਰ ਜਿਹੜੀ ਮਤਲਬ ਧੁੱਪ ਵੱਲ ਨੂੰ ਪਿੱਠ ਹੁੰਦੀ ਆ ਹਨਾ, ਉੱਥੋਂ ਉੱਥੇ ਨਹੀਂ ਧੁੱਪ ਪੈਂਦੀ ਹਨਾ, ਤੇ ਉਹਦੇ ਉਹਦਾ ਹੱਲ ਤਾਂ ਮੈਂ ਇਹੀ ਸਮਝਦਾ ਕਿ ਸਰਦੀਆਂ ਨੂੰ ਉੱਥੇ ਧਨੀਆਂ ਵਗੈਰਾ ਲਾ ਲਿਆ ਜਾਵੇ ਹਨਾ, ਇਸ ਤਰ੍ਹਾਂ ਜਿਹੜੀਆਂ ਉਹ ਚੀਜ਼ਾਂ ਜਿਹਨਾਂ ਨੂੰ ਬਹੁਤੀ ਜ਼ਿਆਦਾ ਧੁੱਪ ਨਹੀਂ ਚਾਹੀਦੀ ਹਨਾ, ਉਹ ਚੀਜ਼ਾਂ ਲਾ ਲਈਆਂ ਜਾਣ। ਜਾਂ ਫਿਰ ਹੁਣ ਇਹ ਤੋਂ ਵੱਡਾ ਮੈਂ ਸੋਲਿਊਸ਼ਨ ਦੇ ਤਾਂ ਸਕਦਾ ਪਰ ਉਹ ਕਹਿ ਲਓ ਕਿ ਪਾਧੇ ਨਾਲੋਂ ਪੱਤਰੀ ਭਾਰੀ ਹੋ ਜਾਣੀ ਆ, ਉਨੇ ਤਾਂ ਧਰੀਆਂ ਨਹੀਂ ਨਿਕਲਣਾ ਜਿੰਨਾ ਉੱਤੇ ਪੈਸੇ ਲਾ ਦੇਣੇ ਆਪਾਂ ਉਹਨੂੰ ਧੁੱਪ ਦੇਣ
ਲਈ। ਜਿਹੜਾ ਧਨੀਆ ਜਿਹੜੀ ਜਿਹੜੀ ਤੁਸੀਂ ਬੈਕਯਾਰਡ ਚੀਜ਼ਾਂ ਲਾਈਆਂ ਹੁੰਦੀਆਂ ਨਾ, ਉਹ ਇਸ ਲਈ ਨਹੀਂ ਲਾਈਆਂ ਹੁੰਦੀਆਂ ਕਿ ਉਹਦੇ ਤੋਂ ਤੁਸੀਂ ਉਹ ਪ੍ਰੋਫਿਟ ਲੈਣਾ ਜਾਂ ਉਹ ਚੀਜ਼ਾਂ ਖਾਣੀਆਂ ਹੁੰਦੀਆਂ। ਉਹਦਾ ਆਪਣੀ ਜਿਹੜੀ ਇੱਕ ਰੂਹ ਦੀ ਖੁਰਾਕ ਹੁੰਦੀ ਹੈ। ਜਿਸ ਵੇਲੇ ਕੋਈ ਵੀ ਚੀਜ਼ ਤੁਸੀਂ ਲਾਣੇ ਆ ਨਾ, ਜਾਂ ਉਸ ਉਹਨੂੰ ਜੇ ਜਿਸ ਵੇਲੇ ਫਲ ਲੱਗਦਾ ਜਾਂ ਸਬਜ਼ੀ ਲੱਗਦੀ ਆ, ਤੁਹਾਡੇ ਰੂਹ ਬੜੀ ਬੜੀ ਖੁਸ਼ ਹੁੰਦੀ ਆ, ਤੁਹਾਨੂੰ ਬਹੁਤ ਚੰਗਾ ਲੱਗਦਾ ਕਿ ਮੈਂ ਕੁਛ ਕੀਤਾ ਆ। ਤੇ ਇਹਨਾਂ ਨੂੰ ਦੱਸੇ ਦਿਓ ਜੇ ਇਹਨਾਂ ਦਾ ਦੋ ਚਾਰ ਸੌ ਲੱਖ ਕੇ ਚਾਰ ਪੰਜ ਇਹਨਾਂ ਦੋ ਚਾਰ ਸੌ ਲੱਖ ਕੇ ਦਸ ਪੰਦਰਾਂ ਡਾਲਰ ਦਾ ਇਹਨਾਂ ਦੀ ਚੀਜ਼ਾਂ ਹੋ ਜਾਂਦੀਆਂ ਤਾਂ ਇਹਨਾਂ ਨੂੰ ਖੁਸ਼ੀ ਤਾਂ ਪੈਸੇ ਪ੍ਰਾਪਤ ਹੋਣੀ ਨਾ ਜਿਹੜੀ ਦਿਲ ਦੀ ਹੁੰਦੀ ਆ।
ਹਾਂਜੀ ਹਾਂਜੀ, ਉਹ ਗੱਲ ਇਹ ਹੈ ਵੀ ਇੱਕ ਸ਼ੀਸ਼ਾ ਵੀ ਲਿਆਇਆ ਜਾ ਸਕਦਾ ਜਿਹੜੀ ਸੈਕਿੰਡ ਹੈਂਡ ਸ਼ੋਪ ਹੁੰਦੀ ਹੈ ਨਾ। ਆਹੋ
ਬਿਲਕੁਲ ਬਿਲਕੁਲ,
ਜਿਹੜੀ ਸੈਕਿੰਡ ਹੈਂਡ ਸ਼ੋਪ ਹੁੰਦੀ ਨਾ, ਉੱਥੋਂ ਸ਼ੀਸ਼ਾ ਲਿਆ ਕੇ ਜਾਂ ਕੋਈ ਰਿਫਲੈਕਟਰ ਲਿਆ ਕੇ ਹੈ ਨਾ ਉੱਥੇ ਰੱਖਿਆ ਜਾ ਸਕਦਾ ਜਿਹੜਾ ਉੱਧਰ ਨੂੰ ਧੁੱਪ ਕਰ ਸਕਦਾ ਹੋਵੇ। ਤੇ ਇਹਦਾ ਇਹੀ ਹੱਲ ਹੈ ਹੋਰ, ਕਿਉਂਕਿ ਦੇਖੋ ਧੁੱਪ ਤੋਂ ਬਿਨਾਂ ਤਾਂ ਫੋਟੋਸਿੰਥੇਸਿਸ ਹੋਣੀ ਨਹੀਂ, ਠੀਕ ਹੈ, ਔਰ ਧੁੱਪ ਚਾਹੀਦੀ ਹੈ। ਪਰ ਇੱਦਾਂ ਹਾਂ ਇੱਦਾਂ ਹੋ ਸਕਦਾ ਕਿ ਉੱਥੇ ਸਰਦੀਆਂ ਨੂੰ ਨਾ ਕੁਛ ਲਾਇਆ ਜਾਵੇ ਜਾਂ ਫਿਰ ਪਹਿਲਾਂ ਅਰਲੀ ਧਨੀਆ ਲਾ ਲਿਆ ਜਾਵੇ, ਫਿਰ ਉਹ ਧਨੀਆ ਹੁੰਦਾ ਰਹਿੰਦਾ ਉੱਥੇ, ਧਨੀਆ ਮੇਥੀ ਵਗੈਰਾ ਹੈ ਨਾ, ਇਹੋ ਜਿਹੀਆਂ ਚੀਜ਼ਾਂ। ਤੇ ਖੈਰ ਰਾਜਨਦੀਪ ਵੀ ਪ੍ਰੋਗਰਾਮ 'ਚ ਆਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਜੀ ਐਸ ਚਾਹਲ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਕੁਛ ਖਬਰਾਂ ਸਾਡੇ ਨਾਲ ਉਹ ਸਾਂਝੀਆਂ ਕਰ ਰਹੇ ਨੇ, ਤੇ ਆਪਾਂ ਜ਼ਰੂਰ ਤੁਹਾਡੇ ਨਾਲ ਇਹਦੇ ਬਾਰੇ ਗੱਲਬਾਤ ਕਰਾਂਗੇ। ਤਾਂ ਅਮਰੀਕ ਭਾਅ ਜੀ, ਜਿਹੜੇ ਪ੍ਰੋਗਰਾਮ ਦੇ ਵਿੱਚ ਚਲੋ ਸਾਰੇ ਸੱਜਣ ਜੁੜਦੇ ਨੇ ਉਹਨਾਂ ਦਾ ਧੰਨਵਾਦ ਹੈ, ਕੁਝ ਜਾਣਕਾਰੀਆਂ ਵੀ ਸਾਡੇ ਨਾਲ ਸਾਂਝੀਆਂ ਕਰਦੇ ਨੇ, ਉਹ ਵੀ ਅਸੀਂ ਕੋਸ਼ਿਸ਼ ਕਰੀਦੀ ਆ। ਗੀਤ ਸੰਗੀਤ ਦਾ ਇਹ ਹੈ ਵੀ ਗੀਤ ਜਿਹੜੇ ਕਈ ਵਾਰੀ ਸੱਜਣ ਮਿੱਤਰ ਭੇਜ ਦਿੰਦੇ ਨੇ, ਅਸੀਂ ਜ਼ਰੂਰ ਉਹ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਇੱਕ ਪ੍ਰੋਗਰਾਮ ਦੀ ਨਾ ਤਸਵੀਰ ਹੈ ਸਾਡੇ ਦੀ ਕਿ ਅਸੀਂ ਕਿਸ ਤਰ੍ਹਾਂ, ਮਤਲਬ ਮੌਕੇ ਦੇ ਹਿਸਾਬ ਨਾਲ ਵੀ ਚੱਲਦਾ, ਕਈ ਵਾਰੀ ਬੜਾ ਸੋਚ ਸਮਝ ਕੇ ਗੀਤ ਲਾਉਣੇ ਪੈਂਦੇ ਆ। ਸੋ ਸੋਹਣੇ ਸੋਹਣੇ ਗੀਤ ਕੋਸ਼ਿਸ਼ ਕਰਿਆ ਕਰੋ ਕਿ ਪ੍ਰੋਗਰਾਮ 'ਚ ਤਿੰਨੇ ਗੀਤ ਲੱਗਣੇ ਹੁੰਦੇ ਆ। ਚਲੋ ਉੱਧਰ ਗ੍ਰਿਫਿਥ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਵਤਾਰ ਸਿੰਘ ਹੁਣੀ, ਤੇ ਉਹ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਕਹਿੰਦੇ ਕਿ ਮੈਸੇਜ ਪਹਿਲੀ ਵਾਰੀ ਕਰ ਰਹੇ ਹਾਂ ਜੀ, ਲੰਬੇ ਸਮੇਂ ਤੋਂ ਸੁਣਦਾ ਜੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰਾਨਾ ਤੁਹਾਡਾ ਜੀ ਆਇਆਂ ਨੂੰ। ਔਰ ਮੇਰੇ ਹੀ ਨਾਮ ਹੀ ਹੈ ਅਮਨਦੀਪ ਸਿੰਘ, ਸਕਾਟਲੈਂਡ ਗਲਾਸਗੋ ਤੋਂ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਨੇ, ਸੁਣ ਰਹੇ ਹਾਂ ਪ੍ਰੋਗਰਾਮ, ਕਹਿੰਦੇ ਜੀ ਤੁਹਾਨੂੰ ਸੁਣ ਕੇ ਚੜ੍ਹਦੀ ਕਲਾ ਦੇ ਵਿੱਚ ਰਹੋ, ਚੰਗਾ ਲੱਗਦਾ। ਤੇ ਬਹੁਤ ਬਹੁਤ ਸ਼ੁਕਰਾਨਾ ਗਲਾਸਗੋ, ਸਕਾਟਲੈਂਡ ਜਾਣ ਦਾ ਮੌਕਾ ਮਿਲਿਆ ਜੀ, ਗਲਾਸਗੋ ਵੀ ਗਏ ਤੇ ਉੱਥੇ ਗੁਰੂ ਘਰ ਬਹੁਤ ਵੱਡੇ ਸ਼ਾਨਦਾਰ ਇਮਾਰਤ ਆ, ਪਹਿਲਾਂ ਦੇਖਦੇ ਹੁੰਦੇ ਸੀ ਯੂਟਿਊਬ ਤੇ ਜਾਂ, ਪਰ ਉੱਥੇ ਜਾਣ ਦਾ ਮੌਕਾ ਮਿਲਿਆ। ਅਮਰੀਕ ਜੀ ਤੁਸੀਂ ਗਏ ਹੋ ਗਲਾਸਗੋ?
ਬਿਲਕੁਲ ਬਿਲਕੁਲ ਅਮਨਦੀਪ, ਲੰਡਨ ਤੋਂ 6 ਘੰਟੇ ਦੀ ਡਰਾਈਵ ਆ ਗਲਾਸਗੋ, ਸਕਾਟਲੈਂਡ ਦੀ ਰਾਜਧਾਨੀ ਵੀ ਆ, ਤੇ ਇੱਥੇ ਗਏ ਸੀ 1994 ਦੇ ਵਿੱਚ, ਮੈਂ ਗਿਆ ਸੀ 2 ਦਿਨ ਤੇ ਗਲਾਸਗੋ ਰਹੇ ਸੀ, ਤੇ ਗਲਾਸਗੋ ਨਹੀਂ ਗਏ, ਉਹ ਤੋਂ ਉੱਪਰ ਵੀ ਗਏ ਸੀ ਪਰਥ ਤੱਕ, ਉੱਥੇ ਵੀ ਇੱਕ ਸ਼ਹਿਰ ਛੋਟਾ ਜਿਹਾ ਪਰਥ ਆ,
ਉੱਥੇ ਵੀ ਹੈਗਾ ਪਰਥ।
ਹਾਂਜੀ, ਤੇ ਇਹ ਗਲਾਸਗੋ ਜਿਹੜਾ ਸ਼ਹਿਰ ਹੈ ਨਾ, ਕਾਫੀ ਪੁਰਾਣਾ ਸ਼ਹਿਰ ਆ, ਤੇ ਇੱਥੇ ਜਿਹੜੀਆਂ ਜਿਹੜੀਆਂ ਰਵਾਇਤਾਂ ਆ, ਸਕਾਟਿਸ਼ ਪੀਪਲ ਜਿਹੜੀਆਂ ਛੋਟੀ ਛੋਟੀਆਂ ਸਕਰਟਸ ਜਿਹੀਆਂ ਨੀ ਪਾਉਂਦੇ, ਉਹ ਉੱਦਾਂ ਦੀਆਂ ਪਾ ਕੇ ਉਹ ਮੇਲੇ ਜਿਹੇ ਵੀ ਕਰਾਉਂਦੇ ਆ, ਉੱਥੇ ਇਕੱਠੇ ਹੁੰਦੇ ਆ, ਫਿਰ ਆਪਣਾ ਇਤਿਹਾਸ ਦੱਸਦੇ ਆ, ਤੇ ਇਹਨਾਂ ਦੀਆਂ ਜਿਹੜੀਆਂ ਕਮਾਂਡਰਾਂ ਦੀਆਂ ਜਿਹੜੀਆਂ ਫੌਜਾਂ ਦੀਆਂ ਇਹ ਕਾਰਵਾਈਆਂ ਹੁੰਦੀਆਂ, ਉਹਨੂੰ ਵੀ ਥੋੜਾ ਸ਼ੋ ਅਪ ਕਰਦੇ ਆ, ਤਾਂ ਚੰਗਾ ਲੱਗਦਾ। ਗਲਾਸਗੋ ਥੋੜਾ ਜਿਹਾ, ਇੱਥੇ ਦਾ ਐਕਸੈਂਟ ਥੋੜਾ ਜਿਹਾ ਡਿਫਰੈਂਟ ਆ, ਇੱਥੇ ਦਾ ਡਾਲਰ, ਇੱਥੇ ਦਾ ਜਿਹੜਾ ਪੌਂਡ ਹੈ ਉਹ ਵੀ ਥੋੜਾ ਜਿਹਾ ਇੰਗਲੈਂਡ ਨਾਲੋਂ ਡਿਫਰੈਂਟ ਆ।
ਅੱਛਾ, ਉਹ ਕਿੱਦਾਂ?
ਹਾਂਜੀ, ਉਹ ਤਾਂ ਕੁਛ ਹੈਗਾ, ਜਿਵੇਂ ਤੁਸੀਂ ਦੇਖੋ ਸਕਾਟਿਸ਼ ਜਿਹੜਾ ਪੌਂਡ ਆ ਨਾ, ਉਹਦੀ ਸ਼ੇਪ ਥੋੜੀ ਜਿਹੀ ਹੋਰ ਤਰ੍ਹਾਂ ਦੀ ਆ, ਹੋਰ ਤਰ੍ਹਾਂ ਦਾ ਬਣਿਆ ਆ, ਪਰ ਚੱਲਦਾ ਉਨੇ ਚ ਹੀ ਆ, ਉਹ ਇੰਗਲੈਂਡ ਦਾ ਪਾਰਟ ਹੀ ਆ, ਲੇਕਿਨ ਉਹਦੀ ਸ਼ੇਪ ਜਾਂ ਉਹਦੇ ਚ ਥੋੜੀ ਜਿਹੀ ਚੇਂਜਸ ਹੈਗੀ ਆ, ਉਹਦੀ ਵੇਰੀਏਸ਼ਨ ਹੈਗਾ ਆ। ਇਹਨਾਂ ਨੂੰ ਪੁੱਛਿਓ ਤਾਂ ਜਿਹੜੇ ਸਾਡੇ
ਸਕਾਟੇ ਆ, ਮੈਨੂੰ ਲੱਗਦਾ ਜਿਹੜੇ ਇੰਗਲੈਂਡ ਚ ਵਿਆਹ ਹੁੰਦੇ ਸ਼ਗਨ ਇਹ ਵੀ ਸਕਾਟਿਸ਼ ਪੌਂਡ ਨਹੀਂ ਪਾਉਂਦੇ ਹੁੰਦੇ, ਇਹ ਵੀ ਇੱਕ
ਹੋ ਸਕਦਾ।
ਆਹੋ,
ਪਵਿੱਤਰ ਸਮਝੇ ਜਾਂਦੇ ਆ?
ਨਹੀਂ ਨਹੀਂ, ਪਵਿੱਤਰ ਨਹੀਂ ਸਮਝੇ ਜਾਂਦੇ, ਉਹ ਮੈਨੂੰ ਲੱਗਦਾ ਕਿ ਇਹਨਾਂ, ਮੈਨੂੰ ਹੁਣ ਜਿੱਥੇ ਤੱਕ ਯਾਦ ਆ ਰਿਹਾ, ਕਰਾਇਓ ਜੀ ਚੇਤੇ ਅਮਨਦੀਪ ਸਿੰਘ ਜੀ ਗਲਾਸਗੋ ਵਾਲਿਓ, ਮੈਨੂੰ ਇੱਦਾਂ ਲੱਗਦਾ ਵੀ ਇੰਗਲੈਂਡ ਦੇ ਵਿੱਚ ਨਾ, ਜਿੱਦਾਂ ਜਿਹੜਾ ਪੌਂਡ ਹੈ ਉਹ 1 ਪੌਂਡ ਦਾ ਕੁਆਇਨ ਹੈ, ਸ਼ਾਇਦ 2 ਪੌਂਡ ਦਾ ਵੀ ਕੁਆਇਨ, ਹੁਣ ਮੈਨੂੰ ਨੋਟ ਸ਼ੋਰ, ਤੇ ਫਿਰ ਹੈਗਾ ਮਤਲਬ ਪਹਿਲਾ ਨੋਟ ਜਿਹੜਾ ਆ ਉਹ 5 ਪੌਂਡ ਦਾ ਆਉਂਦਾ ਆ, ਠੀਕ ਹੈ। ਹੁਣ ਗੱਲ ਇਹ ਹੁੰਦੀ ਹੈ ਕਿ ਜਦੋਂ ਨਾ ਉਹ ਨੋਟ ਜਿਹੜੇ ਆ ਸ਼ਗਨ ਪਾਉਣੇ ਹੁੰਦੇ ਆ, ਲਾੜੇ ਲਾੜੀ ਨੇ
ਜਿੱਦਾਂ ਨਾ, ਮੈਂ ਸ਼ਗਨ ਸ਼ਗਨਾਂ ਦੀ ਗੱਲ ਚੱਲ ਰਹੀ ਪਈ ਆ ਤਾਂ ਦੱਸ ਦਿੰਦੇ ਹਾਂ, ਜਿੱਦਾਂ ਅਸੀਂ ਹਰਨਾਮ ਸਿੰਘ ਦੇ ਵਿਆਹ ਤੇ ਗਏ, ਬੜੀ ਦੇਰ ਦੀ ਗੱਲ ਆ, 75-76 ਦੀ ਗੱਲ ਆ,
ਅੱਛਾ
77-78 ਦੀ ਹੋਣੀ ਆ, ਵਿਆਹ ਗਏ ਸੀ ਆਪਾਂ, ਜਿਹੜਾ ਸ਼ਹਿਰ ਆ ਜਿਹੜਾ ਪਾਸਤਾ ਚਾਹਣ ਨੂੰ ਫਿਰਦਾ ਸੀ ਪਹਿਲਾਂ,
ਭਗਤਾਂ ਜਾਣ ਨੂੰ ਫਿਰਦਾ ਸੀ,
ਫਲੋਰ ਫਲੋਰ ਸ਼ਹਿਰ ਦੀ ਗੱਲ ਆ ਤੇ ਨਾ ਜਿਹੜਾ ਹਰਨਾਮ ਸਿੰਘ ਹੈ ਇਹਦੀ ਥੋੜੀ ਜਿਹੀ ਜਿਹੜੀ ਰਵਾਇਤ ਹੈ ਜਾਂ ਇਹਦਾ ਸੁਭਾਅ ਆ ਉਹ ਥੋੜਾ ਬਿਜ਼ਨਸ ਮਾਇੰਡਡ ਆ ਜਿਸ ਵੇਲੇ ਇਹਨੇ ਸ਼ਗਨ ਪਾਇਆ ਨਾ ਉਹ ਨਾਲੋ ਨਾਲ ਸ਼ਗਨ ਉਹਨੇ ਗਿਣਦਾ ਵੀ ਕਿੰਨੇ ਪਏ ਆ 747 ਰੁਪਏ ਉਸ ਵੇਲੇ ਇਹਨੂੰ ਪਏ ਸੀ ਕਹਿੰਦਾ ਵਿੱਚ ਕੋਈ 2 ਰੁਪਏ 1 ਵੀ ਪਾ ਗਏ ਨਹੀਂ ਤਾਂ 747 ਬਣਨੇ ਨੀ ਸੀ ਤੇ 5-5 ਦੇ ਪਾਉਂਦੇ ਤੇ ਮੈਨੂੰ ਤੇ ਆਪਣੇ ਕੋਲੂ ਭੀਰੇ ਤਾਲਾ ਮੈਂ ਆਇਆ ਸੀ ਕਿ ਤੁਸੀਂ ਜਿਹੜੇ ਨੋਟ ਪਾਏ ਸੀ ਸ਼ਾਇਦ ਉਹ ਨਕਲੀ ਸੀ ਚੱਲੇ ਨੀ ਪਤਾ ਨੀ ਇੱਦਾਂ
ਉਹ ਤਾਂ ਚਲੋ ਉਹਦੇ ਤੁਸੀਂ ਹਰਨਾਮ ਸਿੰਘ ਦੇ ਮੁੰਡੇ ਦੇ ਵਿਆਹ ਤੇ ਨਕਲੀ ਨੋਟ ਪਾਏ ਸੀ ਨੋਟਬੰਦੀ ਚ ਬੰਦ ਹੋਏ
ਮੁੰਡੇ ਦੇ ਵਿਆਹ ਤੇ ਨਹੀਂ ਮੁੰਡੇ ਦੇ ਜਨਮ ਦਿਨ ਵਿਆਹ ਹਲੇ ਹੋਣਾ ਲੈ ਕੇ ਜਾਣਾ ਆ
ਆਹੋ ਉਹ ਗੱਲ ਇਹ ਹੈ ਵੀ ਉਦੋਂ ਬਾਅਦ ਹੀ ਫਿਰ ਉਹ ਕੈਮਰੇ ਲਾਏ ਆ ਦੇਖੋ ਹੁਣ ਕੈਮਰੇ ਲਾ ਲੈਂਦੇ ਜਦੋਂ ਸ਼ਗਨ ਪੈਂਦਾ ਹੁੰਦਾ ਨਾ ਪਤਾ ਲੱਗਦਾ ਰਹਿੰਦਾ ਕੌਣ ਕੌਣ ਕਿੰਨੇ ਕਿੰਨੇ ਪਾਉਂਦਾ ਫਿਰ ਨਾ ਕਈ ਵਾਰੀ
ਹਰਨਾਮ ਸਿੰਘ ਦਾ ਗਿਣੇ ਲਾਏ ਸੀਗੇ
ਉਹਦੀ ਤਾਂ ਆਪਣੀ ਹੀ ਚੱਕਰਵਰਤੀ ਨਿਗਾਹ ਆ ਹੁਣ ਤਾਂ ਆਪੇ ਦੇਖ ਲਿਆ ਸੀ ਕਿਹੜਾ ਕਿਹੜਾ ਕਿੰਨੇ ਦੇਖੋ ਬਿਜ਼ਨਸ ਮਾਇੰਡਡ ਬੰਦਾ ਤੁਹਾਡਾ ਦੋਸਤ ਤੇ ਉਹਨੇ ਮਤਲਬ ਏਦਾਂ ਅੰਦਾਜ਼ਾ ਹੀ ਲਾ ਲਿਆ ਉਹਦਾ ਧਿਆਨ ਵਿਆਹ ਚ ਥੋੜਾ ਸੀ ਉਹਦਾ ਧਿਆਨ ਤਾਂ ਸ਼ਗਨਾਂ ਦੇ ਪੈਸਿਆਂ ਚ ਉਹ ਕਹਿੰਦਾ ਮੈਂ ਤਾਂ ਘਰ ਵਾਲੀ ਦੇ ਨਾਲ ਹੀ ਰਹਿਣਾ ਸਾਰੀ ਉਮਰ ਆਹ ਜਿਹੜੇ ਹੁਣ ਮੈਨੂੰ ਪਤਾ ਲੱਗਣੇ ਆ ਵੀ ਕਿਹੜੇ ਕਿਹੜੇ ਰੁਪਇਆ ਪਾਉਂਦੇ ਕਿਹੜੇ ਕਿਹੜੇ ਪਿਆ
ਪੈਸੇ ਹੁਣ ਆਪਣੇ ਅਧਿਕਾਰਾਂ ਦੀ ਫੁੱਲ ਵਰਤੋਂ ਕਰ ਲੋ ਫਿਰ ਤਾਂ ਅਧਿਕਾਰ ਕੌਰ ਨੇ ਫਿਰ ਸਾਹਮਣੇ ਸਾਰੇ ਅਧਿਕਾਰ ਲੈ ਰਹੇ ਆ ਪੈਸੇ ਤੋਂ ਕਹਿੰਦਾ ਲਾਸਟ ਟਾਈਮ ਸੀ ਮੈਨੂੰ ਪੈਸੇ ਗਿਣਨ ਦਾ ਕਹਿੰਦਾ ਇਹ ਮੇਰੀ ਸ਼ਿਕਸ਼ਤ ਤੇ ਕਹਿੰਦਾ ਮੇਰੇ ਨਾ ਇਹ ਜਿਹੜਾ ਦਿਨ ਸੀ ਉਹ ਸ਼ਿਕਸ਼ਤ ਵਾਲਾ ਦਿਨ ਸੀ ਮੇਰੀ ਹਾਰ ਹੋਈ ਸੀ ਉਧਰ ਉਸ ਤੋਂ ਬਾਅਦ ਕਹਿੰਦਾ ਮੈਂ ਕਦੇ ਜਿੱਤਿਆ ਨੀ ਜ਼ਿੰਦਗੀ ਚ ਲੇਕਿਨ ਬਿਜ਼ਨਸ ਚ ਬੜਾ ਕਾਮਯਾਬ ਆ ਲੇਕਿਨ
ਆ ਗੱਲ ਆ ਹੋ ਗਈ ਗੱਲ ਆ ਗਈ ਗੱਲ ਸਹੀ ਆ ਗਈ ਭਾਜੀ ਸਕਾਟਲੈਂਡ ਵਾਲਿਆਂ ਨੇ ਭੇਜਤੀ ਉਹ ਬੜੇ ਪਹਿਲੇ ਤਾਂ ਹੱਸ ਰਹੇ ਨੇ ਕਹਿੰਦੇ ਬਸ ਬਸ ਹੁਣ ਤੁਸੀਂ ਪਤਾ ਕਰ ਹੀ ਲਿਆ ਸਾਰੇ ਰਿਸ਼ਤੇਦਾਰ ਫੋਨ ਕਰਦੇ ਹੁੰਦੇ ਆ ਕਿ 1 ਪਾਉਂਡ ਦੇ ਨੋਟ ਲੈ ਕੇ ਆਈ ਦੇਖਿਆ ਫਿਰ ਮੈਨੂੰ ਪਤਾ ਸੀਗਾ ਮੈਂ ਕਿਹਾ ਯਾਰ ਸਕਾਟਲੈਂਡ ਦੇ ਨਾ ਨੋਟਾਂ ਦੀ ਗੱਲ ਤੁਸੀਂ ਕੀਤੀ ਆ ਤੇ ਇਹਦੇ ਪਿੱਛੇ ਇਤਿਹਾਸ ਹੈ ਪੂਰਾ ਇੰਗਲੈਂਡ ਦੇ ਵਿੱਚ ਮਤਲਬ ਜਿੰਨੇ ਵੀ ਪੰਜਾਬੀ ਵਿਆਹ ਹੁੰਦੇ ਨਾ ਗੱਲ ਇਹੀ ਹੈ ਉੱਥੇ ਡਾਲਰ ਜਿਹੜਾ ਪੌਂਡ ਹੈ ਨਾ 1 ਪੌਂਡ ਦਾ ਨੋਟ ਹੈ ਨੀ ਉਹ ਲੋਕਾਂ ਨੂੰ ਇੱਦਾਂ ਲੱਗਦਾ ਨੋਟ ਪਾ ਗਿਆ ਹਨਾ ਹੁੰਦਾ ਉਹ ਸਕਾਟਲੈਂਡ ਦਾ ਪੌਂਡ ਹੁੰਦਾ 1 ਪੌਂਡ ਦਾ ਹਨਾ ਕਿਆ ਬਾਤ ਹੈ ਦੇਖਿਆ ਨਵੀਂ ਗੱਲ ਅੱਜ ਬੈਕਗਰਾਉਂਡ ਚ ਗੱਲਾਂ ਕਰਦੇ ਲੋਕੀ ਸੁਣੇ ਭਾਈ ਯਾਰ ਸਕਾਟਲੈਂਡ ਵਾਲੇ ਨੋਟ ਦੇਈ ਹਨਾ ਏਦਾਂ ਕਰੀ ਵਧੀਆ ਠੀਕ ਹੈ ਜੀ ਤੇ ਦੂਜੀ ਗੱਲ ਭਾਜੀ ਵੀ ਰੌਲਾ ਵੀ ਕਈ ਵਾਰੀ ਪੈ ਜਾਂਦਾ ਜਿਦਾਂ ਹੁਣ ਹਰਨਾਮ ਸਿੰਘ ਹੋਣੀ ਤਾਂ ਨੋਟ ਗਿਣੀ ਗਏ 747 ਰੁਪਈਏ ਹੋਏ ਉਹ ਕੱਲੇ ਆਪਣੇ ਵੀ ਗਣੇ ਤਾਂ ਨਾਲ ਵਾਈਫ ਦੇ ਵੀ ਗਿਣੇ ਅਧਿਕਾਰ ਕੌਰ ਦੇ ਵੀ ਗਿਣੀ ਜਾਂਦਾ
ਆਪਣੇ ਗਿਣੇ ਹੋਣੇ ਉਹਨੂੰ ਉਹਨਾਂ ਦੇ ਅਧਿਕਾਰ ਸੀ ਆਪਣੇ ਗਿਣ ਦਾ ਬਾਅਦ ਚ ਅਧਿਕਾਰ ਉਹਦੇ ਖਤਮ ਹੋ ਗਿਆ ਅਧਿਕਾਰ ਕੌਰ ਨੇ ਆਪਣੇ ਆਪ ਗਿਣੇ ਹੋਏ
ਆ ਅਮਰੀਕ ਭਾਜੀ ਵੀ ਗੱਲ ਏਦਾਂ ਹੁੰਦੀ ਆ ਵੀ ਇਹ ਜਿਹੜੇ ਪੈਸੇ ਨਾ ਝੋਲੀ ਚ ਪੈਂਦੇ ਹੁੰਦੇ ਆ ਇਹਨਾਂ ਦੀ ਇਹਨਾਂ ਦਾ ਕਲੇਸ਼ ਬਹੁਤ ਪੈ ਜਾਂਦਾ ਕਈ ਵਾਰੀ ਇਹਨਾਂ ਤੇ ਨਾ ਮਤਲਬ ਕਈ ਕਈ ਦਿਨ ਜੁੱਤੀ ਖੜਕਦੀ ਰਹਿੰਦੀ ਆ ਵਿਆਹ ਤੋਂ 3 ਕੁ ਦਿਨ ਬਾਅਦ ਸ਼ੁਰੂ ਹੁੰਦਾ ਜਦੋਂ ਝੋਲੀ ਖੋਲਦੇ ਆ ਨਾ ਕਰਦੇ ਆ ਗਿਣਦੇ ਆ ਫਿਰ ਨਾ ਉਹ ਕਰਦੇ ਆ ਵੀ ਮੇਰੇ ਤੇਰੇ ਝੋਲੀ ਚੋ ਕਿੰਨੇ ਨਿਕਲੇ ਫਿਰ ਉਹ ਕੁੜੀ ਦੀ ਝੋਲੀ ਚੋ ਕਿੰਨੇ ਨਿਕਲੇ ਹਨਾ ਇਹ ਤਾਂ ਜੀ ਬਰਾਬਰ ਨਿਕਲਣੇ ਚਾਹੀਦੇ ਸੀਗੇ ਇਹ ਘੱਟ ਕਿੱਦਾਂ ਗਏ ਉਹਦੀ ਝੋਲੀ ਚ ਵੱਧ ਕਿੱਦਾਂ ਗਏ
ਅਮਨਦੀਪ ਇਹਦਾ ਕਈ ਵਾਰੀ ਫਾਇਦਾ ਵੀ ਹੋ ਜਾਂਦਾ ਮੇਰਾ ਨਾ ਇੱਕ ਦੋਸਤ ਇੰਗਲੈਂਡ ਗਿਆ ਪਹਿਲੀਆਂ ਦੇ ਵਿੱਚ 1970 ਵਿੱਚ ਇੰਗਲੈਂਡ ਗਿਆ ਸੀ ਤੇ ਉਹਨੂੰ ਕਾਫੀ ਹਾਰਡਸ਼ਿਪ ਕਰਨੀ ਪੈਂਦੀ ਜਿਸ ਵੇਲੇ ਤੁਸੀਂ ਕਿਸੇ ਨਵੇਂ ਜਗ੍ਹਾ ਤੇ ਜਾਓ ਨਾ ਤੇ ਉਹਨਾਂ ਨੂੰ ਕਾਫੀ ਹਾਰਡਸ਼ਿਪ ਕਰਨੀ ਪੈਂਦੀ ਹੈ ਕਿਉਂਕਿ ਉਹ ਜੋਬਾਂ ਕਰਨੀਆਂ ਪੈਂਦੀਆਂ ਜਿਨ੍ਹਾਂ ਦੇ ਵਿੱਚ ਤੁਹਾਡਾ ਦਿਲ ਇਨਵੋਲਵ ਨਹੀਂ ਹੁੰਦਾ ਜਾਂ ਛੋਟੀਆਂ ਜੋਬ ਕਰਨੀਆਂ ਪੈਂਦੀਆਂ ਪੈਸੇ ਹੁੰਦੇ ਨਹੀਂ ਕਿਰਾਏ ਤੇ ਰਹਿਣਾ ਪੈਂਦਾ ਤੇ ਉਪਰੋਂ ਤੁਹਾਡਾ ਵਿਆਹ ਵੀ ਹੋ ਜਾਂਦਾ ਪਿੱਛੇ ਪੈਸੇ ਭੇਜਣੇ ਹੀ ਪੈਂਦੇ ਆ ਤਾਂ ਉਹ ਮੇਰਾ ਦੋਸਤ ਦੱਸਦਾ ਸੀ ਕਹਿੰਦਾ ਮੇਰੇ ਕੋਲ ਨਾ ਜਿਸ ਵੇਲੇ ਕਹਿੰਦਾ ਜਿੱਦਣ ਕਹਿੰਦਾ ਮੇਰਾ ਵਿਆਹ ਹੋਇਆ ਨਾ ਤਾਂ ਮੈਨੂੰ ਕਹਿੰਦਾ ਟਰਬਲ ਆ ਗਈ ਵੀ ਮੈਨੂੰ ਮੇਰੇ ਕੋਲ ਤਾਂ ਇੰਨੇ ਕੁ ਪੈਸੇ ਜਿੰਨੇ ਸੀਗੇ ਇਹ ਤਾਂ ਮੈਂ ਇੱਧਰ ਉੱਧਰ ਖਰਚ ਲੈ ਵਿਆਹ ਤੇ ਤਾਂ ਅਗਲੇ ਵੀਕ ਮੈਂ ਕਿਰਾਇਆ ਕਿੱਥੋਂ ਦੇਣਾ ਆ
ਅੱਛਾ
ਤੇ ਕਹਿੰਦਾ ਟਰਬਲ ਆ ਗਈ ਬਹੁਤ ਮੈਨੂੰ ਇੱਦਾਂ ਲੱਗਣ ਲੱਗ ਪਵੇ ਫੇਰ ਕਹਿੰਦਾ ਇਹ ਪਤਾ ਨੀ ਵੀ ਸ਼ਗਨ ਵੀ ਪੈਣੇ ਆ ਕਹਿੰਦਾ ਜੇ ਸ਼ਗਨ ਪਏ ਫਿਰ ਥੋੜੇ ਜਿਹੇ ਪੈਸੇ ਬਣ ਗਏ ਤੇ ਮੈਂ ਕਹਿੰਦਾ ਮੌਜ ਹੀ ਲੱਗ ਗਈ ਮੇਰਾ ਦੋਸਤ ਕਹਿੰਦਾ ਤਾਂ ਮੈਨੂੰ ਮੌਜ ਹੀ ਲੱਗ ਗਈ ਫਿਰ ਮੈਂ ਤਾਂ ਕਿਰਾਇਆ 1 ਵੀਕ ਦਾ ਗਈ ਤਾਂ ਮਹੀਨੇ ਦਾ ਵੀ ਨਿਕਲ ਜਾਣਾ ਇਸ ਤੋਂ ਕਹਿੰਦਾ ਉਹ ਕਿਰਾਇਆ ਨਿਕਲਿਆ ਕਿਰਾਇਆ ਦਿੱਤਾ ਉਹਨਾਂ ਜ਼ਿੰਦਗੀ ਥੋੜੀ ਸਖਾਲੀ ਹੋ ਗਈ ਕਹਿੰਦਾ ਫਿਰ ਉਸ ਤੋਂ ਬਾਅਦ ਫਿਰ ਚਲੋ ਚੱਲ ਫਿਰ ਚਲੋ ਚੱਲ ਇਹਦਾ ਕੰਮ ਚੱਲ ਪਿਆ। ਕਿਸ ਵੇਲੇ ਕਹਿੰਦਾ ਮੁਸੀਬਤ ਦੇ ਵਿੱਚ ਜਿਸ ਵੇਲੇ ਤੁਸੀਂ ਹੁੰਦੇ ਨਾ, ਕਈ ਏਦਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਜਿਹੜੀਆਂ ਤੁਹਾਨੂੰ ਰਾਹਤ ਪ੍ਰਦਾਨ ਕਰਦੀਆਂ, ਤੇ ਕਈ ਵਾਰੀ ਇਹ ਜਿਹੜੀਆਂ ਜਿੱਦਾਂ ਤੁਸੀਂ ਕਹਿੰਦੇ ਲੜਾਈ ਵੀ ਹੋ ਸਕਦੀ ਆ, ਕਈ ਵਾਰੀ ਇਹਦਾ ਫਾਇਦਾ ਵੀ ਹੋ ਸਕਦਾ।
ਭਾਜੀ ਆ ਪਹਿਲੀ ਵਾਰੀ ਸੁਣਿਆ ਵੀ ਵਿਆਹ ਕਰਾ ਕੇ ਬੰਦਾ ਮਤਲਬ ਸੁਖੀ ਹੋਇਆ।
ਕਿਰਾਏ ਦੇ ਪੱਖੋਂ ਦੀ ਗੱਲ ਕਰਦਾ ਮੈਂ, ਉਦਾਂ ਦਾ ਪਤਾ ਨੀ ਕਿੱਦਾਂ ਦੀ
ਹੋਊਗੀ। ਇਹਨਾਂ ਨੂੰ ਲਿਆਓ, ਇਹਨਾਂ ਨੂੰ ਐਂਤਕੀ ਨੋਬਲ ਪੀਸ ਪ੍ਰਾਈਜ਼ ਲੈ ਲਿਆ ਆਪਾਂ ਨੋਮੀਨੇਟ ਕਰ ਲਓ। ਹਲਵਾਈ ਜਿਹੜੇ ਆ ਉਹ ਤੰਗ ਕਰੀ ਜਾਂਦੇ ਆ, ਟੈਂਟਾਂ ਵਾਲੇ ਤੰਗ ਕਰੀ ਜਾਂਦੇ ਆ। ਹਨਾ ਵਿਆਹ ਤਾਂ ਪਹਿਲੀ ਵਾਰ ਸੁਣਿਆ ਵੀ ਵਿਆਹ ਕਰਾ ਕੇ ਵੀ ਅਗਲੇ ਇੱਕ ਮਹੀਨੇ ਦਾ ਕਿਰਾਇਆ ਪੂਰਾ ਹੋ ਗਿਆ, ਬੰਦੇ ਨੂੰ ਫਿਕਰ ਸੀਗਾ ਹਨਾ। ਖੈਰ ਚਲੋ ਠੀਕ, ਬਹੁਤ ਸਾਰੇ ਸੱਜਣ ਹੋਰ ਜੁੜ ਰਹੇ ਨੇ ਸਾਡੇ ਨਾਲ। ਰੁਪਿੰਦਰ ਗਿੱਲ ਕਾਲ ਕਲਾਂ ਵਾਲੇ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਗੱਲਾਂ ਲੱਗ ਰਹੀਆਂ ਜੀ ਹਰਮਨ ਰੇਡੀਓ ਤੇ। ਜੀ ਬਿਲਕੁਲ ਗੁਰਮੀਤ, ਅਸੀਂ ਵੀ ਥੋੜੇ ਫਿਕਰਮੰਦ ਆ ਹਾਂਗਕਾਂਗ ਦੇ ਲਈ, ਕਿਉਂਕਿ ਅਮਰੀਕ ਭਾਜੀ ਇੱਕ ਵਾਰੀ ਫੇਰ ਹਾਂਗਕਾਂਗ ਦੇ ਵਿਚ ਪ੍ਰੋਟੈਸਟ ਦੁਆਰਾ ਸ਼ੁਰੂ ਹੋ ਗਏ ਨੇ। ਉੱਥੇ ਕਾਨੂੰਨ ਪਾਸ ਕੀਤਾ ਗਿਆ ਚਾਈਨਾ ਦੇ ਵਿਚ, ਜਿਸ ਕਰਕੇ ਉੱਥੇ ਪ੍ਰੋਟੈਸਟ ਹੋ ਰਹੇ, ਅੱਗਾਂ ਲੱਗ ਰਹੀਆਂ, ਭੰਨ ਤੋੜ ਹੋ ਰਹੀ ਆ। ਸੋ ਕਾਫੀ ਕੁਛ ਹੋ ਰਿਹਾ, ਆਪਾਂ ਚਲੋ ਇਹ ਚਿੰਤਨ ਕਰਨਾ ਹੈ ਥੋੜੀ ਦੇਰ ਬਾਅਦ। ਹਾਂਗਕਾਂਗ ਦੀ ਸਮੱਸਿਆ, ਅਮਰੀਕਾ ਦੇ ਵਿਚ ਵੀ ਸਮੱਸਿਆ ਚੱਲ ਰਹੀ ਆ, ਔਰ ਲਾਕਡਾਊਨ ਦੇ ਵਿਚ ਆਸਟ੍ਰੇਲੀਆ ਚ ਕੀ ਕੀ ਰਾਹਤਾਂ ਹੁਣ ਮਿਲੀਆਂ ਆ, ਗਾਂ ਇੰਡੀਆ ਦੇ ਵਿਚ ਕੀ ਸੀਨ ਹੈ, ਆਣ ਜਾਣ ਦੇ ਕੀ ਸੀਨ ਹੈ। ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਨੇ, ਉਹ ਵਾਪਸ ਜਾਣ ਦੇ ਲਈ ਸੋਚ ਰਹੇ ਹੋਣਗੇ ਕਿ ਕਦੋਂ ਜਾਇਆ ਜਾਵੇ, ਕੀ ਪਲਾਨ ਬਣਾਏ ਜਾਣ। ਇੰਡੀਆ ਚ ਕਈ ਕੰਮ ਛੇੜੇ ਹੋਣੇ ਆ ਜਾਂ ਛੇੜਨ ਵਾਲੇ ਹੋਣੇ, ਉਹਨਾਂ ਦਾ ਕੀ ਕਰੀਏ ਆਪਾਂ। ਸੋ ਇਹਨਾਂ ਸਾਰਿਆਂ ਦੇ ਆਪਾਂ ਥੋੜੀ ਇੱਕ ਪੰਛੀ ਝਾਤ ਅੱਜ ਪ੍ਰੋਗਰਾਮ ਚ ਮਾਰਾਂਗੇ ਜੀ। ਜਦਵੀਰ ਕਲੇਅਰ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਆਪਣੇ ਨਿੱਕੇ ਪੁੱਤਰ ਗੁਣਤਾਜ ਨਾਲ ਪ੍ਰੋਗਰਾਮ ਸੁਣ ਰਹੇ ਨੇ, ਤੇ ਕਿਆ ਬਾਤ ਹੈ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਤੇ ਮੈਂ ਇਹ ਫੋਟੋ ਜਿਹੜੀ ਆ ਸ਼ੇਅਰ ਕਰਦਾ, ਕਿਆ ਬਾਤ ਹੈ ਜੀ, ਰਣਤਾਜ ਬੜਾ ਹੱਸ ਰਿਹਾ। ਤੇ ਚਲੋ ਪ੍ਰੋਗਰਾਮ ਦੇ ਵਿਚ ਗੌਰਵ ਸ਼ਰਮਾ ਵੀ ਆ ਗਏ ਨੇ ਜੀ, ਆਪਣੇ ਬੇਲੀ ਵਿਨੀਪੈਗ ਵਾਲੇ, ਇਹਨਾਂ ਨੂੰ ਬਹੁਤ ਵੱਡਾ ਤਜਰਬਾ ਆ। ਤੇ ਮੈਂ ਤਾਂ ਇਹ ਕਹਿੰਦਾ ਵੀ ਕੋਈ ਵੀ ਸੱਜਣ ਨਾ ਮਿੱਤਰ ਆਪਣੇ ਵਿਆਹ ਦੇ ਸ਼ਗਨਾਂ ਦੇ ਪੈਸਿਆਂ ਦੀ ਕੋਈ ਗੱਲਬਾਤ ਸ਼ੇਅਰ ਕਰਨਾ ਚਾਹਵੇ ਤਾਂ ਜ਼ਰੂਰ ਅੱਜ ਸਾਡੇ ਪ੍ਰੋਗਰਾਮ ਦੇ ਵਿਚ ਕੋਈ ਤਜਰਬਾ ਸ਼ੇਅਰ ਕਰੇ। ਦੇਖੋ ਅੱਜ ਨਵਾਂ ਤਜਰਬਾ ਸੁਣਿਆ ਕਿ ਵਿਆਹ ਦੇ ਪੈਸੇ ਨਾਲ ਇੱਕ ਬੰਦੇ ਨੇ ਬੈਠੇ ਬੈਠੇ ਨੇ ਗਿਣ ਲਏ ਭਾਜੀ ਦੇ ਮਿੱਤਰ ਨਾਲ, ਇੱਕ ਭਾਜੀ ਦਾ ਮਿੱਤਰ ਸੁਖੀ ਹੋ ਗਿਆ ਉਹ ਸ਼ਗਨਾਂ ਦੇ ਪੈਸਿਆਂ ਦੇ ਨਾਲ। ਤੇ ਪੰਜਾਬ ਕੇਸਰੀ ਦੀ ਖਬਰ ਸਾਂਝੀ ਕੀਤੀ ਆ ਗੌਰਵ ਸ਼ਰਮਾ ਨੇ, ਕਹਿੰਦੇ 108 ਵਾਰ ਲਿਖਾ, ਕਿਆ ਲਿਖਿਆ, ਮੈਂ ਜ਼ੋਰੂ ਕਾ ਗੁਲਾਮ ਬਣ ਕਰ ਰਹੂੰਗਾ, ਤਬ ਟੂਟਨੇ ਸੇ ਬਚੀ ਯੁਵਕ ਕੀ ਸ਼ਾਦੀ। ਖਬਰ ਹੈ, ਖਬਰ ਹੈ, ਕਹਿੰਦੇ ਬਈ ਹਾਂ ਭੋਪਾਲ ਦੇ ਵਿਚ ਨਾ ਇੱਕ ਕਚਹਿਰੀ ਦੇ ਵਿਚ ਨਾ ਮੰਗੇਤਰ ਹੁੰਦੀ ਸੀ, ਤੇ ਉਹਨੇ ਮੰਗੇਤਰ ਨੇ ਨਾ ਉਹਦੇ ਉਹ ਕੁੜੀ ਦੇ ਨਾਲ ਮਤਲਬ ਮਜ਼ਾਕ ਕਰ ਦਿੱਤਾ ਕਰਦੇ ਕਰਦੇ। ਤੇ ਉਹ ਕੁੜੀ ਨੇ ਕੀ ਕੀਤਾ, ਉਹਨੇ ਮਤਲਬ ਉੱਥੇ ਕਚਹਿਰੀਆਂ ਚ ਖੜੀ ਨੇ ਮਤਲਬ ਜਵਾਬ ਦੇ ਦਿੱਤਾ ਵੀ ਮੈਂ ਨੀ ਕਰਦੀ ਹੈ ਨਾ। ਤਾਂ ਉਹ ਕੀ ਹੋਇਆ ਵੀ ਉਹ ਤੋਂ ਬਾਅਦ ਭੱਜ ਦੜ ਪੈ ਗਈ ਹਨਾ, ਤੇ ਇਹ ਕਿੱਦਾਂ ਹੋ ਗਿਆ ਹੁਣ, ਇਹ ਤਾਂ ਕਰਨਾ ਹੀ ਪੈਣਾ ਹਨਾ। ਫਿਰ ਵਿਚਾਲੇ ਫਿਰ ਸਮਝੌਤਾ ਕਰਾਇਆ ਤੇ ਗੱਲ ਇੱਥੇ ਆ ਕੇ ਮੁੱਕੀ, ਇਹ ਮੈਨੂੰ 108 ਵਾਰ ਕਾਗਜ਼ ਤੇ ਲਿਖ ਕੇ ਦਵੇ ਵੀ ਮੈਂ ਜੋਰੂ ਕਾ ਗੁਲਾਮ ਬਣ ਕੇ ਰਹੂੰਗਾ ਤਾਂ ਮੈਂ ਇਹਦੇ ਨਾਲ ਵਿਆਹ ਕਰੂੰਗੀ। ਇਸੇ ਤਰ੍ਹਾਂ ਹੀ ਹੋਇਆ, ਇਸੇ ਤਰ੍ਹਾਂ ਹੀ ਹੋਇਆ।
ਇਹਦਾ ਮਤਲਬ ਤਾਂ ਇਹ ਆ ਕਿ ਸਾਰੇ ਅਧਿਕਾਰ ਮੈਨੂੰ ਦੇ ਦੇਵੇ।
ਹਾਂਜੀ ਹਾਂਜੀ, ਚੋਰੂ ਕਾ ਗੁਲਾਮ ਬਣ, ਪਰ ਮੈਨੂੰ ਇਹ ਨੀ ਸਮਝ ਆਉਂਦੀ। ਦੇਖੋ ਉਹ ਵਿਆਹ ਵਾਲੇ ਜਿਹੜੇ ਕਾਉਂਸਲਰ ਸੀ ਨਾ, ਉਹਨੇ ਦੱਸਿਆ ਵੀ ਉਹ ਮਤਲਬ ਇਹ ਜਿਹੜਾ ਇਹ ਕੰਟਰੈਕਟ ਹੈ ਸਾਰੀ ਉਮਰ ਮਤਲਬ ਦੈਟਸ ਗੁਲਾਮ ਬਣ ਕੇ ਰਹੂੰਗਾ, ਇਹ ਆਪਣੇ ਆਪ ਚ ਇੱਕ ਇਲੀਗਲ ਚੀਜ਼ ਹੈ। ਤੁਸੀਂ ਕਿਸੇ ਨੂੰ ਮਤਲਬ ਤੁਸੀਂ ਕਿਸੇ ਨੂੰ ਇੱਦਾਂ ਥੋੜਾ ਕਰ ਸਕਦੇ ਹੋ ਨਾ, ਮਤਲਬ ਗੁਲਾਮ ਵਾਲੀ ਤਾਂ ਪ੍ਰਥਾ ਜਿਹੜੀ ਆ ਬਹੁਤ ਦੇਰ ਪਹਿਲਾਂ
ਖਤਮ ਕਰਨੀ ਆ। ਕੌਂਸਲਰ ਕਹਿ ਰਹੇ ਇੱਦਾਂ ਲਿਖ ਕੇ ਦੇ,
ਮਜਬੂਰੀ ਬਸ ਉਹਨੂੰ ਲਿਖ ਕੇ ਦੇਣਾ ਪੈ ਜਾਵੇ, ਪਰ ਉਹ ਕੰਟਰੈਕਟ ਜਿਹੜਾ ਆ ਉਹ ਕੋਰਟ ਦੇ ਵਿੱਚ ਚੱਲੇਗਾ ਨੀ। ਜੇ ਹੁਣ ਮਤਲਬ ਕੱਲ ਨੂੰ ਗੁਲਾਮ ਬਣ ਕੇ ਨਾ ਰਹਿ ਗਿਆ, ਫਿਰ ਉਹ ਕੀ ਕਰੂਗਾ, ਫਿਰ ਕੋਰਟ ਚ ਲੈ ਜੂਗੀ ਕੁੜੀ ਉਹ ਮੁੰਡੇ ਨੂੰ। ਉਹ ਉੱਥੇ ਕਰੇ ਨੀ, ਉਹ ਕੰਟਰੈਕਟ ਤੁਸੀਂ ਲਿਖੇ ਨੀ ਸਕਦੇ ਜਿਹੜਾ ਕਾਨੂੰਨ ਦੇ ਉਲਟ ਹੈ। ਮਤਲਬ ਫੋਰ ਐਗਜ਼ਾਮਪਲ ਮੈਂ ਕਈ ਵਾਰੀ ਵੀ ਦੱਸਾਂ ਵੀ ਆਸਟ੍ਰੇਲੀਆ ਦੇ ਵਿੱਚ ਮਤਲਬ ਸਮਝ ਲਓ ਵੀ $20 ਘੰਟੇ ਦੇ ਚੱਲ ਰਹੇ ਨੇ ਹਨਾ। ਤੁਸੀਂ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਕੰਮ ਤੇ ਲੋੜ ਹੈ, ਕੰਮ ਦੀ ਲੋੜ ਹੈ, ਦੂਜੇ ਬੰਦੇ ਨੂੰ ਕੰਮੇ ਦੀ ਲੋੜ ਨਹੀਂ ਹੈਗੀ, ਉਹ ਜਾ ਕੇ ਕਹੇ ਵੀ ਬਾਈ ਮੈਨੂੰ $10 ਦੇ ਰੱਖ ਲਾ ਤੂੰ ਹਨਾ, ਤੇ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਠੀਕ ਹੈ, ਵੀ ਮੈਂ ਤੈਨੂੰ ਕਦੇ ਤੰਗ ਨਹੀਂ ਕਰੂੰਗਾ, ਵੀ ਮੈਨੂੰ ਲੋੜ ਹੈ ਕੰਮ। ਉਹ ਕਹਿੰਦਾ ਯਾਰ ਮੈਨੂੰ ਲੋੜ ਨਹੀਂ ਹੈਗੀ, ਉਹ ਕਹਿੰਦਾ ਨਹੀਂ ਯਾਰ, ਕਹਿੰਦਾ ਚੱਲ ਤੂੰ ਉਹਨੇ ਲਿਖ ਲਿਖਾ ਕਰ ਲਿਆ, ਬਾਅਦ ਦੇ ਵਿੱਚ ਕੋਰਟ ਚ ਚੱਲ ਜਾਵੇ ਕੇਸ ਜਾਂ ਗੌਰਮੈਂਟ ਉਹਨਾਂ ਨੂੰ ਫੜ ਲਵੇ ਜਾਂ ਕਿਸੇ ਵੀ ਤਰ੍ਹਾਂ ਆ, ਤਾਂ ਉਹ ਜਿਹੜਾ ਆ ਤੁਸੀਂ ਇਹ ਕੰਟਰੈਕਟ ਲਿਖੇ ਨਹੀਂ ਸਕਦੇ ਜਿਹੜਾ ਕਾਨੂੰਨੀ ਤੌਰ ਤੇ ਚੀਜ਼ ਹੈ ਹੀ ਨਹੀਂ, ਵਾਜਬ ਹੀ ਹੈ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ, ਜਿਹੜੀ ਮੈਂ ਜੋਰੂਗਾ ਗੁਲਾਮ ਬਣ ਕੇ ਰਹੂੰਗਾ 108 ਵਾਰੀ, ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ। 108 ਤਾਂ ਮਣ ਕੇ ਹੁੰਦੇ ਆ ਜਿਹਨਾਂ ਨਾਲ ਜਾਪ ਕਰੀ ਦਾ ਹਨਾ, ਤਸਬੀਹ ਦੇ ਜਾਂ ਕਹਿ ਲੋ ਕਿ ਜਿਹੜੀ ਆਪਾਂ ਮਾਲਾ ਫੇਰੀ ਦੀ ਆ।
ਦੂਜਾ
108 ਜਿਹੜਾ ਨਾ ਪੀਰੀਓਡਿਕ ਟੇਬਲ ਦੇ ਉੱਤੇ, ਕੈਮਿਸਟਰੀ ਪੜ੍ਹੀ ਹੋਣੀ ਸਾਰਿਆਂ ਨੇ, ਤੇ 108 ਐਲੀਮੈਂਟ ਹੁੰਦੇ ਨੇ ਜੀ, ਜਿਹੜੇ ਮਤਲਬ ਐਲੀਮੈਂਟ ਤਾਂ ਹੋਰ ਵੀ ਬਹੁਤ ਹੁੰਦੇ ਨੇ, ਪਰ ਜਿਹੜੇ ਸਟੇਬਲ ਐਲੀਮੈਂਟ ਆ 108 ਹੁੰਦੇ ਨੇ ਪੀਰੀਓਡਿਕ ਟੇਬਲ ਤੇ। ਤੇ ਮੈਨੂੰ ਲੱਗਦਾ ਉਹ ਸਟੇਬਿਲਿਟੀ ਚ ਆਉਂਦੀ ਹੋਣੀ ਆ 108 ਵਾਰੀ, ਵੀ ਹਰ ਐਲੀਮੈਂਟ ਦੇ ਲਈ ਇੱਕ ਵਾਰੀ। ਹਾਂਜੀ ਹਾਂਜੀ, ਤੇ ਇੱਧਰ ਜੀ ਐਸ ਚਾਹਲ ਹੁਣੀ ਵਾਧਾ ਕਰ ਰਹੇ ਨੇ ਸਾਡੀ ਜਾਣਕਾਰੀ ਦੇ ਵਿੱਚ, ਨੋਟਾਂ ਦੀ ਜਾਣਕਾਰੀ ਦੇ ਵਿੱਚ, ਕਹਿੰਦੇ ਬਈ ਇਹ ਸੇਮ ਚੀਜ਼ ਕਹਿੰਦੇ ਕੈਨੇਡਾ ਦੇ ਵਿੱਚ ਵੀ ਆ ਕਿ ਜਿਹੜੇ ਗੁਰਦੁਆਰਿਆਂ ਚ ਮੱਥਾ ਟੇਕਦੇ ਆ ਨਾ, ਉਹਦੇ ਵਿੱਚ ਅਮਰੀਕਾ ਦਾ $1 ਚੜਾਉਂਦੇ ਨੇ, ਤੇ ਕੈਨੇਡਾ ਚ $1 ਦਾ ਕੁਆਇਨ ਆਉਂਦਾ, ਆਸਟ੍ਰੇਲੀਆ ਚ ਵੀ $1 ਨਹੀਂ ਨਾ ਹੁੰਦਾ, $2 ਨਹੀਂ ਹੁੰਦੇ, 5 ਦਾ ਨੋਟ ਹੁੰਦਾ, ਇੱਦਾਂ ਹੀ ਜਿਹੜਾ ਕੈਨੇਡਾ ਚ ਵੀ ਇੱਦਾਂ ਹੀ ਆਸਟ੍ਰੇਲੀਆ ਮੰਗ ਰਹੀ ਆ, ਕਹਿੰਦੇ ਉਹ ਵੀ ਅਮਰੀਕਾ ਦੇ $1 ਲਿਆ ਕੇ ਉੱਤੇ ਮੱਥਾ ਟੇਕਦੇ ਨੇ।
ਅਮਨਦੀਪ, ਸਾਡੇ ਨਿਊਜ਼ੀਲੈਂਡ ਦੇ ਕੋਈ ਸਰੋਤੇ ਨੇ ਸਾਨੂੰ ਦੱਸਣਾ, ਉੱਥੇ ਇੱਕ $1 ਦਾ ਨੋਟ ਹੁੰਦਾ, ਆਪਾਂ ਇੱਥੋਂ ਮੰਗਾ ਲਿਆ ਕਰੀਏ,
ਆਪਾਂ ਵੀ ਉੱਥੋਂ ਮੰਗਾਇਆ ਕਰੀਏ ਨਿਊਜ਼ੀਲੈਂਡ ਤੋਂ। ਦੱਸਿਓ ਜੀ ਸਾਡੇ ਲਾਗੇ ਜਾ ਕੇ ਕਿਹੜਾ $1 ਦਾ ਨੋਟ ਹੁੰਦਾ, ਵੈਸੇ ਮੈਨੂੰ ਲੱਗਦਾ ਹਾਂਗਕਾਂਗ ਦਾ ਹੁੰਦਾ, ਸਿੰਗਾਪੁਰ ਦਾ, ਆਪਾਂ ਸਿੰਗਾਪੁਰ ਦੇ ਚੜਾ ਲਿਆ ਕਰਨੇ,
ਫਿਜੀ ਦਾ ਤਾਂ ਨਹੀਂ ਹੁੰਦਾ, ਉਹ 10 ਸੈਂਟੇ ਹੋਣੇ ਫਿਰ।
ਨਹੀਂ ਫਿਰ ਜੇ ਏਦਾਂ ਏਦਾਂ ਹੀ ਕਰਨਾ ਆ, ਫਿਰ ਤਾਂ ਬਜਾਕ ਮਲੇਸ਼ੀਆ ਦੇ 5-7 ਲੱਖ ਚੜਾ ਤੇ, ਉਹ $5-7 ਦੇ ਬਣ ਗਏ, 5 ਲੱਖ ਚੜਾ
ਤਾ, ਉਹ $1 ਨੀ ਨਾ ਹੁੰਦੇ, ਉਹ $1 ਵੀ ਚਾਹੀਦਾ ਉੱਪਰ ਲਿਖਿਆ ਉਹਦੇ ਉੱਪਰ,
ਉਹ ਭਾਜੀ ਲਿਖਿਆ ਤਾਂ ਕੁਛ, ਉਹ ਤਾਂ ਜੀਰੋਆਂ ਚਾਹੀਦੀਆਂ, ਵੀ 5 ਲੱਖ ਚੜਾ ਤਾ ਬਈ, 5 ਲੱਖ ਚੜਾ। ਜਿੱਦਾਂ ਇੱਕ ਵਾਰੀ ਗੱਲ ਨੀ ਸੀ ਸੁਣਾਈ ਵੀ, ਕਹਿੰਦੇ ਜਾ ਕੇ ਅਸੀਂ ਸਾਨੂੰ ਏਅਰਪੋਰਟ ਤੇ ਪੈਸੇ ਤੜਾਏ, ਤਾਂ ਉਹਨੀ ਸ਼ਾਇਦ ਇਰਾਨ ਦੀ ਗੱਲ ਹੈ, ਉਹਨੀ ਸਾਨੂੰ ਪਤਾ ਨੀ ਕਿੰਨੇ ਦੇ ਤੇ, 2.5-3 ਲੱਖ ਦੇ ਤਾ, ਕਹਿੰਦਾ ਅਸੀਂ ਕਿਹਾ ਲੈ ਵੇ ਅਸੀਂ ਤਾਂ ਮਤਲਬ 1000 ਕੇ ਤੜਾਇਆ ਰੁਪਈਆ, ਤੇ ਇਹ ਤਾਂ ਅਸੀਂ ਤਾਂ ਲੱਖਪਤੀ ਬਣ ਗਏ। ਕਹਿੰਦੇ ਬਾਅਦ ਕਹਿੰਦੇ ਚਲੋ ਬਈ ਕੌਫੀ ਪੀਏ, ਕੌਫੀ ਪੀਤੀ, ਉਹਨਾਂ ਨੇ 50-60 ਹਜ਼ਾਰ ਦੀ ਕੌਫੀ ਬਣਾ ਦਿੱਤੀ, ਕਹਿੰਦਾ ਕਮਾਲ ਹੋ ਗਈ,
2 ਕੱਪ ਕੌਫੀ ਦੇ ਆਏ $1 ਲੱਖ
ਆ ਰੁਪਈਏ, ਕਹਿੰਦਾ ਲੱਖ ਕਿਆ ਵਾ, ਤਾਂ ਕਹਿੰਦਾ ਬਈ ਲੱਖਪਤੀ ਹੋਣ ਤੋਂ ਵੀ 1 ਮਿੰਟ ਲੱਗਿਆ, ਤੇ ਉਸ ਤੋਂ 0 ਹੋਣ ਨੂੰ ਵੀ 1 ਮਿੰਟ ਲੱਗਿਆ।
ਬਿਲਕੁਲ
ਕੁਲਵੀਰ ਸਿੰਘ ਸੰਧੂ ਕਹਿੰਦੇ ਨੇ ਵੀ ਕੈਨੇਡਾ ਚ ਲੋਕ USA $ ਨਾਲ ਮੱਥਾ ਟੇਕਦੇ ਨੇ। ਹਾਂਜੀ ਬਿਲਕੁਲ, ਲਓ ਜੀ ਆ ਹੁਣ ਗੱਲ ਤਾਂ ਜਿੱਦਣ ਨੂੰ ਤੁਰ ਪਈ ਇਕੋਨਮੀ ਵੱਲ ਨੂੰ, ਤੇ ਸਤਨਾਮ ਸਿੰਘ ਗਿੱਲ ਵੀ ਮੈਲਬਨ ਤੋਂ ਆ ਗਏ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਯੋਗੀ ਕੁਮਾਰ ਵੀ ਪਹੁੰਚ ਗਏ ਨੇ ਪ੍ਰੋਗਰਾਮ ਦੇ ਵਿਚ ਐਡਲੇਡ ਤੋਂ, ਇਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਔਰ ਸਾਡੇ ਹਰਜਿੰਦਰ ਸਿੰਘ ਘੁੰਮਣ ਹੋਣੀ ਬਸੀ ਪਠਾਣਾ ਤੋਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਏ ਨੇ, ਤੇ ਉਹ ਵੀ ਕਹਿੰਦਾ ਹੈ ਕਿ ਅਮਰੀਕ ਜੀ ਕਹਿੰਦੇ ਵਿਆਹ ਕਰਾ ਕੇ ਬੰਦਾ ਸੁਖੀ ਹੁੰਦਾ, ਪਰ ਭਾਰਤ ਦੇ ਕਈ ਪ੍ਰਧਾਨ ਮੰਤਰੀ ਛੜੇ ਹਨ, ਇਹਦੇ ਬਾਰੇ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਅਮਨਦੀਪ, ਮੇਰੇ ਨਾ ਬਿਲਕੁਲ ਅਖਬਾਰ ਦੀ ਫੋਟੋ, ਅਖਬਾਰ ਦੇ ਫਰੰਟ ਪੇਜ ਤੇ, ਟ੍ਰਿਬਿਊਨ ਫਰੰਟ ਪੇਜ ਤੇ ਮੋਦੀ ਸਾਹਿਬ ਦੀ ਫੋਟੋ ਆ, ਪਰ ਉਹ ਤਾਂ ਵਿਆਹ ਵੀ ਕੁਆਰੇ ਆ ਨਾ,
ਆਹੋ
ਕੁਆਰੇ ਨੀ ਹੈ,
ਵਿਆਹ ਕਰਾਇਆ ਸੀ ਪਰ ਉਹ ਫਿਰ ਵੀ ਸੁਖੀ ਆ, ਦੇਖੋ ਵਿਆਹ ਕਰਾ ਕੇ ਉਹ ਸੁਖੀ
ਤਾਂ ਹੈਗੇ ਆ,
ਨਾਲੇ ਨਾਲੇ PM ਪ੍ਰਾਈਮ ਮਿਨਿਸਟਰ,
ਨਾਲੇ ਪ੍ਰਾਈਮ ਮਿਨਿਸਟਰ ਆਪਣੇ ਹੋਰ ਵੀ ਪ੍ਰਾਈਮ ਮਿਨਿਸਟਰ ਜਿਹੜੇ ਨਹੀਂ ਵਿਆਹ ਕਰਾਇਆ ਸੀ,
ਅੱਛਾ ਆਹੋ ਅਟਲ ਬਿਹਾਰੀ ਵਾਜਪਾਈ ਉਹਨਾਂ ਨੇ,
ਅਟਲ ਬਿਹਾਰੀ ਵਾਜਪਾਈ ਜੀ, ਤੇ ਕਦੇ ਹੋਰ ਵੀ ਸੀਗੇ ਇਹਨਾਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਇੰਡੀਆ ਦੇ, ਜਿਹਨੇ ਵਿਆਹ ਨਹੀਂ ਕਰਾਇਆ ਉਹ ਯਾਦ ਨਹੀਂ ਆ ਰਹੇ ਹੁਣ।
ਅੱਛਾ ਆਪਣੇ ਗੁਰਪ੍ਰੀਤ ਸਿੰਘ ਹੁਣੀ ਨਿਊਜ਼ੀਲੈਂਡ ਤੋਂ ਜੁੜੇ ਨੇ, ਉਹ ਕਹਿੰਦੇ ਨਿਊਜ਼ੀਲੈਂਡ ਦੀ ਤਾਂ ਆਸਟ੍ਰੇਲੀਆ ਦੀ ਆਲਮੋਸਟ ਸੇਮ ਕਰੰਸੀ ਆ, ਮਤਲਬ ਸੇਮ ਸਟਾਈਲ ਹੈ ਸਿੰਗਾਪੁਰ ਤੋਂ ਮੰਗਾਉਣੇ ਪੈਣੇ ਆ ਜਾਂ ਫੇਰ ਆਪਾਂ ਮਲੇਸ਼ੀਆ ਵਾਲੇ ਲੱਖਾਂ ਚ ਚੜਾਇਆ ਕਰੀਏ ਹੁਣ ਦੇਖੋ ਆਪਾਂ ਆਪਾਂ ਦੇਖੋ ਦੇਖੋ
ਫਿਜੀ ਦੇ 10 ਚੜਾ ਦਿਓ ਡਾਲਰ ਕੇ ਬਣਦਾ ਉਹਨਾਂ ਦਾ 25 ਚੜਾਉਣਾ 1 ਡਾਲਰ ਬਣਨਾ
ਦੇਖੋ ਆਪਾਂ ਤਾਂ ਭੁਲੇਖਾ ਪਾਉਣਾ ਆ ਲੋਕਾਂ ਨੂੰ ਭੁਲੇਖਾ ਪਾਉਣਾ ਵੀ ਅਸੀਂ ਕਿੰਨੇ ਪੈਸੇ ਚੜਾ ਦਿੱਤੇ ਆ ਤੇ ਗੁਰੂ ਸਾਹਿਬ ਦੀ ਪਰਵਾਹ ਥੋੜੋ ਆਪਾਂ ਕਰਨੀ ਆ ਤੇ ਗੁਰੂ ਸਾਹਿਬ ਕੀ ਸੋਚੂਗਾ ਨਾ 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 ਗੁਰੂ ਸਾਹਿਬ ਦੇ ਬਾਰੇ ਆਪਾਂ ਕੇਅਰ ਹੀ ਨਹੀਂ ਕਰਨੀ ਜਾਂ ਗੁਰਦੁਆਰੇ ਜਾਣਾ ਆਪਾਂ ਤਾਂ ਸਿਰਫ ਲੋਕਾਂ ਨੂੰ ਭੁਲੇਖਾ ਪਾਉਣ ਜਾਣਾ ਲੋਕਾਂ ਨੂੰ ਇਮਪ੍ਰੈਸ ਕਰਨ ਜਾਣਾ ਦੇਖੋ ਆਪਾਂ ਗੁਰਦੁਆਰੇ ਜਾਣਾ ਤਾਂ ਐਨ ਸੈਂਟਾਂ ਸੁੰਟਾਂ ਲਾ ਕੇ ਫੈਸ਼ਨ ਪੂਰਾ ਕਰਕੇ ਐਨ ਹੋਮੇ ਆਪਣੇ ਆਲੇ ਦੁਆਲੇ ਖਿਲਾਰ ਕੇ ਜਾਣਾ ਆ ਗੁਰਦੁਆਰੇ ਕਿਉਂਕਿ ਗੁਰੂ ਤਾਂ ਅੰਦਰੋਂ ਜਾਣਦਾ ਹੀ ਆ ਸਾਰਾ ਕੁਛ ਵੀ ਕੀ ਕੌਣ ਹੈ ਲੋਕ ਥੋੜੋ
ਜਾਣਦੇ ਜਿਹੜੀ ਪੈਂਟ ਪਾ ਕੇ ਜਾਂਦੇ ਥੱਲੇ ਡਿੱਗਦੀ ਜਾਂਦੀ ਜਿਹੜੀ ਗੱਲ ਸੁਣਾਈ ਸੀ ਉਹ ਵੀ ਪਾ ਕੇ ਜਾਣੀ ਆ
ਆਹੋ ਮਤਲਬ ਆਪਾਂ ਗੁਰਦੁਆਰੇ ਜਿਹੜੇ ਗੁਰੂ ਦੀ ਨੀ ਬਹੁਤੀ ਪਰਵਾਹ ਕਰੀ ਦੀ ਲੋਕਾਂ ਦੀ ਜਿਆਦਾ ਪਰਵਾਹ ਕਰੀਦੀ ਪਰ ਲੋਕਾਂ ਨੂੰ ਇਮਪ੍ਰੈਸ ਕਰਨ ਜਾਈਦਾ ਗੁਰਦੁਆਰੇ ਦੇਖੋ ਇਹੀ ਤਾਂ ਸਾਡੇ ਕੋਲ ਮਸੀਂ ਕਿਤੇ ਮੌਕਾ ਮਿਲਦਾ ਆ ਐਤਵਾਰ ਨੂੰ ਆਪਣੀ ਦਿਖਾਲਣ ਦਾ ਵੀ ਲੋਕਾਂ ਨੂੰ ਇਮਪ੍ਰੈਸ ਕਰਨ ਦਾ ਗੁਰੂ ਸਾਹਿਬ ਨੂੰ ਦਾ ਕੀ ਆ ਹਨਾ ਚਲੋ ਇਹਦੇ ਸਿੱਧਾ ਕਿਤੇ ਰਿਕਾਰਡਿੰਗ ਨੰਬਰ ਹੀ ਕਰਕੇ ਪਾਸੇ ਲਾ ਦੇ ਤਾਂ ਮੈਂ ਦੱਸ ਰਿਹਾ ਵੀ ਸਾਡੀ ਜਿਹੜੀ ਬਿਰਤੀ ਆ ਮਨੋ ਬਿਰਤੀ ਆ ਉਹ ਇਹ ਹੈ ਕਿ ਅਸੀਂ ਕਈ ਵਾਰੀ ਉਸ ਥਾਂ ਤੇ ਜਾਂਦੇ ਆ ਜਿੱਥੇ ਜਿਹਦੀ ਰਿਕੁਆਇਰਮੈਂਟ ਬਿਲਕੁਲ ਵੱਖਰੀ ਹੁੰਦੀ ਆ ਜੋ ਅਸੀਂ ਸੋਚਦੇ ਹੁੰਦੇ ਆ ਗੁਰੂ ਸਾਹਿਬ ਗੁਰਦੁਆਰੇ ਸਾਡੀ ਜਿਹੜੀ ਬਿਰਤੀ ਹੋਣੀ ਚਾਹੀਦੀ ਆ ਸਾਡੀ ਗਰੀਬਾਂ ਵਾਲੀ ਹੋਣੀ ਚਾਹੀਦੀ ਅਸੀਂ ਮੰਗਣ ਜਾਂਦੇ ਅਸੀਂ ਮੰਗਤੇ ਬਣ ਕੇ ਜਾਣਾ ਅਸੀਂ ਗੁਰੂ ਤੋਂ ਕੁਛ ਲੈਣ ਜਾਣਾ ਚਾਹੇ ਉਹ ਗਿਆਨ ਲੈਣ ਜਾਈਏ ਚਾਹੇ ਅਸੀਂ ਚਲੋ ਪਦਾਰਥਾਂ ਦੀ ਭੁੱਖ ਵੀ ਹੁੰਦੀ ਸਾਰਿਆਂ ਨੂੰ ਐਸੀ ਗੱਲ ਨਹੀਂ ਹੈਗੀ ਅਸੀਂ ਵੀ ਉਹਦੇ ਵਿੱਚ ਹੀ ਆ ਅਸੀਂ ਕੁਛ ਮੰਗਣ ਜਾਣਾ ਆ ਤੇ ਮੰਗਤੇ ਬਣ ਫਿਰ ਜਦ ਸਾਡੇ ਕੋਲ ਸਾਰਾ ਕੁਛ ਹੈਗਾ ਤਾਂ ਹੀ ਨੀ ਗੁਰੂ ਸਾਹਿਬ ਰਹਿਮਤਾਂ ਕਰਦੇ ਉਹ ਕਹਿੰਦੇ ਭਾਈ ਤੇਰੇ ਕੋਲ ਤਾਂ ਤੂੰ ਐਡੀ ਵੱਡੀ ਗੱਡੀ ਜਾਣਾ ਆ ਤੂੰ ਐਡੇ ਵੱਡੇ ਤੇਰੇ ਕੱਪੜੇ ਪਾਏ ਉਹ ਸੈਂਟਾ ਹੋਰ ਤੇਰੇ ਕੋਲ ਤੂੰ ਜਾ ਪਰੇ ਤੈਨੂੰ ਹੋਰ ਕੋਈ ਦਿਨ ਮਤਲਬ ਅਸੀਂ ਉਸ ਬਿਰਤੀ ਨਾਲੇ ਨਹੀਂ ਜਾਈਦਾ ਹੁਣ ਗਿਆਨ ਦੀ ਗੱਲ ਕਰ ਲਓ ਅਸੀਂ ਉੱਥੇ ਜਾਂਦੇ ਹਾਂ ਠੀਕ ਆ ਭਾਈ ਸਾਹਿਬ ਦਾ ਉੱਥੇ ਸਟੇਜ ਤੇ ਬੈਠ ਕੇ ਗਿਆਨ ਦੇ ਰਹੇ ਹੁੰਦੇ ਆ ਸ਼ਬਦ ਪੜ੍ਹ ਰਹੇ ਹੁੰਦੇ ਉਹਦੀ ਵਿਆਖਿਆ ਕਰਦੇ ਹੁੰਦੇ ਆ ਅਸੀਂ ਪਤਾ ਕੀ ਆ ਉਹ ਸੁਣ ਨਹੀਂ ਰਹੇ ਹੁੰਦੇ ਅਸੀਂ ਉਹ ਚੋਂ ਗਿਆਨ ਨਹੀਂ ਕੱਢ ਰਹੇ ਹੁੰਦੇ ਅਸੀਂ ਉਹਦੀਆਂ ਗਲਤੀਆਂ ਲੱਭ ਰਹੇ ਹੁੰਦੇ ਭਾਈ ਸਾਹਿਬ ਇੱਕ ਅੱਖਰ ਗਲਤ ਬੋਲਣ ਤੇ ਮੈਂ ਬਾਹਰ ਜਾ ਕੇ ਇਹਦੀ ਕਲਾਸ ਲਾਵਾਂ ਤੇ ਇਹਦੇ ਉੱਤੇ ਮੈਂਟ ਉਹ
ਕਈ ਤਾਂ ਬੰਦੇ ਬੰਦੀ ਇੱਦਾਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਸਾਨੂੰ ਜਿਹੜੇ ਕਹਿੰਦੇ ਹੁੰਦੇ ਦੇਖੋ ਇਹ ਭਾਈ ਸਾਹਿਬ ਹੈ ਨਾ ਇਹਨਾਂ ਦੀ ਗੱਲ ਮੈਂ ਬਾਹਰ ਜਾ ਕੇ ਦੱਸੂਗਾ ਬੜੇ ਖਚਰੇ ਆ
ਆਹ ਵਾਹ ਉਹ ਨਹੀਂ ਉਹ ਬੈਠਿਆਂ ਬੈਠਿਆਂ ਦੇ ਦੁਬਿਧਾ ਚ ਪਾ ਦੂਗੇ ਬਾਹਰ ਜਾ ਕੇ ਨਾ
ਉੱਥੇ ਹੀ
ਹਾਂ ਹਾਂ ਬਾਹਰ ਜਾ ਕੇ ਕਹੋਗੇ ਇਹ ਨਾ ਤੂੰ ਅੱਜ ਗਲਤ ਕਰ ਗਿਆ ਤੂੰ ਅੱਜ ਐ ਕਰ ਗਿਆ ਉਹ ਬੈਂਸਣ ਲੱਗ ਜਾਊਗੇ ਸਾਰਿਆਂ ਦੇ ਮੂਹਰੇ ਹਨਾ ਜੇ ਕੋਈ ਸਮੱਸਿਆ ਹੈ ਕਿਸੇ ਨੂੰ ਭਾਈ ਸਾਹਿਬ ਦੇ ਨਾਲ ਕੋਈ ਵਿਚਾਰ ਕਈ ਵਾਰੀ ਮੂੰਹ ਚੋਂ ਵੈਸੇ ਹੀ ਗੱਲ ਨਿਕਲ ਜਿਹਦੇ ਨਾਲ ਨਹੀਂ ਸਹਿਮਤ ਜੇ ਸਾਨੂੰ ਨੀ ਅੱਧਾ ਮਤਲਬ ਅੱਧ ਵਿੱਚ ਅੱਧਾ ਪਤਾ ਆ ਤਾਂ ਤੁਸੀਂ ਇਕਾਂਤ ਚ ਉਹਨਾਂ ਕੱਲਿਆਂ ਨਾਲ ਗੱਲ ਕਰ ਲਓ ਭਾਈ ਸਾਹਿਬ ਆਹ ਗੱਲ ਮੇਰੀ ਕਰਿਓ ਤੇ ਮੈਂ ਤੁਹਾਤੋਂ ਹੀ ਪੁੱਛਣਾ ਚਾਹੁੰਦਾ ਆਪਾਂ ਉਹਨਾਂ ਦਾ ਮਕਸਦ ਹੁੰਦਾ ਕਿ ਉਹ ਜੋ ਡੇਢ ਦੋ ਘੰਟੇ ਉੱਥੇ ਬੋਲਿਆ ਭਾਈ ਸਾਹਿਬ ਉਹਨੇ ਸਟੇਜ ਤੇ ਆਪਣਾ ਪ੍ਰਚਾਰਕ ਨੇ ਜਾਂ ਕਿਸੇ ਨੇ ਕੀਤਾ ਅਸੀਂ ਉਹਨੂੰ ਬਾਹਰ ਜੀਰੋ ਕਰਨਾ ਹੁੰਦਾ ਉਹਨੂੰ ਬੈਂਸ ਕੇ ਤੇ ਇਹ ਦੱਸਣਾ ਹੁੰਦਾ ਕਿ ਮੈਂ ਤੇਰੇ ਨਾਲੋਂ ਜ਼ਿਆਦਾ ਵੱਡਾ ਆ ਮੇਰਾ ਗਿਆਨ ਤੇਰਾ ਅਸੀਂ ਉੱਥੇ ਗਿਆਨ ਲੈਣ ਨਹੀਂ ਗਏ ਹੁੰਦੇ ਅਸੀਂ ਉੱਥੇ ਜਿਹੜੇ ਬਾਕੀ ਲੋਕ ਹੋਏ ਹੁੰਦੇ ਉਹਨਾਂ ਨੂੰ ਅਸੀਂ ਜੀਰੋ ਕਰਨ ਜਾਈਦਾ ਉਹ ਇੱਕ ਬਹੁਤ ਵੱਡੀ ਸਮੱਸਿਆ
ਗਿਆਨ ਦੀ ਪੜਚੋਲ ਕਰਨ ਗਏ ਹੁੰਦੇ ਆ ਦੂਜਿਆਂ ਦੇ ਗਿਆਨ ਦੀ ਪੜਚੋਲ ਨਹੀਂ ਨਹੀਂ
ਆਪਣਾ ਆਪਣਾ ਦੱਸਣ ਗਏ ਹੁੰਦੇ ਵੀ ਅਸੀਂ ਵੱਡੇ ਆ ਅਸੀਂ ਵੱਡੇ ਆ ਤੁਸੀਂ ਨਹੀਂ ਹੈਗੇ ਇੱਦਾਂ ਹੀ ਅਸੀਂ ਜਿਹੜੇ ਜਦੋਂ ਅਸੀਂ ਉੱਥੇ ਜਾਂਦੇ ਹਾਂ ਅਸੀਂ ਨਿਮਾਣੇ ਹੋ ਕੇ ਨਹੀਂ ਜਾਂਦੇ ਤਾਂ ਉਦੋਂ ਤੱਕ ਸਾਨੂੰ ਰਹਿਮਤਾਂ ਨਹੀਂ ਮਿਲਦੀਆਂ ਠੀਕ ਹੈ ਚਾਹੇ ਉਹ
ਕਈ ਖਚਰੇ ਜਿਹੇ ਵੀ ਬੰਦੇ ਹੁੰਦੇ ਆ ਉਹਨੇ ਪਤਾ ਕੀ ਕਹਿਣਾ ਇਹ ਜਿਹੜੇ ਭਾਈ ਸਾਹਿਬ ਨਾ ਬਿਲਕੁਲ ਗੱਲ ਠੀਕ ਕਰ ਰਹੇ ਹੈਗੇ ਵੀ ਅਗਲਾ ਬੋਲੇ ਵੀ ਭਾਈ ਸਾਹਿਬ ਠੀਕ ਨੀ ਕਰ ਰਹੇ ਭਾਈ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਤੁਹਾਡੇ ਮੁੱਖ ਤੋਂ ਸੁਣਨਾ ਹੁੰਦਾ ਉਹਨੇ ਵੀ ਇਹ ਕੀ ਕਹਿੰਦਾ ਕਿਸੇ ਦੇ ਨਾਲ ਉਹਦੇ ਕਹਿਣਾ ਦੈਟ ਪਰਸਨ ਉਹਨੇ ਕਹਿੰਦਾ ਇਹ ਜਿਹੜਾ ਬੰਦਾ ਨਾ ਚੰਗਾ ਬਹੁਤ ਆ ਵੀ ਆਪੇ ਦੂਜਾ ਬੰਦਾ ਬੋਲੂਗਾ ਤਾਂ ਵਿਰੋਧੀ ਬੋਲੂਗਾ ਚੰਗਾ ਹੈ ਵੀ ਨੀ ਜਿੱਦਾਂ
ਜੀ ਇੱਕ ਨਾ ਛੋਟੀ ਜਿਹੀ ਬ੍ਰੇਕ ਲੈਣੇ ਆ ਉਹ ਤੋਂ ਬਾਅਦ ਨਾ ਆਪਾਂ ਇੱਕ ਅਮਰੀਕ ਭਾਜੀ ਮੁੱਦੇ ਤੇ ਗੱਲ ਕਰਨੀ ਆ ਯੋਗੇਸ਼ ਠਾਕੁਰ ਉਹਨਾਂ ਨੇ ਭੇਜਤੀ ਆ ਸਾਨੂੰ ਇਹ ਖਬਰ ਤੇ ਗੱਲਬਾਤ ਮੇਰੇ ਮਨ ਦੇ ਵਿੱਚ
ਜਪਾਨ ਤੋਂ
ਅੱਜ ਤਾਂ ਇੰਟਰਨੈਸ਼ਨਲ ਆਪਾਂ ਚੱਕਰਵਰਤੀ ਪ੍ਰੋਗਰਾਮ ਚੱਲ ਰਿਹਾ ਆਪਣਾ ਅੱਜ ਤੇ
ਜਪਾਨ ਜਾਣਾ ਹੀ ਆਪਾਂ
ਜਾਣਾ ਤੇ ਆਪਾਂ ਨਾ ਇਹਨਾਂ ਨੇ ਬਹੁਤ ਸੋਹਣਾ ਮੁੱਦਾ ਜਿਹੜਾ ਮਤਲਬ ਚੱਕਿਆ ਤੇ ਮੈਂ ਵੈਸੇ ਇਹਦੀ ਗੱਲ ਕਰਨੀ ਸੀਗੀ ਜਿੱਦਾਂ ਕਹਿ ਦੋ ਕਿ ਮੈਂ ਹੁਣ ਜਗੇਸ਼ ਠਾਕਰ ਨੂੰ ਕਹਿਣਾ ਥੋੜੋ ਵੀ ਇਹਨਾਂ ਨੇ ਮੈਨੂੰ ਕਹੀ ਆ ਮੈਂ ਵੀ ਕਰਨੀ ਸੀ ਗੱਲ ਹਾਂਜੀ ਹਾਂਜੀ ਤੇ ਗੱਲ ਕਰਦੇ ਆ ਤੇ ਗੱਲ ਬੜੀ ਦੇਖੋ ਨੂਰ ਦੇ ਸਾਰੇ ਵੀਡੀਓ ਦੇਖੇ ਹੋਣੇ ਆ ਜਿਹੜੀ ਕੁੜੀ ਬਣੀ ਹੋਈ ਨਾ ਮੁੰਡਾ ਤੇ ਓਹਦੇ ਸੰਬੰਧ ਦੇ ਵਿਚ ਨਾ ਕੁਛ ਪੱਖ ਰੱਖਣੇ ਨੇ ਤੇ ਸਾਰੇ ਸਰੋਤੇ ਜਿਹੜਾ ਤੁਸੀਂ ਵੀ ਆਪਣਾ ਯੋਗਦਾਨ ਪਾਇਓ ਤੇ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ ਬ੍ਰੇਕ ਦੇ ਉਸ ਪਾਰ ਨਾ ਫਿਰ ਅੱਜ ਗੀਤ ਨਹੀਂ ਮੈਨੂੰ ਲੱਗਦਾ ਕੋਈ ਵੀ ਲੱਗਣਾ ਪਰ ਬ੍ਰੇਕ ਜ਼ਰੂਰ ਲੈਣੀ ਆਪਾਂ
Safe and customer focused bus company, superior service and good value of money in every market segment, excel in anticipating, quick responding to customer needs.
ASRS Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jaani hove dharmik yatra. ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪ੍ਰੋਸੇ ਦਾ ਨਾਮ ਸੰਧੂ ਬੱਸ
ਲਾਈਨ ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਲ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ The Wedding Guru, the experienced marriage celebrant. Sumandeep Kaur tuhade vyah di registration di sari kagji karwai vich tuhadi madad karde ne. Jekar tusi apne vyah di registration layi wajib fees te bemisal seva da laha lena hove, taan Sumandeep Kaur nu 043-00-44-772 0430-044-772 te sampark karo.
मामा मामा मैंने इस पार्टी में ना लहंगा ही डालना है
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इतनी जी विश चलो फिर चल दे
एचके किड्स ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो एचके किड्स
जो की डील कर देने स्टाइलिश ज्वेलरी विच भी फॉर एनी ओकेजन ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਤਾਂ ਫਿਰ ਨਾਮ ਯਾਦ ਰੱਖਿਓ
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਪ੍ਰੋਸੇ ਨਾਲ ਸਾਈਨ ਗੈਲਰੀ 9761630 ਜਾਂ ਫਿਰ ਈਮੇਲ ਕਰੋ info@signgallery.com.au
ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ
ਨਾਮ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹੀ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੁਣਾਂ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤੂ ਅਜੀ ਨਹਿ ਜਾਈ ਨਿਤ ਨਿਤ ਰੱਖ ਉਰ ਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ
ਮੁੰਦਾਵਨੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟਸ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ amazon ਦੀ ਵੈਬਸਾਈਟਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 56।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil wali gal, dil wali gal. Main tuhanu host Coffs Harbour ton Amandeep, Sydney ton Amrik Flora.
Main Amrik Flora Sydney ton sare shrotiyan nu sat sri akaal.
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਜੀ ਦਿਲ ਵਾਲੀ ਗੱਲ ਚੱਲ ਰਹੀ ਹੈ ਜੀ। ਔਰ ਮੇਰੇ ਨਾਲ ਅਮਰੀਕ ਭਾਜੀ ਜੁੜੇ ਹੋਏ ਨੇ ਸਿਡਨੀ ਤੋਂ। ਅਮਰੀਕ ਭਾਜੀ ਕੁਝ ਬਹੁਤ ਇੱਕ ਜ਼ਰੂਰੀ ਸੂਚਨਾ ਆਈ ਹੈ, ਪਹਿਲਾਂ ਉਹ ਨਾ ਸਾਂਝੀ ਕਰ ਲਈਏ।
ਬਿਲਕੁਲ ਬਿਲਕੁਲ ਅਮਰੀਕ,
ਹਾਂਜੀ ਉਹ ਸੂਚਨਾ ਇਹ ਹੈ ਵੀ ਦੇਖੋ ਪਿੰਡ ਦੇ ਵਿੱਚ ਅਨਾਊਂਸਮੈਂਟ ਕਰਾਉਂਦੇ ਜਦੋਂ ਕੋਈ ਗੱਲਬਾਤ ਹੁੰਦੀ ਹੈ ਨਾ ਵੀ ਜ਼ਰੂਰੀ ਸਾਰੇ ਪਿੰਡ ਨੂੰ ਹੀ ਸੁਣਾਉਣੀ ਹੁੰਦੀ ਆਪਾਂ ਕੋਈ ਸੁਨੇਹਾ ਦੇਣਾ ਹੁੰਦਾ ਤਾਂ ਆਪਾਂ ਅਨਾਊਂਸਮੈਂਟ ਕਰਾਈ ਦੀ ਹੈ ਗੁਰਦੁਆਰਾ ਸਾਹਿਬ ਜਾ ਕੇ ਜਾਂ ਹੋਰ ਕਿਸੇ ਸਪੀਕਰ ਦੇ ਉੱਤੇ। ਤਾਂ ਆਹ ਵੀ ਇੱਕ ਅਨਾਊਂਸਮੈਂਟ ਆਈ ਹੈ ਜੀ ਕੋਬਰਮ ਤੋਂ, ਹਾਂ ਇਹ ਕਹਿੰਦੇ ਵੀ ਹਾਂ ਜ਼ਰੂਰੀ ਹੈ ਕਰ ਦਿਓ। ਉਹ ਜਗਦੀਪ ਸਿੰਘ ਹੁਣੀ ਭੇਜਿਆ ਸੁਨੇਹਾ ਪਾਲਾ ਬੈਂਸ ਉਹਨਾਂ ਨੂੰ ਕੋਬਰਮ ਵਾਲਿਆਂ ਨੂੰ, ਕਹਿੰਦੇ ਕਹਿੰਦੇ ਉਹਨਾਂ ਨੂੰ ਕਹਿ ਦਿਓ ਵੀ ਉਹਨਾਂ ਦਾ ਇੱਕ ਫਰੈਂਡ ਹੈ ਸੁੱਖ ਤੇ ਉਹਨੂੰ ਦੱਸ ਦਿਓ ਕਿ ਸਾਡੇ ਬਲਾਕ ਦੇ ਵਿੱਚ ਆ ਕੇ ਘਾਹ ਕੱਟ ਦੇਵੇ, ਅਸੀਂ ਕੰਮ ਕਰ ਰਹੇ ਹਾਂ ਤੇ ਇੱਥੇ ਗਿੱਲਾ ਬਹੁਤ ਹੈ ਘਾਹ ਕੱਟਣ ਦੀ ਲੋੜ ਹੈ, ਸੋ ਬੇਨਤੀ ਕਰ।
ਮੈਂ ਕਿਹਾ ਮੈਂ ਤਾਂ ਇਹੀ ਸਮਝਿਆ ਵੀ ਤਰਬੂਜ ਆ ਗਿਆ, ਤਰਬੂਜ ਆ ਕੇ ਲੈ ਜਾਓ।
ਸੋ ਬਈ ਜਿੱਥੇ ਵੀ ਸੁੱਖ ਮੇਰੀ ਆਵਾਜ਼ ਸੁਣਦਾ ਹੋਵੇ ਜਾਂ ਪਾਲਾ ਬੈਂਸ ਹੁਣੀ ਪ੍ਰੋਗਰਾਮ ਸੁਣਦੇ ਆ, ਸੁੱਖ ਨੂੰ ਫੋਨ ਕਰਕੇ ਕਹਿ ਦੇਣ ਵੀ ਉਹ ਜਾ ਕੇ ਫਾਰਮ ਤੇ ਘਾਹ ਕੱਟ ਦੇਵੇ, ਉਹਦੀ ਡਿਊਟੀ ਹੈ। ਬਾਕੀ ਜਿਹੜੇ ਬੰਦੇ ਉੱਤੇ ਕੰਮ ਕਰ ਰਹੇ ਆ ਉਹਨਾਂ ਦੇ ਪੈਰ ਤੇਲ ਨਾਲ ਭਿੱਜੇ ਪਏ ਨੇ, ਇਹ ਤੁਸੀਂ ਕਹਿਰ ਨਾ ਕਰੋ। ਦੇਖੋ ਇਹ ਦਿਲ ਵਾਲੀਆਂ ਗੱਲਾਂ ਨੇ, ਇਹ ਹੁਣ ਤੁਹਾਨੂੰ ਕਰਨਾ ਹੀ ਪੈਣਾ ਹੈ। ਅਨਾਊਂਸਮੈਂਟ ਹੋ ਗਈ ਆ ਰੇਡੀਓ ਤੇ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ। ਚਲੋ ਸੱਜਣ ਮਿੱਤਰ ਜੁੜੇ ਨੇ ਹੋਰ, ਗੁਰਪ੍ਰੀਤ ਸਿੰਘ ਸੰਦਰ ਸਾਡੇ ਨਾਲ ਜੁੜੇ ਨੇ, ਸਿੰਦਰ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫੋਟੋ ਭੇਜ ਰਹੇ ਨੇ। ਸੁਰਿੰਦਰ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ ਜੀ ਤੇ ਕਹਿੰਦੇ ਵਧੀਆ ਜੀ ਨੌਲੇਜ ਦੇ ਰਹੇ ਹੋ ਕਰੰਸੀਆਂ ਦੇ ਬਾਰੇ ਜੀ, ਬਿਲਕੁਲ। ਤੇ ਸੁਖਰਾਜ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਬਾਈ ਜੀ ਰਹਿਣ ਦਿਓ ਕਰੰਸੀ ਬਾਰੇ, ਕਿਤੇ ਸਕਾਟ ਮੋਰਿਸਨ ਪ੍ਰੋਗਰਾਮ ਸੁਣ ਕੇ ਮੋਦੀ ਵਾਂਗ ਕਰੰਸੀ ਨਾ ਬਦਲ ਦੇਵੇ। ਠੀਕ ਹੈ,
ਕੋਈ ਖਾਸ ਫਰਕ ਪੈਣਾ ਜੇ ਕਰੰਸੀ ਬਦਲ ਵੀ ਦਿੱਤੀ ਆਸਟ੍ਰੇਲੀਆ ਦੇ ਵਿੱਚ, ਕਿੱਥੇ ਕਿਹੜੇ ਕੈਸ਼ ਪਏ ਆ।
ਆਹੋ ਗੱਲ
ਕਾਰ ਦੇ ਟ੍ਰਾਂਸਫਰ ਹੋਣੇ
ਆ। ਚਲੋ ਗੱਲ ਇਹ ਆ ਵੀ ਫੇਰ ਵੀ ਜਿਹੜਾ ਨਾ ਆਪਾਂ ਨੂੰ ਬਾਹਰੋਂ ਲਿਆ ਕੇ ਮੱਥਾ ਟੇਕਣ ਚ ਫਾਇਦਾ ਆ, ਲੱਖਾਂ ਚ ਆਪਾਂ ਲੋਕਾਂ ਨੂੰ ਦਿਖਾ ਲੈਣਾ ਹੈ ਨਾ। ਤੇ ਬਾਕੀ ਗੁਰਸ਼ਰਨ ਸਿੰਘ ਹੁਣੀ ਕਹਿ ਰਹੇ ਨੇ ਕਹਿੰਦੇ ਹਾਂ ਬਈ ਇੰਡੋਨੇਸ਼ੀਆ ਵਾਲੀ ਗੱਲ ਲੱਖ ਵਾਲੀ ਆ, ਇਹ ਬਹੁਤ ਵਧੀਆ ਆ। ਠੀਕ ਹੈ, ਤੇ ਜਗਤਾਰ ਭਾਜੀ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਆਪਣਾ ਇੱਕ ਖੂਬਸੂਰਤ ਵਿਚਾਰ ਪੇਸ਼ ਕਰ ਰਹੇ ਨੇ ਫੋਟੋ ਦੇ ਉੱਤੇ, ਜਿਹੜੀ ਮੈਂ ਛੇਤੀ ਸ਼ੇਅਰ ਕਰਾਂਗਾ। ਮੈਂ ਫੋਟੋ ਰਣਤਾਜ ਹੁਣਾਂ ਦੀ ਵੀ ਪਾ ਦਿੱਤੀ, ਉਹ ਵੀ ਦੇਖ ਸਕਦੇ ਨੇ ਲਾਈਵ ਬਲੌਗ ਤੇ। ਔਰ ਜਗਤਾਰ ਭਾਜੀ ਕਹਿੰਦੇ ਨੇ ਕਿ ਕਹਿੰਦੇ ਜੇ ਤੁਹਾਨੂੰ ਕੋਈ ਇਹ ਕਹੇ ਕਿ ਮੈਨੂੰ ਤੁਹਾਡੇ ਚ ਕੁਛ ਵੀ ਚੰਗਾ ਨਹੀਂ ਦਿਸਦਾ ਤਾਂ ਇਹ ਕਹੋ ਕਿ ਅੰਨੇ ਲੋਕਾਂ ਨੂੰ ਜ਼ਿੰਦਗੀ ਜਿਉਣਾ ਔਖਾ ਆ। ਕਿਆ ਬਾਤ ਹੈ ਜੀ, ਬਹੁਤ ਬਹੁਤ ਖੂਬਸੂਰਤ ਵਿਚਾਰ ਹੈ। ਤੇ ਪਾਲਾ ਬੈਂਸ ਹੱਸ ਰਹੇ ਨੇ ਅਨਾਉਂਸਮੈਂਟ ਸੁਣ ਕੇ। ਤੇ ਯੋਗੇਸ਼ ਠਾਕੁਰ ਹੁਣਾਂ ਦਾ ਜਿਹੜਾ ਮਸਲਾ ਆ ਨਾ ਉਹ ਬੜਾ ਸੰਜੀਦਾ ਆ, ਤੇ ਆਪਾਂ ਇਹ ਤੇ ਗੱਲ ਕਰਨੀ ਹੈ। ਨਰਿੰਦਰ ਠੌਰ ਪ੍ਰੋਗਰਾਮ ਚ ਆ ਗਏ ਨੇ ਔਰ ਕਹਿੰਦੇ ਕਿ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਤੇ ਪਰਮਾਤਮਾ ਨੇ ਧੀ ਦੀ ਦਾਤ ਬਖਸ਼ੀ ਹੈ ਜੀ। ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਔਰ ਪਰਮਾਤਮਾ ਲੰਬੀ ਉਮਰ ਬਖਸ਼ੇ, ਤੰਦਰੁਸਤੀਆਂ ਬਖਸ਼ੇ ਧੀ ਨੂੰ। ਤੇ ਸੁਖਦੇਵ ਭੰਗੂ ਭਾਜੀ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਸਤਿ ਸ੍ਰੀ ਅਕਾਲ ਭਾਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਸੋ ਅਮਰੀਕ ਜੀ, ਉਧਰ ਆਪਾਂ ਹੁਣ ਥੋੜੀ ਗੱਲ ਕਰਦੇ ਆ ਅਮਰੀਕਾ ਦੀ। ਅਮਰੀਕਾ ਦੇ ਵਿਚ ਇੱਕ ਸ਼ਹਿਰ ਹੈ ਮਿਨੀਓਪੋਲਿਸ, ਉੱਥੇ ਇੱਕ ਕਤਲ ਹੋਇਆ ਆ। ਇੱਕ ਪੁਲਿਸ ਆਫਿਸਰ ਨੇ ਇੱਕ ਅਮਰੀਕਾ ਦੇ ਨਾਗਰਿਕ ਨੂੰ ਸੜਕ ਦੇ ਕੰਢੇ ਗ੍ਰਿਫਤਾਰ ਕਰਦੇ ਹੋਏ 8 ਮਿੰਟ ਉਹਦੀ ਧੌਣ ਦੇ ਉੱਤੇ ਗੋਡਾ ਰੱਖੀ ਰੱਖਿਆ, ਸੜਕ ਦੇ ਉੱਤੇ ਲੰਮਾ ਪਾ ਕੇ ਔਰ ਤੜਪ ਤੜਪ ਕੇ ਉਹ ਮਰਿਆ। ਤੇ ਇਸ ਦਾ ਜਿਹੜਾ ਵੀਡੀਓ ਨਸ਼ਰ ਹੋਇਆ, ਉਸ ਤੋਂ ਬਾਅਦ ਦੰਗੇ ਸ਼ੁਰੂ ਹੋਏ ਉੱਥੇ। ਔਰ ਜਦੋਂ ਆਪਾਂ ਇਹ ਦੇਖਦੇ ਹਾਂ ਸਾਰਾ ਘਟਨਾਕ੍ਰਮ, ਆਪਾਂ ਪੰਜਾਬ ਪੁਲਿਸ ਦੀ ਵੀ ਕਾਰਗੁਜ਼ਾਰੀ ਦੇਖੀ ਆ ਪਹਿਲਾਂ ਪਿਛਲੇ ਆ ਲੋਕਡਾਊਨ ਦੇ ਵਿੱਚ, ਕਿ ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਫਿਰ ਲੋਕਾਂ ਨੇ ਵਿਦਰੋਹ ਕੀਤਾ, ਚਲੋ ਉਹ ਜਿਹੜੇ ਨਿਹੰਗਾਂ ਨੇ ਕੀਤਾ, ਮੈਂ ਤਾਂ ਉਹਨੂੰ ਵਿਦਰੋਹੀ ਸਮਝਦਾ ਸੀ ਕਿਉਂਕਿ ਹਰ ਕੋਈ ਤਾਂ ਜੁੱਤੀਆਂ ਖਾਂਦਾ ਨਹੀਂ ਹਨਾ। ਹੁਣ ਜੋ ਅਮਰੀਕਾ ਦੇ ਵਿੱਚ ਹੋ ਰਿਹਾ ਉਹ ਵੀ ਇਹੀ ਹੋ ਰਿਹਾ ਕਿ ਮਿਸ ਯੂਜ਼ ਆਫ ਪਾਵਰ ਹਨਾ, ਬਹੁਤ ਵੱਡੇ ਪੱਧਰ ਤੇ ਕਿ ਲੋਕਾਂ ਦੀ ਜਾਨ ਜਾ ਰਹੀ ਹੈ। ਤੇ ਉਹ ਤੋਂ ਬਾਅਦ ਜਿਹੜੀ ਲੁੱਟਮਾਰ ਹੋ ਰਹੀ ਆ, ਪ੍ਰੋਟੈਸਟ ਹੋ ਰਹੇ ਨੇ, ਉਹ ਕਿਉਂ ਹੋ ਰਹੇ ਨੇ ਉਹਦੇ ਬਾਰੇ ਮੈਂ ਥੋੜੀ ਜਿਹੀ ਖਬਰ ਇਹ ਦੇਖੀ ਸੀ ਕਿ ਜਦੋਂ ਇਹ ਵੀਡੀਓ ਨਸ਼ਰ ਹੋ ਗਿਆ, ਬਾਹਰ ਆ ਗਿਆ, ਚੱਲ ਗਿਆ, ਤਾਂ ਉਸ ਡਿਪਾਰਟਮੈਂਟ ਨੇ ਉਹਨਾਂ ਨੂੰ ਕੁਛ ਨਹੀਂ ਕੀਤਾ, ਆਫਿਸਰ ਨੂੰ ਉਹਦੇ ਬਾਰੇ ਕੋਈ ਉਹਨਾਂ ਨੇ ਪ੍ਰਕੋਸ਼ਨਸ ਨਹੀਂ ਲਏ ਕਿ ਅਸੀਂ ਕਰਾਂਗੇ। ਕੀ ਐਟੀਚਿਊਡ ਕੀ ਸੀ ਡਿਪਾਰਟਮੈਂਟਾਂ ਦਾ? ਅਸੀਂ ਜੀ ਇਨਵੈਸਟੀਗੇਸ਼ਨ ਕਰਾਂਗੇ, ਅਸੀਂ ਜੀ ਇਹਨਾਂ ਨੂੰ ਚਾਰ ਪੁਲਿਸ ਆਫਿਸਰਾਂ ਨੂੰ ਨਾ ਸਸਪੈਂਡ ਕਰ ਦਿੱਤਾ ਆ, ਅਸੀਂ ਇਨਵੈਸਟੀਗੇਸ਼ਨ ਕਰਾਂਗੇ। ਇਹਦਾ ਮਤਲਬ ਕੀ ਆ ਕਿ ਇਹ ਗੱਲ ਰਫਾ ਦਫਾ ਹੋ ਜਾਣੀ ਆ, ਉਹ ਤੋਂ ਬਾਅਦ ਏਦਾਂ ਉਦਾਂ ਕਰਕੇ ਚੱਕ ਦਿਆਂਗੇ ਹਨਾ। ਹੁਣ ਗੱਲ ਇਹ ਆ ਵੀ ਉਹ ਵੀਡੀਓ ਜਿਹੜਾ ਰਿਪੀਟ ਚੱਲਿਆ, ਫਿਰ ਲੋਕਾਂ ਤੱਕ ਪਹੁੰਚਿਆ, ਲੋਕ ਖਫਾ ਹੋਏ ਵੀ ਜਦੋਂ ਕਲੀਅਰ ਐਵੀਡੈਂਸ ਹੈ, 8 ਮਿੰਟ ਦਾ ਵੀਡੀਓ ਪਿਆ ਆ, ਫੇਰ ਤੁਸੀਂ 4-3 ਜਾਂ 2 ਜਾਂ 3 ਦਿਨ ਉੱਤੇ ਕੋਈ ਐਕਸ਼ਨ ਹੀ ਨਹੀਂ ਲੈ ਰਿਹਾ ਡਿਪਾਰਟਮੈਂਟ, ਨਾ ਕੋਈ ਕਾਨੂੰਨ ਲੈ ਰਿਹਾ, ਨਾ ਕੋਈ ਨੋਬਡੀ ਠੀਕ। ਤੇ ਫੇਰ ਐਕਸਪੈਕਟ ਕਰਦੇ ਆ ਕਿ ਲੋਕ ਵਿਦਰੋਹ ਨਾ ਕਰਨ। ਹੁਣ ਦੇਖੋ ਲੋਕ ਜਾਗਰੂਕ ਨੇ, ਹਰੇਕ ਥਾਂ ਜਾਗਰੂਕ ਨੇ, ਤੁਸੀਂ ਉਹ ਪ੍ਰੋਟੈਸਟ ਦੇਖਿਆ ਹੋਣਾ, ਉਹਦੇ ਵਿੱਚ ਇਕੱਲੇ ਇਹ ਨਹੀਂ ਭਈ ਸਾਡੇ ਜਿਹੜੇ ਉੱਥੇ ਜਿਹੜਾ ਹਫਜੀ ਭਾਈਚਾਰਾ ਜਾਂ ਬਲੈਕ ਭਾਈਚਾਰਾ ਉਹੀ ਪ੍ਰੋਟੈਸਟ ਕਰ ਰਿਹਾ, ਸਾਰੇ ਉਹ 'ਚ ਪ੍ਰੋਟੈਸਟ ਕਰ ਰਹੇ ਨੇ, ਕਿਉਂਕਿ ਇਹ ਚੀਜ਼ ਕਿਸੇ ਨਾਲ ਵੀ ਹੋ ਸਕਦੀ ਆ। ਜਿਹੜਾ ਮਾਰਨ ਮਰਾਣ ਤੇ ਗਿੱਜ ਗਿਆ ਆ, ਚਾਹੇ ਉਹ ਫਿਰ ਕੋਈ ਵੀ ਹੋਵੇ, ਹੁਣ ਤਾਂ ਉਹ ਕੁੱਟ ਮਾਰ ਤੇ ਉਹਨੂੰ ਤਰੀਕਾ ਲੱਭ ਗਿਆ ਵੀ ਮੈਂ ਇਹ ਕਰਨਾ ਆ ਹਨਾ। ਸੋ ਇਸ ਕਰਕੇ ਇਸ ਦਾ ਜਿਹੜਾ ਕਸੂਰ ਮੈਂ ਮੰਨਦਾ ਆ, ਜਿਹੜੇ ਉੱਥੇ ਲੁੱਟਮਾਰ ਦੰਗੇ ਹੋ ਰਹੇ ਨੇ, ਕਿ ਕਸੂਰ ਜਦੋਂ ਆਫਿਸਰਾਂ ਨੇ ਕੀਤਾ, ਕਤਲ ਹੋਇਆ, ਤਾਂ ਉਹਨਾਂ ਨੂੰ ਇਮੀਡੀਏਟਲੀ ਉਹਦੇ ਹੀ ਚਾਰਜ ਕਰਨਾ ਚਾਹੀਦਾ ਸੀ, ਜਿੱਦਾਂ ਪੁਲਿਸ ਵਾਲੇ ਕਰਦੇ ਨੇ। ਅਮਰੀਕ ਭਾਜੀ ਪੁਲਿਸ ਵਾਲੇ ਉਹਦੇ ਦੇਖ ਲੈਂਦੇ ਤੁਹਾਨੂੰ ਫਾਈਨ, ਜਦੋਂ ਤੁਸੀਂ ਜਾਂਦੇ ਹੋ ਓਵਰ ਸਪੀਡਿੰਗ ਕਰਦੇ, ਉਹਦੇ ਤੁਹਾਨੂੰ ਚਾਰਜ ਕਰ ਦਿੰਦੇ ਆ,
ਉਸ ਵੇਲੇ ਫਾਈਨ ਲਿਖ ਕੇ ਦੇ ਦਿੰਦੇ ਆ,
ਉਸ ਵੇਲੇ ਚਾਰਜ ਨਹੀਂ ਜੇ ਫੜ ਵੀ ਲੈਂਦੇ ਆ, ਜੇ ਤੁਸੀਂ ਮਤਲਬ ਤੁਹਾਡਾ ਬਲੱਡ ਦਾ ਕਾਊਂਟ ਜ਼ਿਆਦਾ ਹੋ ਗਿਆ, ਤੁਹਾਨੂੰ ਉਸੇ ਵੇਲੇ ਫੜ ਕੇ ਵਿਦਿਨ 1 ਆਵਰ ਚਾਰਜ ਕਰਕੇ ਤੁਹਾਡੇ ਤੇ ਕੇਸ ਪਾ ਦਿੰਦੇ ਨੇ। ਹੁਣ ਇੱਕ ਸ਼ਰੇਆਮ ਕਤਲ ਹੋਇਆ ਆ ਹਨਾ, ਵੀਡੀਓ ਬਣਿਆ ਔਰ ਉਹਨਾਂ ਨੂੰ 2 ਦਿਨ ਕੋਈ ਐਕਸ਼ਨ ਹੀ ਨਹੀਂ ਲਿਆ ਉਹਨਾਂ ਤੇ, ਉਹਨਾਂ ਨੂੰ ਸਸਪੈਂਡ ਕਰਤਾ ਔਰ ਸਟਰੀਟਾਂ ਤੇ ਤੁਰੇ ਫਿਰਦੇ, ਆਪਣੇ ਘਰੇ ਚਲੇ ਗਏ ਬੰਦੇ ਨੂੰ, ਬੰਦੇ ਨੇ ਕਤਲ ਕੀਤਾ ਤੇ ਉਹ ਘਰੇ ਚਲੇ ਗਏ ਆਫਿਸਰ ਹਨਾ। ਇਹ ਮਤਲਬ ਜਿਹੜੇ ਲੋਕਾਂ ਲਈ ਕਾਨੂੰਨ ਹੋ ਰਿਹਾ, ਕਾਨੂੰਨ ਵਾਲਿਆਂ ਲਈ ਕਾਨੂੰਨ ਹੋ ਰਿਹਾ ਹਨਾ। ਇਸ ਕਰਕੇ ਜਿਹੜੇ ਦੰਗਿਆਂ ਦਾ ਇਹ ਕਾਰਨ ਹੈ, ਇਸ ਦੇ ਲਈ ਮੈਂ ਇਹ ਸਮਝਦਾ ਆ ਕਿ ਅਮਰੀਕਾ ਦਾ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੈ ਇਹਦੇ ਲਈ ਜੋ ਉੱਥੇ ਹੋ ਰਿਹਾ ਹੈ। ਹੁਣ ਉੱਥੇ ਲੁੱਟਮਾਰ ਹੋ ਰਹੀ ਹੈ, ਦੁਕਾਨਾਂ ਸਾੜੀਆਂ ਜਾ ਰਹੀਆਂ। ਹੁਣ ਤਾਂ ਚਲੋ ਜਿਹੜੇ ਹੋਰ ਵੀ ਇਲਤੀ ਅਨਸਰ ਹੈ ਉਹਨਾਂ ਨੇ ਵੀ ਆਪਣਾ ਰੰਗ ਦਿਖਾਉਣਾ ਆ, ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ, ਮੌਕਾ ਭਾਲਦੇ ਆ ਲੁੱਟਮਾਰ ਕਰਨ ਦਾ। ਤੁਹਾਡਾ ਕੀ ਖਿਆਲ ਹੈ ਅਮਰੀਕ ਭਾਜੀ?
ਮੈਂ ਇਹ ਸਮਝਦੇ ਵੀ ਵੀਡੀਓ ਹੋਈ ਆ, ਰਿਲੀਜ਼ ਹੋਈ ਆ ਵੀਡੀਓ, ਉਹਦੀ ਵੈਲਿਡਿਟੀ ਕਿੰਨੀ ਆ, ਉਹ ਕਿੱਥੇ ਤੱਕ ਸਾਰਥਕ ਕਿੰਨੀ ਆ, ਇੱਥੇ ਵੀ ਅੱਜ ਕੱਲ ਕੁਐਸਚਨ ਮਾਰਕ ਕੀਤਾ ਜਾਂਦਾ ਹੈ ਕਿ ਵੀਡੀਓ ਨੂੰ ਤੁਸੀਂ ਮੈਨੂਪੁਲੇਟ ਵੀ ਕਰ ਸਕਦੇ ਵੀਡੀਓ ਬਣਾਉਣ ਦੇ ਲਈ। ਕਈ ਏਦਾਂ ਦੀਆਂ ਵੀ ਘਟਨਾਵਾਂ ਹੁੰਦੀਆਂ ਜਿਨ੍ਹਾਂ ਵਿਚ ਵੀਡੀਓ ਨੂੰ ਮੈਨੂਪੁਲੇਟ ਕਰਕੇ ਪੇਸ਼ ਕੀਤਾ ਜਾਂਦਾ, ਸੱਚਾਈ ਕੁਛ ਹੋਰ ਹੁੰਦੀ ਆ। ਲੇਕਿਨ ਹੁਣ 8 ਮਿੰਟ ਉਹਨੇ ਉਹਦੇ ਤੇ ਉਹਦੇ ਧੌਣ ਤੇ ਗੋਡਾ ਰੱਖਿਆ, ਹੋ ਸਕਦਾ ਉਹਨੂੰ ਮੈਨੂਪੁਲੇਟ ਕਰਕੇ ਜ਼ਿਆਦਾ ਦਿਖਾਇਆ ਹੋਵੇ।
ਲਾਈਵ ਲਾਈਵ ਚੱਲ ਰਿਹਾ ਸੀ ਨਾ, ਉਹ ਤਾਂ ਲਾਈਵ ਚੱਲ ਰਿਹਾ ਸੀਗਾ ਵੀਡੀਓ।
ਲਾਈਵ ਕਿੱਥੇ ਚੱਲ ਰਿਹਾ?
ਹਾਂ, ਫੇਸਬੁੱਕ ਤੇ ਲਾਈਵ ਕੀਤਾ ਸੀ ਉਹਨਾਂ ਬੰਦੇ ਨੇ ਜਿਹੜਾ ਬਣਾ ਰਿਹਾ ਸੀ, ਕਿਉਂਕਿ ਉਹ ਜਦੋਂ ਡਿੱਗਿਆ ਪਿਆ ਸੀ ਨਾ ਉਹਦੀ ਧੌਣ ਤੇ ਗੋਡਾ ਰੱਖਿਆ ਸੀ ਤੇ ਉਹ ਚੀਕਾਂ ਮਾਰ ਰਿਹਾ ਸੀ ਵੀ ਮੈਨੂੰ ਬਚਾਓ ਮੈਨੂੰ ਬਚਾਓ, ਤੇ ਉਹ ਕੋਲ ਕੋਈ ਜਾ ਨਹੀਂ ਸੀ ਸਕਦਾ ਕਿਉਂਕਿ ਪੁਲਿਸ ਸੀਗੀ
ਹਨਾ।
ਜੇ ਤਾਂ ਕੋਈ ਚੋਰ ਡਾਕੂ ਤੋਂ ਬਚਾਉਣਾ ਹੁੰਦਾ ਫੇਰ ਤਾਂ ਲੋਕੀ ਇਕੱਠੇ ਹੋ ਕੇ ਬਚਾ ਲੈਂਦੇ, ਜਦੋਂ ਪੁਲਿਸ ਹੀ ਇਹ ਕੁਛ ਕਰ ਰਹੀ ਹੈ ਤਾਂ ਪੁਲਿਸ ਤੋਂ ਕੌਣ ਬਚਾਵੇ, ਉਹ ਤਾਂ ਗੋਲੀ ਮਾਰ ਦਿੰਦੇ ਉਦੋਂ ਹੀ ਜੇ ਕੋਈ ਬਚਾਉਣ ਜਾਵੇ ਹਨਾ, ਜਦੋਂ ਉਸ ਬੰਦੇ ਨੂੰ ਮਾਰ ਰਹੇ।
ਇੱਦਾਂ ਘਟਨਾ ਹੋਈ ਆ ਫੇਰ ਤਾਂ ਉਹੀ ਵਿਚਾਰ ਮੇਰੇ ਜਿਹੜੇ ਤੁਹਾਡੇ ਆ।
ਹਾਂਜੀ ਹਾਂਜੀ, ਮਤਲਬ ਮੈਂ ਇਸ ਗੱਲ ਤੇ ਹੈ ਕਿ ਜਿਹੜਾ ਅਮਰੀਕਾ ਦੇ ਵਿੱਚ ਹੁਣ ਸ਼ਹਿਰ ਜਲ ਰਿਹਾ, ਉਹ ਸ਼ਹਿਰ ਨਹੀਂ ਕਈ ਇਲਾਕਿਆਂ ਚ, ਲੋਸ ਐਂਜਲਿਸ ਦੇ ਵਿੱਚ ਵੀ ਹੋ ਰਿਹਾ, ਹੋਰ ਵੀ ਅਮਰੀਕਾ ਚ ਫੈਲ ਰਿਹਾ। ਹੁਣ ਦੂਜੀ ਗੱਲ ਆਪਾਂ ਕੰਪੈਰੇਟਿਵਲੀ ਆਈਏ ਹਾਂਗਕਾਂਗ ਤੇ। ਹਾਂਗਕਾਂਗ ਦੇ ਵਿੱਚ ਮਤਲਬ ਇਹ ਦੋਸ਼ ਲੱਗ ਰਹੇ ਨੇ ਕਿ ਇਹ ਜੋ ਚੱਲ ਰਿਹਾ ਉਥਲ ਪੁਥਲ, ਇਹਦੇ ਵਿੱਚ ਪੱਛਮੀ ਦੇਸ਼ਾਂ ਦਾ ਹੱਥ ਹੈ, ਉਹ ਹਵਾ ਦੇ ਰਹੇ ਨੇ ਉਹਨਾਂ ਅਨਸਰਾਂ ਨੂੰ ਜਿਹੜੇ ਭੰਨ ਤੋੜ ਕਰਦੇ ਨੇ। ਹੁਣ ਤੁਹਾਡਾ ਕੀ ਖਿਆਲ ਹੈ ਕਿ ਅਮਰੀਕਾ ਦੇ ਵਿੱਚ ਇਹ ਗੱਲ ਚੱਲੀ ਹੈ ਤੇ ਚਾਈਨਾ ਵਾਲੇ ਬਦਲਾ ਨਹੀਂ ਲੈਣਗੇ ਜਾਂ ਹੋਰ ਦੇਸ਼ਾਂ ਵਾਲੇ ਉੱਥੇ ਫੂਕ ਨਹੀਂ ਮਾਰਨਗੇ ਇਸ ਅੱਗ ਨੂੰ, ਉਹ ਨਹੀਂ ਹਵਾ ਦੇਣਗੇ? ਕਿਉਂਕਿ ਦੇਖੋ ਹੁਣ
ਜਿਸ ਵੇਲੇ ਵਿਰੋਧੀ ਨੂੰ ਮੌਕਾ ਮਿਲੂਗਾ ਤੇ ਉਹਦਾ ਫਾਇਦਾ ਜ਼ਰੂਰ ਉਠਾਊਗਾ। ਹੁਣ ਅਮਰੀਕਾ ਜਲ ਰਿਹਾ ਹੈ, ਅਮਰੀਕਾ ਦੇ ਵਿੱਚ ਤਸ਼ੱਦਦ ਹੋ ਰਿਹਾ ਹੈ ਤੇ ਉਹਦੀ ਰੈਫਰੈਂਸ ਦੇ ਕੇ ਹਾਂਗਕਾਂਗ ਦੇ ਵਿੱਚ ਚੀਨ ਵਾਲੇ ਵੀ, ਚੀਨ ਦੇ ਜਿਹੜੇ ਮਿਲਟਰੀ ਆ ਉਹ ਵੀ ਤਾਂ ਉੱਥੇ ਕਰ ਹੀ ਸਕਦੀ ਹੈ ਕਿ ਉਹਨਾਂ ਨੂੰ ਤਾਂ ਮੌਕਾ ਮਿਲ ਗਿਆ ਕਿ ਦੇਖੋ ਅਮਰੀਕਾ ਵਿੱਚ ਹੋ ਰਿਹਾ ਤੇ ਉੱਥੇ ਜਿਹੜੀ ਪੁਲਿਸ ਹੈ ਅਤਿਆਚਾਰ ਕਰ ਰਹੀ ਆ, ਪਰ ਅਸੀਂ ਤਾਂ ਇੱਥੇ ਫੇਰ ਵੀ ਠੀਕ ਢੰਗ ਨਾਲ ਕਰ ਰਹੇ ਹਾਂ।
ਨਹੀਂ ਹੁਣ ਤੁਸੀਂ ਦੇਖੋ ਇਹਦਾ ਨਾ ਮਤਲਬ ਡਬਲ ਸਟੈਂਡਰਡ ਦੇਖੋ, ਮਤਲਬ ਨੋ ਸਟੈਂਡਰਡ ਐਟ ਆਲ। ਜਦੋਂ ਚੀਨ ਦੀ ਆਰਮੀ ਬਾਰਡਰ ਤੇ ਆ ਕੇ ਬਹਿ ਜਾਂਦੀ ਆ ਹਾਂਗਕਾਂਗ ਦੇ ਨਵੰਬਰ ਦੇ ਵਿੱਚ, ਤਾਂ ਰੌਲਾ ਚੱਕ ਲੈਂਦੇ ਆ ਵੀ ਆਰਮੀ ਆ ਗਈ ਜੀ, ਆਹ ਹੋ ਗਿਆ ਜੀ, ਇਹ ਤਾਂ ਕੁੱਟਦੇ ਆ ਜੀ, ਮਾਰਦੇ ਆ ਜੀ, ਉਹ ਕਰਦੇ ਆ। ਹੁਣ ਹਾਂਗਕਾਂਗ ਦੀ ਪੁਲਿਸ ਨੇ ਕੁੱਟਮਾਰ ਵੀ ਕੀਤੀ, ਫਿਰ ਕਰਨੀ ਪਈ ਕਿਉਂਕਿ ਮੂਹਰੇ ਉਹ ਵੀ ਵਾਇਲੈਂਟ ਹੋ ਰਹੇ ਸੀ। ਬੜਾ ਮੈਂ ਇਹ ਦੇਖਿਆ ਵੀ ਬੜੇ ਸਬਰ ਸੰਤੋਖ ਦੇ ਨਾਲ ਅਥਾਰਟੀਜ਼ ਨੇ ਉਹਨੂੰ ਉਦੋਂ ਕੰਟਰੋਲ ਕੀਤਾ ਸੀ, ਪਰ ਇਹ ਜੀ ਮਾਰ ਰਿਹਾ ਜੀ ਇਉਂ ਹਰੇ। ਹੁਣ ਬਿਆਨ ਸੁਣਿਆ ਉਹਨਾਂ ਦਾ, ਅੱਜ ਦਾ ਬਿਆਨ ਸੁਣਿਆ, ਤੇ ਮੈਨੂੰ ਲੱਗਦਾ ਅਮਰੀਕ ਭਾਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੈਗੇ, ਪਰ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ ਤੇ ਕੋਈ ਚੱਕਰ ਨਹੀਂ। ਤਾਂ ਜਿਹੜਾ ਬਿਆਨ ਡੋਨਲਡ ਟਰੰਪ ਨੇ ਦਿੱਤਾ ਆ ਅੱਜ, ਉਹ ਇਹ ਦਿੱਤਾ ਆ ਵੀ ਜਦੋਂ ਲੂਟਿੰਗ ਸਟਾਰਟ ਹੋ ਗਈ ਤਾਂ ਸਮਝ ਲਓ ਸ਼ੂਟਿੰਗ ਸਟਾਰਟ ਹੋ ਗਈ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਲੁੱਟਮਾਰ ਸ਼ੁਰੂ ਹੋ ਗਈ, ਅਮਰੀਕ ਭਾਜੀ ਤੁਸੀਂ ਆ ਗਏ ਹੋ ਜੀ ਆਇਆਂ ਨੂੰ, ਤੇ ਗੱਲ ਇਹ ਚੱਲ ਰਹੀ ਸੀ ਵੀ ਡੋਨਲਡ ਟਰੰਪ ਨੇ ਅੱਜ ਬਿਆਨ ਦਿੱਤਾ ਹੈ ਕਿ ਜਦੋਂ ਨਾ ਵੈਨ ਲੂਟਿੰਗ ਸਟਾਰਟ ਦੈਨ ਸ਼ੂਟਿੰਗ ਸਟਾਰਟ, ਟਵਿੱਟਰ ਦੇ ਉੱਤੇ ਲਿਖਿਆ ਬਿਆਨ ਉਹਨਾਂ ਨੇ ਤੇ ਮਤਲਬ ਸੋ ਅਮਰੀਕਾ ਦੇ ਵਿੱਚ ਜਦੋਂ ਦੰਗਾ ਹੁੰਦਾ ਆ, ਜਦੋਂ ਬਿਜ਼ਨਸ ਜਲਦੇ ਨੇ, ਜਦੋਂ ਲੋਕ ਪ੍ਰੋਟੈਸਟ ਕਰਦੇ ਨੇ, ਤਾਂ ਗੋਲੀ ਮਾਰਨਾ ਹੱਕ ਬਣਦਾ ਅਮਰੀਕਾ ਵਾਲਿਆਂ ਦਾ, ਪਰ ਚਾਈਨਾ ਵਾਲੇ ਕੁਛ ਨਹੀਂ ਕਰ ਸਕਦੇ। ਹਾਂਗਕਾਂਗ ਦੇ ਵਿੱਚ ਜੇ ਲੁੱਟਮਾਰ ਹੋ ਰਹੀ ਹੈ, ਜਲ ਰਹੇ ਆ ਲੋਕਾਂ ਦੇ ਪ੍ਰੋਪਰਟੀਆਂ, ਜਲ ਰਹੀਆਂ ਘਰ, ਜਲ ਰਹੇ ਨੇ, ਨਹੀਂ ਚਾਈਨਾ ਵਾਲੇ ਦਾ ਜੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਪਾਸ ਕਰਤਾ, ਉਹ ਗਲਤ ਗੱਲ ਹੈ, ਉਹ ਤਾਂ ਟੋਟਲੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ। ਪਰ ਜਦੋਂ ਆਪਣੇ ਸ਼ਹਿਰ ਦੇ ਵਿੱਚ ਅੱਗ ਲੱਗੀ, ਫੇਰ ਕਹਿੰਦੇ ਗੋਲੀ ਮਾਰ ਦਿਓ ਜੀ। ਮਤਲਬ ਉਹ ਲੋਕਾਂ ਨੂੰ ਦੱਸ ਰਹੇ ਨੇ ਵੀ ਤੁਸੀਂ ਇਹ ਨਹੀਂ ਕਰ ਸਕਦੇ, ਅਸੀਂ ਕਰ ਸਕਦੇ ਹਾਂ। ਮਤਲਬ ਇਹ ਹੈਗੀ ਆ ਫੁਕਰਾਪੰਥੀ ਸਿਰੇ ਦੀ, ਹਾਲਾਂਕਿ ਉਹ ਗਲਤੀ ਜਿਹੜੀ ਆ ਮੈਂ ਸਮਝਦਾ ਪ੍ਰਸ਼ਾਸਨ ਦੀ ਆ, ਚਾਹੇ ਉਹ ਚਲੋ ਕਾਲਾ ਪੁਲਿਸ ਆਫਿਸਰ ਸੀ ਤੇ ਗੋਰੇ ਨੂੰ ਮਾਰਤਾ ਜਾਂ ਗੋਰੇ ਨੇ ਕਾਲੇ ਨੂੰ ਮਾਰਤਾ, ਉਹ ਰੋਂਗ ਹੈ। ਇਟਸ ਨਾਟ ਅਬਾਊਟ ਬਲੈਕ ਐਂਡ ਵਾਈਟ, ਇਟਸ ਅਬਾਊਟ ਕਿ ਤੁਸੀਂ ਤੁਹਾਡਾ ਡਿਪਾਰਟਮੈਂਟ ਤੁਹਾਡਾ ਕਾਨੂੰਨ ਕਰ ਕੀ ਰਿਹਾ ਉਹਦੇ ਬਾਰੇ, ਕੁਛ ਵੀ ਨਹੀਂ ਕਰ ਰਿਹਾ। ਉੱਥੋਂ ਦੰਗੇ ਸ਼ੁਰੂ ਹੋਏ ਨੇ, ਉੱਥੋਂ ਪ੍ਰੋਟੈਸਟ ਸ਼ੁਰੂ ਹੋਏ ਨੇ, ਤੇ ਪ੍ਰੋਟੈਸਟ ਜਦ ਹੁਣ ਧਨਕ ਰੂਪ ਜਾਂ ਕਹਿ ਲਓ ਘਾਤਕ ਰੂਪ ਅਖਤਿਆਰ ਕਰ ਰਿਹਾ, ਤਾਂ ਹੁਣ ਦੇਸ਼ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਕਹਿ ਰਿਹਾ ਵੀ ਗੋਲੀ ਮਾਰ ਦਿਓ। ਦੂਜੇ ਪਾਸੇ ਹਾਂਗਕਾਂਗ ਦੇ ਵਿੱਚ ਜਦ ਹੋ ਰਿਹਾ ਤੇ ਕਹਿੰਦੇ ਅਸੀਂ ਇਹਨਾਂ ਨੂੰ ਬਿਜ਼ਨਸ ਕੱਟ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਉੱਥੇ ਉਹ ਲੈਕਚਰ ਦੇ ਰਹੇ ਨੇ ਦੂਜਿਆਂ ਨੂੰ।
ਪੁਲਿਸ ਵਾਲਿਆਂ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਹਾਂਗਕਾਂਗ ਦੇ ਵਿੱਚ ਤੇ ਅਮਰੀਕਾ ਦੇ ਵਿੱਚ, ਪੇਸ਼ੈਂਸ ਨਹੀਂ ਰੱਖਣੀ ਚਾਹੀਦੀ ਉੱਥੇ ਜੋ ਮਰਜ਼ੀ ਕਰ ਸਕਦੀ, ਇਹੀ ਕਹਿਣਾ ਚਾਹੁੰਦਾ।
ਹਾਂ, ਅਮਰੀਕਾ ਦੇ ਵਿੱਚ ਕੋਈ ਲੋੜ ਨਹੀਂ ਗੋਲੀ ਮਾਰ ਦਿਓ, ਪਰ ਹਾਂਗਕਾਂਗ ਵਾਲਿਆਂ ਨੂੰ ਉਹ ਤਾਂ ਜੀ ਉਹ ਤਾਂ ਜ਼ਾਲਮ ਹੈ, ਉਹ ਤਾਂ ਜੀ ਉਹ ਹੋਇਆ, ਉਹ ਤਾਂ ਜੀ ਉਹ, ਮਤਲਬ ਤੁਸੀਂ ਦੇਖੋ ਖਬਰਾਂ ਛਪ ਰਹੀਆਂ, ਉਹਨਾਂ ਦੇ ਬਿਆਨ ਦੇਖ ਰਹੇ ਹਾਂ, ਜੋ ਮੀਡੀਆ ਚ ਆ ਰਿਹਾ ਉਹਨਾਂ ਨੂੰ ਐਨਾਲਿਸਿਸ ਕਰੋ ਤਾਂ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਸੱਚਾਈ ਕੀ ਹੈ। ਸੱਚਾਈ ਇਹ ਹੈ ਹੁਣ ਕਿ
ਦੇਖੋ ਦੇਖੋ ਅਮਨਦੀਪ ਦੇਖੋ ਸੱਚਾਈ ਤੁਸੀਂ ਗੱਲ ਕਰਿਓ ਤੇ ਇਸ ਵੇਲੇ ਜਿਸ ਵੇਲੇ ਕੈਪਟਨ ਸਾਹਿਬ ਕਹਿੰਦੇ ਚਲੋ ਗੋਲੀ ਨਾ ਮਾਰੋ, ਡੰਡੇ ਚਾਰ ਮਾਰਦੇ ਫਿਰ ਦਵਾਈ ਬਹੁਤ ਪੈ ਗਈ ਸੀ।
ਹਾਂਜੀ ਹਾਂਜੀ, ਉਹ ਤਾਂ ਇਹ ਤਾਂ ਇਹੀ ਗੱਲ ਹੈ ਨਾ ਵੀ ਦੇਖੋ ਇੱਕ ਨਿਹੰਗ ਨੇ ਉਹਦਾ ਗੁੱਟ ਵੱਢਤਾ, ਠੀਕ ਹੈ, ਪੁਲਿਸ ਵਾਲੇ ਦਾ, ਉਹ ਤਾਂ ਜੀ ਉਹਨੂੰ ਲੱਖਾਂ ਰੁਪਏ ਬਹੁਤ ਕੁਛ ਦੇ ਦਿੱਤਾ। ਦੂਜੇ ਪਾਸੇ ਜਿਹੜੇ ਪੁਲਿਸ ਵਾਲੇ ਨੇ ਉਹ ਮੁੰਡਾ ਕਬੱਡੀ ਵਾਲਾ ਮਾਰਤਾ ਸ਼ਰੇ ਆਵੇ, ਉਹਦੀ ਕੋਈ ਖਬਰ ਵੀ ਨੀ, ਉਹਨੂੰ ਵੀ ਦੂਜੇ ਤੀਜੇ ਦਿਨ ਕੀਤਾ ਚਾਰਜ ਫੜ ਕੇ, ਹਨਾ, ਉੱਥੇ ਕੋਈ ਨੀ। ਜਦੋਂ ਉਹ ਨਿਹੰਗ ਨੇ ਵੱਢਦਾ ਤਾਂ ਉਹਦਾ ਟੱਬਰ ਵੀ ਚੱਕ ਲਿਆ, ਉਹਦੀਆਂ ਧੀਆਂ ਭੈਣਾਂ ਵੀ, ਮਾਂ ਵੀ ਚੱਕ ਲਿਆ, 8 ਜੀ ਉਹਦੇ ਚੱਕ ਲਿਆ ਵਿਦ ਇਨ ਫਿਊ ਆਵਰਸ, ਹਨਾ। ਹੁਣ ਇਹ ਜਿਹੜਾ ਪੁਲਿਸ ਵਾਲੇ ਨੇ ਨੌਜਵਾਨ ਕਤਲ ਕੀਤਾ ਉਹਦੇ ਪਿੰਡ ਜਾ ਕੇ, ਹਨਾ, ਉਹਦੀ ਕੋਈ ਉੱਗ ਸੋਗੇ ਨੀ ਹੈਗੀ, ਕੁਛ ਵੀ ਨੀ ਹੈਗਾ। ਮਤਲਬ ਇਹ ਗੱਲਾਂ ਆ ਜਿਹੜੀਆਂ ਇੱਕ ਰੈਵੋਲੂਸ਼ਨ ਜਾਂ ਵਿਦਰੋਹ ਨੂੰ ਹਵਾ ਦਿੰਦੀਆਂ ਨੇ ਔਰ ਇਹ ਸਾਬਤ ਕਰਦੀਆਂ ਨੇ ਵੀ ਨਹੀਂ, ਜਿਹੜੇ ਅਣਖ ਵਾਲੇ ਬੰਦੇ ਆ ਨਾ ਉਹ ਕਹਿੰਦੇ ਨਹੀਂ ਇਹ ਏਦਾਂ ਨੀ ਹੁੰਦੀ, ਏਦਾਂ ਹੁੰਦੀ ਆ। ਫਿਰ ਜਦੋਂ ਜਿਹੜਾ ਕਾਨੂੰਨ ਹੈ ਕਿਸੇ ਲਈ ਕੋਈ ਹੋਰ ਹੈ, ਕਿਸੇ ਲਈ ਕੋਈ ਹੋਰ ਹੈ, ਉਹ ਗੱਲ ਸਹੀ ਨੀ ਹੈਗੀ। ਖੈਰ ਇਹ ਤਾਂ ਸੀ ਦੋ ਦੇਸ਼ਾਂ ਦੇ ਵਿੱਚ ਸੇਮ ਸਿਚੁਏਸ਼ਨ ਤੇ ਉਹਨਾਂ ਦੀ ਵੱਖਰੀ ਵੱਖਰੀ ਅਪਰੋਚ, ਠੀਕ ਹੈ। ਤੇ ਸੱਜਣ ਮਿੱਤਰ ਹੋਰ ਜੁੜ ਰਹੇ ਨੇ, ਆਪਾਂ ਉਹਨਾਂ ਦੇ ਸਾਰਿਆਂ ਦੇ ਸੁਨੇਹੇ ਲੈਂਦੇ ਹਾਂ। ਰਣਜੀਤ ਸਿੰਘ ਕੰਗ ਹੁਣੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਕੈਨਬਰਾ ਤੋਂ, ਕਿਆ ਬਾਤ ਹੈ ਬਾਈ ਜੀ, ਬੜੇ ਦੇਰ ਬਾਅਦ ਪ੍ਰੋਗਰਾਮ ਚ ਸ਼ਾਮਲ ਹੋਏ ਹੋ। ਕਹਿੰਦੇ ਵੀ ਬਾਈ ਜੀ ਗੁਰੂ ਘਰ ਬਾਰੇ ਜੋ ਵਿਚਾਰ ਤੁਸੀਂ ਕੀਤੇ ਹਨ ਮੈਂ ਉਹਨਾਂ ਨਾਲ ਸਹਿਮਤ ਹਾਂ, ਜਿਹੜੇ ਜਪਜੀ ਸਾਹਿਬ ਦਾ ਪਾਠ ਕਰਨ ਦੇ ਅਸਮਰਥ ਹੁੰਦੇ ਨੇ ਦੂਸਰੇ ਤੇ RSS ਦਾ ਲੇਬਲ ਲਾ ਦਿੰਦੇ ਹਨ। ਪ੍ਰੋਗਰਾਮ ਵਧੀਆ ਚੱਲ ਰਿਹਾ। ਹਾਂਜੀ ਹਾਂਜੀ, ਉਹ ਜ਼ੀਰੋ ਕਰਨਾ ਆ ਬਸ, ਉਹ ਇਹ ਨੀ ਚੱਜਦਾ ਬੰਦਾ, ਬੈਠੇ ਬੈਠੇ ਨੇ ਕਹਿ ਦੇਣਾ, ਚਾਰ ਪੰਜ ਦਿਨ ਦੇ ਮਨ ਚ ਦੁਵਿਧਾ ਆ ਜਾਣੀ, ਠੀਕ
ਤੇ ਚੰਗਾ ਬੰਦਾ ਹੈ ਹੀ ਨਹੀਂ।
ਨਾ ਨਾ, ਤੇ ਮਲਕੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਹਾਂਜੀ ਹਾਂਜੀ, ਉਹ ਕੈਨਬਰਾ ਤੋਂ ਜੁੜੇ ਨੇ ਮਲਕੀਤ ਸਿੰਘ ਹੁਣੀ ਵੀ, ਤੇ ਉਹ ਵੀ ਕਿਆ ਬਾਤ ਆ ਵੀ ਕੈਨਬਰਾ ਧੁੰਦ ਪਈ ਹੋਈ ਆ ਸਿਰਾ ਹੀ। ਤੇ ਬਹੁਤ ਬਹੁਤ ਧੰਨਵਾਦ, ਮੈਂ ਫੋਟੋ ਥੋੜੀ ਦੇਰ ਬਾਅਦ ਸ਼ੇਅਰ ਕਰਦਾ ਜੀ। ਨਰਿੰਦਰ ਰਾਠੌਰ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਭਾਜੀ ਅਸੀਂ ਆਪਣੀ ਬੇਟੀ ਦਾ ਨਾਂ ਕਲਗੀ ਰੱਖਣ ਬਾਰੇ ਸੋਚਦੇ ਆ ਤੇ ਕੀ ਸਹੀ ਰਹੇਗਾ। ਤੇ ਅਮਰੀਕ ਭਾਜੀ ਮੈਨੂੰ ਲੱਗਦਾ ਕਲਗੀ ਨਾਮ ਥੋੜਾ ਅਨਯੂਜੁਅਲ ਲੱਗਦਾ ਮੈਨੂੰ, ਮੇਰੇ ਮਨ ਦੀ ਗੱਲ ਹੈ ਤੇ ਫਿਰ ਵੀ ਚਲੋ ਨਾਮ ਤਾਂ ਬਹੁਤ ਵਧੀਆ ਆ, ਡਿਫਰੈਂਟ ਨਾਮ ਹੈ।
ਚੰਗੇ ਲੱਗਦੇ ਆ ਅੱਜ ਕੱਲ ਦੇ ਨਾਂ ਆ, ਚਲੋ ਵਧੀਆ ਨਾਂ ਆ, ਮਾੜੇ ਨੀ ਅੱਜ ਕੱਲ ਦੇ ਵੀ ਨਾਂ, ਪਰ ਉਹ ਉਹ ਥੋੜੀ ਜਿਹੀ ਨਾ ਅਜੀਬ ਅਜੀਬ ਕਈ ਵਾਰੀ ਲੱਗਦੇ ਆ।
ਅਮਰੀਕ ਭਾਜੀ ਇੱਕ ਨਾ ਹੋਰ ਵੀ ਆਈਡੀਆ ਆ, ਮੈਨੂੰ ਪਹਿਲਾਂ ਚੰਗਾ ਨਹੀਂ ਸੀ ਲੱਗਦਾ ਹੁੰਦਾ ਨਾਮ ਰੱਖਣ ਦਾ, ਪਰ ਹੁਣ ਮੈਂ ਸੋਚਦਾ ਵੀ ਠੀਕ ਹੈ। ਕਈ ਵਾਰੀ ਨਾ ਅਸੀਂ ਸਾਡੇ ਰਵਾਇਤ ਬਣੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਨਾਮ ਦੁਆਰਾ ਨਹੀਂ ਰੱਖਣੇ, ਠੀਕ ਹੈ, ਜਿਹੜੇ ਸਾਡੀ ਫੈਮਿਲੀ 'ਚ ਹੋ ਚੁੱਕੇ ਆ ਨਾ ਨਾਮ, ਆਪਾਂ ਉਹ ਨਹੀਂ ਰੱਖਣੇ। ਪਰ ਮੈਂ ਕੁਛ ਪਰਿਵਾਰਾਂ ਦਾ ਦੇਖਿਆ ਕਿ ਗੋਰੇ ਵੀ ਬਹੁਤ ਕਰਦੇ ਨੇ, ਸਾਡੇ ਵੀ ਕਰਦੇ ਨੇ, ਕਿ ਉਹ ਆਪਣੇ ਨਾ ਜਿੱਦਾਂ ਦਾਦੇ ਤੱਕ ਨਹੀਂ ਰੱਖਦੇ, ਪੜਦਾਦੇ ਤੱਕ ਨਾਮ ਰੱਖ ਲੈਂਦੇ ਆ ਵਾਪਸ। ਉਹ ਕੀ ਆ ਵੀ ਜਿਹੜੇ ਤਾਂ ਲੇਡੀਜ਼ ਆ ਉਹ ਤਾਂ ਇਹ ਕਰਦੀਆਂ ਨੇ ਵੀ ਉਹ ਸਾਡੇ ਜੀ ਹੁਣ ਤੁਸੀਂ ਸਹੁਰਿਆਂ ਦੇ ਨਾਂ ਲਿਆ ਕਰੋਗੇ ਨਿਆਣਿਆਂ ਨੂੰ ਬੁਲਾ ਕੇ, ਸਾਨੂੰ ਸ਼ਰਮ ਆਊਗੀ, ਲੋਕ ਲੱਜਿਆ ਕੀ ਕਹੂਗੀ। ਪਰ ਜਿਹੜੇ ਲੋਕਾਂ ਨੇ ਕਪਲਸ ਨੇ ਆਪਣੇ ਜਿੱਦਾਂ ਪੜਦਾਦੇ ਦਾ ਨਾਮ ਰੱਖਿਆ ਮੁੰਡੇ ਦਾ ਜਾਂ ਪੜਦਾਦੀ ਦਾ ਕੁੜੀ ਦਾ ਨਾਮ ਰੱਖ ਲਿਆ, ਉਹਨਾਂ ਦਾ ਮੰਨਣਾ ਇਹ ਹੈ ਵੀ ਅਸੀਂ ਉਹ ਨਾਮ ਆਪਣੇ ਰੱਖਣਾ ਆ, ਸਾਡੀ ਹੈਰੀਟੇਜ ਚੱਲੀ ਜਾਣਾ ਗਾਂ ਤੇ ਗਾਂ, ਨਹੀਂ ਤਾਂ ਪਤਾ ਹੀ ਨਹੀਂ ਲੱਗਣਾ ਹਨਾ ਕੌਣ ਹੈ ਪਿੱਛੇ। ਤੇ ਜਦੋਂ ਅਸੀਂ ਉਹ ਨਾਮ ਲਵਾਂਗੇ ਤਾਂ ਫੇਰ ਉਹ ਚੇਤੇ ਕਰੂਗੇ ਵੀ ਹਾਂ ਵੀ ਇਹ ਨਾਮ, ਮਤਲਬ ਅੱਛਾ ਇਹਦੇ ਪੜਦਾਦੇ ਦਾ ਨਾਮ ਸੀਗਾ, ਠੀਕ ਹੈ ਉਹ ਰੱਖਿਆ ਹੋਇਆ ਸੋ ਐਕਚੁਲੀ ਉਹ ਵੀ ਦੋ ਤਿੰਨ ਪੀੜੀਆਂ ਕਹੇਗਾ ਵੀ ਮੇਰਾ ਨਾਮ ਜਿਹੜਾ ਉਹ 6 ਪੀੜੀਆਂ ਦਾ ਲਿੰਕ ਬਣ ਗਿਆ ਮਤਲਬ ਜ਼ਿਹਨ ਦੇ ਵਿੱਚ ਹਿਸਟਰੀ ਚ ਠੀਕ ਹੈ ਨਾ ਸੋ ਇਸ ਗੱਲੋਂ ਫਿਰ ਮੈਂ ਸੋਚਿਆ ਵੀ ਇਹ ਵੀ ਓਦਾਂ ਠੀਕ ਹੈ ਜੇ ਆਪਾਂ ਥੋੜਾ ਮਾਡਰਨਾਈਜ਼ ਕਰਨਾ ਹੈ
ਜਿਹੜੀ ਨਾਵਾਂ ਦੀ ਗੱਲ ਆ ਨਾ ਜਿਹੜੇ ਨਾਮ ਪ੍ਰਚਲਿਤ ਹੁੰਦੇ ਆ ਉਹੀ ਨਾਮ ਰੱਖਣੇ ਚਾਹੀਦੇ ਹੋਰ ਨਾਮ ਇਜਾਦ ਕਰਕੇ ਨੀ ਰੱਖਣੇ ਚਾਹੀਦੇ ਇਜਾਦ ਕਰਕੇ ਨੀ ਰੱਖਣੇ ਚਾਹੀਦੇ ਮੇਰਾ ਇਹ ਆਪਣਾ ਮੇਰੀ ਆਪਣੀ ਧਾਰਨਾ ਆ ਇੱਥੇ ਮੈਨੂੰ ਘੱਟੋ ਘੱਟ 24-25 ਸਾਲ ਇੱਥੇ ਸਕੂਲਾਂ ਵਿੱਚ ਕੰਮ ਕਰਦੇ ਨੂੰ ਹੋ ਗਏ ਆ ਤੇ ਮੈਂ ਜਿਹੜੇ ਗੋਰਿਆਂ ਦੇ ਨਾਂ ਪਹਿਲਾਂ ਸੀਗੇ ਨਾ ਚੋ 25 ਸਾਲ ਪਹਿਲਾਂ ਨਾਂ ਉਹੀ ਨਾਂ ਆ ਅੱਜ ਕੱਲ ਉਹਨਾਂ ਦੇ ਜਿੱਦਾਂ ਪੀਟਰ ਆ ਬਾਈਕਲ ਆ ਰੋਜ਼ ਆ ਏਦਾਂ ਦੇ ਜਿਹੜੇ ਨਾਂ ਆ ਉਹੀ ਨਾਂ ਆ ਉਹਨਾਂ ਵਿੱਚ ਕੋਈ ਤਬਦੀਲੀ ਆਈ ਨੀ ਹੈ ਲੇਕਿਨ ਜੇ ਤੁਸੀਂ ਆਪਣੇ ਕੰਟਰੀ ਦੇ ਪੰਜਾਬ ਦੇ ਨਾਵਾਂ ਵਿੱਚ ਦੇਖੋ ਤੇ ਇੱਕ ਤਰ੍ਹਾਂ ਦਾ ਰੈਵੋਲੂਸ਼ਨ ਹੀ ਆ ਗਿਆ ਨਾਵਾਂ ਦੇ ਵਿੱਚ ਵੀ ਨਾਂ ਏਦਾਂ ਦੇ ਨਾਂ ਹੁਣ ਆ ਗਏ ਜਿਹੜੇ ਪਹਿਲਾਂ ਨਾਂ ਹੁੰਦੇ ਨੀ ਸੀ ਉਹ ਤੇ ਮੇਰੇ ਖਿਆਲ ਵਿੱਚ ਇਹ ਗੱਲ ਠੀਕ ਨੀ ਕਿ ਨਾਂ ਨੀ ਬਦਲਣਾ ਚਾਹੀਦਾ ਤੁਹਾਨੂੰ ਕਹਿੰਦੇ ਨੇ ਜੇ ਮੈਂ ਇਹ ਕੰਮ ਨਾ ਕਰੂੰ ਜੇ ਮੈਂ ਇਹ ਕੰਮ ਠੀਕ ਨਾ ਕੀਤਾ ਮੇਰਾ ਨਾਂ ਬਦਲ ਦੇ ਜਿਹਦੇ ਵਿੱਚ ਅਸੀਂ ਨਾਂ ਬਦਲ ਤੇ ਆ ਜਾਂਦੇ ਆ ਤੇ ਆਪਣੀ ਹੋਂਦ ਨੂੰ ਤੁਸੀਂ ਵਿਸਾਰਦੇ ਨੀ
ਜੀ ਦੇਖੋ ਸ਼ਿਵਿੰਦਰ ਕਲੇਰ ਭੈਣ ਜੀ ਜੁੜੇ ਨੇ ਉਹਨਾਂ ਨੇ ਵੀ ਕਿਹਾ ਵੀ ਬਹੁਤ ਵਧੀਆ ਨਾਮ ਹੈ ਜੀ ਪ੍ਰੋਗਰਾਮ ਗੋਇੰਗ ਗ੍ਰੇਟ ਇਟਸ ਬਿਊਟੀਫੁਲ ਨੇਮ ਕਲਗੀ ਵੈਰੀ ਯੂਨੀਕ ਨੇਮ ਦੇਖੋ ਜੇ ਤਾਂ ਯੂਨੀਕ ਨੇਮ ਚਾਹੁੰਦੇ ਆ ਡਿਫਰੈਂਟ ਨੇਮ ਚਾਹੁੰਦੇ ਆ ਫਿਰ ਬਹੁਤ ਵਧੀਆ ਨਾਮ ਹੈ ਪਰ ਜੇ ਤੁਸੀਂ ਕਾਮਨ ਨੇਮ ਚਾਹੁੰਦੇ ਆ ਤਾਂ ਕਾਮਨ ਨੇਮ ਤਾਂ ਇਹ ਹੈ ਵੀ ਆਪਣੇ ਲਾਗੇ ਛਾਗੇ ਪਰਿਵਾਰਾਂ ਦੇ ਵਿੱਚੋਂ ਬਜ਼ੁਰਗਾਂ ਦੇ ਵਿੱਚੋਂ ਦੇਖ ਕੇ ਅਸੀਂ ਨਾਮ ਰੱਖ ਸਕਦੇ ਹਾਂ ਖੈਰ ਇਹ ਸਾਡਾ ਆਪਣਾ ਓਪੀਨੀਅਨ ਹੈ ਪਹਿਲੀ ਚੋਇਸ ਮਾਂ ਬਾਪ ਦੀ ਆ ਫਿਰ ਪਰਿਵਾਰਾਂ ਦੀ ਆ ਨਾਨਕਿਆਂ ਦੀ ਆ ਸੋ ਅਸੀਂ ਤਾਂ ਸਿਰਫ ਗੱਲਬਾਤ ਕਰ ਸਕਦੇ ਹਾਂ ਸੋ ਸ਼ੁਕਰਾਨਾ ਤੁਹਾਡਾ ਸੋ ਅਮਰੀਕ ਭਾਜੀ ਇੱਕ ਮੁੱਦਾ ਹੋਰ ਜਿਹੜਾ ਯੋਗੇਸ਼ ਠਾਕਰ ਹੋਣਾ ਨੇ ਪੇਸ਼ ਕੀਤਾ ਆ ਜਪਾਨ ਤੋਂ ਉਹ ਕਹਿੰਦੇ ਨੇ ਕਿ ਹੁਣ ਇੰਡੀਆ ਦੇ ਵਿੱਚ ਇੱਕ ਖਬਰ ਚੱਲੀ ਸੀ ਵੀ ਆਪਣੇ ਫਾਦਰ ਨੂੰ ਇੱਕ ਸ਼ਾਇਦ ਲੜਕੀ ਨਾ 1500 ਕਿਲੋਮੀਟਰ ਹੈ ਨਾ ਲੈ ਕੇ ਜਾ ਰਹੀ ਹੈ ਤੇ ਉਸ ਨੂੰ ਜੌਬ ਵੀ ਮਿਲੀ ਆ ਉਸਨੂੰ ਪੈਸੇ ਵੀ ਮਿਲ ਗਏ ਆ ਠੀਕ ਹੈ ਕੋਈ ਮਾੜੀ ਗੱਲ ਨਹੀਂ ਹੈਗੀ ਵੀ ਉਹ 1500 ਕਿਲੋਮੀਟਰ ਚਲਾ ਕੇ ਸਾਈਕਲ ਤੇ ਲੈ ਗਈ ਆਪਣੇ ਬਾਪ ਨੂੰ ਪਰ ਉਹਨੂੰ ਜੌਬ ਵੀ ਮਿਲ ਗਈ ਉਹਦੇ ਕਾਰਨ ਉਹਨੂੰ ਪੈਸੇ ਵੀ ਮਿਲ ਗਏ ਪਰ ਕਈ ਕਹਿੰਦੇ ਜਿਹੜੇ ਸਪੋਰਟਸ ਪਲੇਅਰ ਹੈ ਹਨਾ ਜਿਹੜੇ ਖੇਡਾਂ ਖੇਡਦੇ ਨੇ ਮਤਲਬ ਪੂਰੀ ਮਿਹਨਤ ਕਰਦੇ ਨੇ ਕਈ ਕਈ ਸਾਲ ਕਰਦੇ ਨੇ ਔਰ ਕਿਤੇ ਰੀਪ੍ਰਜੈਂਟ ਵੀ ਕਰਦੇ ਨੇ ਕਿਸੇ ਕਿਸੇ ਟਾਈਮ ਤੇ ਆ ਕੇ ਆਪਣੇ ਜ਼ਿਲ੍ਹੇ ਨੂੰ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਉਹ ਟੀਮ ਦੇ ਵਿੱਚ ਰੀਪ੍ਰਜੈਂਟ ਕਰਦੇ ਨੇ ਤੇ ਉਹ ਕਹਿੰਦੇ ਪੈਸੇ ਲਈ ਤੇ ਜੌਬ ਲਈ ਤਰਸਦੇ ਨੇ ਉਹਨਾਂ ਨੂੰ ਜੌਬ ਨਹੀਂ ਦਿੰਦਾ ਕੋਈ ਮਤਲਬ ਇਹ ਕੀ ਹੋ ਰਿਹਾ ਕਹਿੰਦੇ ਮਤਲਬ ਜਿਹੜਾ ਜਾਣੀ ਕਿ ਸੋਸ਼ਲ ਮੀਡੀਆ ਮਤਲਬ ਵਿਚਾਰਾਪਣ ਮਤਲਬ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਪ੍ਰਸ਼ਾਸਨ ਉਹ ਮਤਲਬ ਸਿਰਫ ਜਿਹੜੀ ਸਿੰਪਥੀ ਪੋਲੀਟਿਕਸ ਖੇਡ ਰਿਹਾ ਜਾਂ ਮਤਲਬ ਜੋ ਠੀਕ ਹੈ ਅੱਛਾ ਅੱਛਾ ਲੋਕ ਇਹਦੇ ਵੱਲ ਜ਼ਿਆਦਾ ਆ ਲੋਕ ਇਹਦੇ ਜ਼ਿਆਦਾ ਲਾਈਕ ਕਰ ਰਹੇ ਨੇ ਇਹਨੂੰ ਜ਼ਿਆਦਾ ਸ਼ੇਅਰ ਕਰਦੇ ਨੇ ਚਲੋ ਮੈਂ ਵੀ ਕੁਛ ਕਰਾਂ ਜਾ ਕੇ ਹਨਾ
ਸਾਈਟ ਵੈਲਿਊ ਹੁੰਦੀ ਆ ਜਿਸ ਵੇਲੇ ਕਿਸੇ ਚੀਜ਼ ਦੀ ਸਾਈਟ ਵੈਲਿਊ ਵੱਧ ਜਾਂਦੀ ਨਾ ਉਹਨੂੰ ਕੈਸ਼ ਕਰਨ ਦੇ ਲਈ ਸਾਰੇ ਅੱਗੇ ਆਉਂਦੇ ਆ ਇਹ ਸਾਈਟ ਵੈਲਿਊ ਵਾਲੀ ਗੱਲ ਆ ਕਿ ਕੋਈ ਜਿਹੜੀ ਜਗ੍ਹਾ ਕਿਸੇ ਬਿਲਕੁਲ ਟਿਕਾਣੇ ਤੇ ਹੁੰਦੀ ਹੈ ਕੋਰਨਰ ਤੇ ਹੁੰਦੀ ਕਿਸੇ ਬਾਜ਼ਾਰ ਦੇ ਵਿੱਚ ਤਾਂ ਉਸ ਨੂੰ ਤੁਸੀਂ ਖਰੀਦਣ ਜਾਓ ਤਾਂ ਉਹਦੀ ਪਗੜੀ ਥਾਂ ਦੇਣੀ ਪੈਂਦੀ ਹੈ ਉਹਦੀ ਬਹੁਤ ਵਧੀਆ ਜ਼ਿਆਦਾ ਕੀਮਤ ਹੁੰਦੀ ਹੈ ਲੇਕਿਨ ਕਈ ਗੁਣੀ ਥਾਵਾਂ ਹੁੰਦੀਆਂ ਜਿਹੜੀਆਂ ਕਿ ਇਤਿਹਾਸਿਕ ਥਾਵਾਂ ਹੁੰਦੀਆਂ ਆ ਜਿਹੜੀਆਂ ਕਿ ਧਾਰਮਿਕ ਥਾਵਾਂ ਹੁੰਦੀਆਂ ਉਹਨਾਂ ਦੀ ਵੈਲਿਊ ਘੱਟ ਹੁੰਦੀ ਹੈ ਤੇ ਇਸੇ ਤਰ੍ਹਾਂ ਬਿਲਕੁਲ ਤੁਸੀਂ ਠੀਕ ਕਹੀ ਹੈ ਮੌਕਾ ਪ੍ਰਸਤੀ ਹੈ
ਇਹ ਮੌਕਾ ਪ੍ਰਸਤੀ ਹੈ ਮਤਲਬ
ਹੋ ਸਕਦਾ ਕਿਸੇ ਲੀਡਰ ਨੂੰ ਲੱਗਿਆ ਹੋਊਗਾ ਕਿ ਇਹਨੂੰ ਕੈਸ਼ ਕਰ ਲਓ ਇਹਨੂੰ ਇਸ ਵੇਲੇ ਫੈਸਿਲਿਟੀ ਦੇ ਕੇ ਆਪਣੀ ਜਿਹੜਾ ਵੋਟ ਬੈਂਕ ਹੈ ਉਹਨੂੰ ਵਧਾ ਲਓ ਜਾਂ ਆਪਣੀ ਪ੍ਰਸਿੱਧੀ ਨੂੰ ਹੋਰ ਚਮਕਾਓ
ਨਹੀਂ ਦੇਖੋ
ਕਿਸੇ ਨੂੰ ਲੈਣਾ ਦੇਣਾ ਨੀ ਸਿੰਪਤੀ ਹੈ ਨੀ ਉਹਦੇ ਨਾਲ ਵੀ
ਨਹੀਂ
ਐਕਚੁਲੀ ਦੇਖਿਆ ਜਾਵੇ ਤਾਂ ਉਹਦੇ ਨਾਲ ਲਿਖਿਆ ਸਿੰਪਤੀ ਹੈਗੀ ਉਹਦੀ ਜਿਹੜੀ ਉਸ ਵੇਲੇ ਸਾਈਟ ਵੈਲਿਊ ਆ ਉਸ ਵੇਲੇ ਜਿਹੜੀ ਪ੍ਰਸਿੱਧੀ ਆ ਉਹਦੇ ਨਾਲ ਸਿੰਪਤੀ ਹੈ
ਦੇਖੋ ਵਟ ਅਬਾਊਟ ਦੋਸ ਪੀਪਲ ਉਹ ਉਹਨਾਂ ਲੋਕਾਂ ਦਾ ਕੀ ਉਹਨਾਂ ਨੂੰ ਕੀ ਮਿਲਿਆ ਜਿਹੜੇ ਤੁਰ ਕੇ ਗਏ ਨੇ ਇੱਕ ਸੂਬੇ ਤੋਂ ਦਿੱਲੀ ਤੋਂ ਯੂਪੀ ਜਾ ਰਹੇ ਨੇ ਪੰਜਾਬ ਤੋਂ ਯੂਪੀ ਜਾ ਰਹੇ ਨੇ ਬੰਬੇ ਤੋਂ ਉੱਧਰ ਜਾ ਰਹੇ ਨੇ ਉੱਧਰ ਜਾ ਰਹੇ ਨੇ ਹਾਂ ਉਹ 2000 ਕਿਲੋਮੀਟਰ 1500 ਕਿਲੋਮੀਟਰ ਤੁਰ ਕੇ ਚਲੇ ਗਏ ਨਿਆਣਿਆਂ ਨੂੰ ਚੱਕ ਕੇ ਹਨਾ ਫਿਰ ਉਹਨਾਂ ਨੂੰ ਵੀ ਜੌਬ ਚਾਹੀਦੀਆਂ ਮਤਲਬ ਮਾਪਦੰਡ ਕੀ ਆ ਦੂਜੀ ਗੱਲ ਜਿਹੜੀ ਉਹਨਾਂ ਨੇ ਬਹੁਤ ਸੋਹਣੀ ਚੱਕੀ ਆ ਜਿਹੜੀ ਮੇਰੇ ਵੀ ਦਿਮਾਗ ਦੇ ਵਿੱਚ ਸੀ ਵੀ ਮੈਂ ਕਰਾਂਗਾ ਧੰਨਵਾਦ ਤੁਹਾਡਾ ਯੋਗੇਸ਼ ਕਿ ਜਿਹੜਾ ਅੱਜ ਕੱਲ ਟਿਕਟੋਕ ਤੇ ਚੱਲ ਰਿਹਾ ਜਾਂ ਯੂਟਿਊਬ ਤੇ ਚੱਲ ਰਿਹਾ ਜਾਂ ਕਿਤੇ ਵੀ ਵੀਡੀਓ ਚੱਲ ਰਿਹਾ ਵੀ ਤੁਸੀਂ ਊਟ ਪਟਾਂਗ ਵੀਡੀਓ ਬਣਾਓ ਚੰਗਾ ਬੋਲਣਾ ਛੱਡੋ ਆਪਣਾ ਜਲੂਸ ਆਪ ਕੱਢੋ ਫਿਰ ਪੰਜਾਬ ਪੁਲਿਸ ਨੌਕਰੀ ਪਾਓ, ਫ੍ਰੀ ਬਾਬਿਆਂ ਤੋਂ ਕੋਠੀਆਂ ਪਾਓ। ਮਤਲਬ ਆਹ ਹਾਲ ਸਮਾਜ ਦੇ ਵਿੱਚ ਹੋ ਗਿਆ ਵੀ ਤੁਸੀਂ ਐਨ ਊਟ ਪਟਾਂਗ ਬੋਲੋ, ਗਾਲਾਂ ਕੱਢੋ, ਮਾੜਾ ਬੋਲੋ, ਜਲੂਸ ਕੱਢੋ ਆਪਣਾ, ਵੀ ਤੁਹਾਨੂੰ ਪੰਜਾਬ ਪੁਲਿਸ ਨੌਕਰੀ ਦੇ ਦੇਗੀ ਹਨਾ, ਤੇ ਕੋਠੀਆਂ ਤੁਹਾਡੀਆਂ ਪੈ ਜਾਣਗੀਆਂ। ਇਹ ਕਟਾਕਸ਼ ਜਿਹੜਾ ਸਿੱਧਾ ਹੀ ਕੱਸ ਹੋਇਆ ਰਿਹਾ, ਇਹ ਜਿਹੜੀ ਲੜਕੀ ਨੂਰ ਹੈਨਾ ਉਹਦੇ ਜਿਹੜੇ ਵੀਡੀਓ ਆ ਰਹੇ ਨੇ, ਦੇਖੋ ਮੈਂ ਕੱਲ ਵੀ ਪੜ੍ਹ ਰਿਹਾ ਸੀ ਵੀ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਹੈ। ਮੈਂ ਸਹਿਮਤ ਹਾਂ ਉਹਦੇ ਇਸ ਗੱਲ ਦੇ ਨਾਲ ਵੀ ਉਹ ਵੀਡੀਓ ਇੱਕ ਤਾਂ ਹੁੰਦੀ ਉਹਦੀ ਐਂਟਰਟੇਨਮੈਂਟ ਵੈਲਿਊ, ਠੀਕ ਹੈ, ਉਹ ਤਾਂ ਉਹਦੀ ਬਹੁਤ ਹੈ। ਉਹ ਤੋਂ ਏਦਾਂ ਪ੍ਰਭਾਵਿਤ ਹੋ ਗਿਆ ਵੀ ਕੈਪਟਨ ਸਾਹਿਬ ਵੀ ਆ ਗਏ ਉਹਦੇ, ਮਤਲਬ ਮਰੀਦ ਬਣ ਗਏ ਜੀ ਉਹਨੂੰ, ਮਤਲਬ ਪੁਲਿਸ ਵਾਲੇ ਵੀ ਯੂਜ਼ ਕਰਨ ਲੱਗ ਗਏ। ਪੁਲਿਸ ਵਾਲੇ ਤਾਂ ਪਹਿਲੇ ਨਹੀਂ ਚੰਗਾ ਬੋਲਦੇ, ਉਹ ਤਾਂ ਮਾਂ ਭੈਣ ਦੀ ਮਤਲਬ ਹੁਣ ਉਹ ਟਾਈਮ ਮੈਨੂੰ ਲੱਗਦਾ ਦੂਰ ਨਹੀਂ ਜਦੋਂ ਨੂਰ ਤੋਂ ਵੀ ਉਹ ਗਾਲਾਂ ਕਢਾਉਣਗੇ, ਕਿਉਂਕਿ ਉਹਨਾਂ ਦੀ ਰੋਲ ਮਾਡਲ ਹੈ ਵੀ ਮਾੜਾ ਬੋਲਣਾ ਆ। ਹੁਣ ਦੇਖੋ ਨੂਰ ਆਪਣੇ ਟੀਚਰ ਨੂੰ ਕੀ ਕਹਿ ਰਹੀ ਆ, ਚੁੱਬੇ ਮੂੰਹ ਵਾਲਿਆ। ਤੁਸੀਂ ਦੱਸੋ ਕਲਾਸ ਦੇ ਵਿੱਚ ਤੁਸੀਂ ਟੀਚਰ ਹੋ, ਤੁਹਾਡਾ ਸਟੂਡੈਂਟ ਇਸ ਪੀੜ੍ਹੀ ਦਾ ਆਇਆ ਵੀ ਜਿੱਥੇ ਇਹ ਨੋਰਮਲ ਜਿਹੀ ਚੀਜ਼ ਬਣਾ ਦਿੱਤੀ ਆ ਵੀ ਮੈਂ ਆਪਣੇ ਟੀਚਰ ਨੂੰ ਚਿੱਬੇ ਮੂੰਹ ਵਾਲਾ, ਪੁੱਠੇ ਪੈਰਾਂ ਵਾਲਾ ਇਹ ਦੱਸਣਾ ਆ, ਠੀਕ ਹੈ। ਇੱਕ ਉਹ ਟਾਈਮ ਹੁੰਦਾ ਸੀ ਵੀ ਜਦੋਂ ਗੁਰੂ ਦੀ ਆਪਣੇ ਟੀਚਰ ਦੀ ਇੰਨੀ ਇੱਜ਼ਤ ਕਰਨੀ ਹੈ ਕਿ ਜੇ ਉਹ ਦਿਸ ਵੀ ਜਾਵੇ ਤਾਂ ਬੰਦੇ ਨਿਆਣੇ ਲੁੱਕ ਜਾਂਦੇ ਹੁੰਦੇ ਸੀ, ਮੇਰਾ ਟੀਚਰ ਆ ਗਿਆ। ਹੁਣ ਇਹ ਮਤਲਬ ਹਵਾ ਬਣਾਈ ਜਾ ਰਹੀ ਹੈ ਕਿ ਉਹ ਸ਼ਰੇਆਮ ਉਹਦੇ ਮੂਹਰੇ ਬੈਠ ਕੇ ਉਹਨੂੰ ਚਿੱਬੇ ਮੂੰਹ ਵਾਲਾ, ਢਿੱਡਲ ਜਿਹਾ, ਮੋਟਿਆ ਹੋਏ, ਪੁੱਠੇ ਪੈਰਾਂ ਵਾਲਿਆ ਹੋਏ ਹਨਾ, ਤੀਰ ਵਾਲਿਆ ਹੋਏ, ਇਹ ਕਹਿਣਾ ਇਹ ਨੋਰਮਲ ਗੱਲਾਂ ਹੈ, ਉਹ ਨੋਰਮਲ ਕਰਤੀਆਂ। ਹੁਣ ਇਸ ਕਲਚਰ ਦਾ ਮੁੱਢ ਬਣਾਇਆ ਜਾ ਰਿਹਾ ਤੇ ਉਹ ਕਹਿੰਦੇ ਆ ਤੁਸੀਂ ਇੱਦਾਂ ਦਾ ਕਰੋ ਤੇ ਤੁਹਾਨੂੰ ਅਸੀਂ ਨੌਕਰੀ ਵੀ ਦੇਵਾਂਗੇ ਪੰਜਾਬ ਪੁਲਿਸ ਚ। ਮਤਲਬ ਇਹ ਕਰ ਕੀ ਰਹੀ ਹੈ ਸਰਕਾਰ, ਮਤਲਬ ਕੀ ਇਹ ਸੈੱਟ ਕਰਨਾ ਚਾਹੁੰਦੀ ਹੈ ਮਾਪਦੰਡ ਸੋਸਾਇਟੀ ਦਾ, ਇਹ ਚਿੰਤਾ ਦਾ ਵਿਸ਼ਾ। ਟਿਕਟੋਕ ਇਹ ਕੁਛ ਨੀ ਹੈਗਾ ਭਾਜੀ, ਤੁਹਾਨੂੰ ਇਹਦੇ ਬਾਰੇ ਜਾਣਨ ਦੀ ਲੋੜ ਨੀ, ਜੇ ਮੈਂ ਦੱਸ ਦਿੱਤਾ ਤੁਸੀਂ ਇੰਸਟਾਲ ਕਰ ਲੈਣਾ, ਤੁਸੀਂ ਵੀ ਏਦਾਂ ਦੇ ਵੀਡੀਓ ਬਣਾਉਣ ਲੱਗ ਪੈਣੇ ਆ। ਇਹ ਕੁਛ ਨੀ ਹੈਗਾ, ਹਵਾ ਚ ਹੀ ਹੈ ਇਹਦੇ ਤੇ।
ਇੱਕ ਵਾਰੀ ਵਿਸ਼ਲੇਸ਼ਣ ਹੁੰਦਾ ਸੀ, ਦੇਖੋ ਜੀ ਟਿਕਟੋਕ ਆ ਗਿਆ, ਇਹਦੇ ਨਾਲ ਜਿਹੜਾ ਛੁਪਿਆ ਆ ਕਲਾਕਾਰ ਆ ਉਹ ਸਾਹਮਣੇ ਆ ਗਏ, ਇਹਨਾਂ ਜਿਹੜੇ ਜਿਹਨਾਂ ਨੂੰ ਫਿਲਮਾਂ ਚ ਮੌਕੇ ਨੀ ਮਿਲਦੇ ਉਹ ਸਾਹਮਣੇ ਆ ਗਏ, ਕਈ ਧਰਮਿੰਦਰ ਛੁਪਿਓ ਸੀ ਉਹ ਸਾਹਮਣੇ ਆ ਗਏ, ਕਈ ਮਨੋਜ ਕੁਮਾਰ ਡੋਕਿਓ ਸੀ ਉਹ ਸਾਡੇ ਸਾਹਮਣੇ ਆ ਗਏ, ਕਈ ਸ਼ਾਹਰੁਖ ਖਾਨ ਸੀਗੇ ਜਿਹੜੇ ਕਮਰਿਆਂ ਚ ਬਾਹਰ ਹੀ ਨਿਕਲਦੇ ਸੀ ਉਹ ਸਾਡੇ ਸਾਹਮਣੇ ਆ ਗਏ, ਏਦਾਂ ਦੀਆਂ ਗੱਲਾਂ ਬੜੀਆਂ ਹੁੰਦੀਆਂ। ਹੁੰਦਾ ਕੀ ਹੈ, ਚਲੋ ਮੈਂ ਤਾਂ ਨਹੀਂ ਲੋਡ
ਉਹਦੇ ਤੇ ਇੱਕ ਮਿੰਟ ਦਾ ਵੀਡੀਓ ਤੁਸੀਂ ਪਾ ਸਕਦੇ ਆ ਸ਼ੋਰਟ, ਠੀਕ ਹੈ, ਤੇ ਉਹ ਵੀਡੀਓ ਜਿਹੜਾ ਫਿਰ ਉਹ ਤੁਸੀਂ ਦੇਖਣ ਲੱਗ ਪੈਂਦੇ ਤਾਂ ਉਹਦਾ ਅਲੋਗਰਿਥਮ ਉਹਨਾਂ ਨੇ ਇੱਦਾਂ ਲਿਖਿਆ, ਚਾਈਨੀਜ਼ ਕੰਪਨੀ ਦਾ ਹੈ, ਉਹਨਾਂ ਨੇ ਅਲੋਗਰਿਥਮ ਇੱਦਾਂ ਲਿਖਿਆ ਵੀ ਜੇ ਮਤਲਬ ਹੁਣ ਤੁਸੀਂ ਨੂਰ ਦੇ ਵੀਡੀਓ ਦੇਖਣ ਲੱਗ ਗਏ ਤਾਂ ਉਹਨਾਂ ਨੇ ਉੱਤੇ ਨਾ ਟੈਗ ਲਾਏ ਹੋਏ ਆ ਪਿੱਛੇ ਉਹਨਾਂ ਦੇ ਸਿਸਟਮ ਦੇ ਵਿੱਚ, ਉੱਦਾਂ ਦੇ ਵੀਡੀਓ ਹੋਰ ਆਈ ਜਾਂਦੇ ਗਾਂ ਤੇ ਗਾਂ, ਠੀਕ ਹੈ, ਜਿਹੜੇ ਲੋਕ ਬਹੁਤ ਦੇਖ ਰਹੇ ਨੇ। ਉਹ ਤੁਸੀਂ ਨਾ ਜਦ ਇੱਕ ਵੀਡੀਓ ਦੇਖ ਲਿਆ ਇੱਕ ਮਿੰਟ ਦਾ ਤਾਂ ਤੁਸੀਂ 2 ਘੰਟੇ, ਮੈਂ ਸੁਣਿਆ ਲੋਕਾਂ ਤੋਂ ਵੀ ਤੁਸੀਂ 1.5-2 ਘੰਟੇ ਟਿਕਟੋਕ ਦੇਖਣੋ ਹਟ ਨਹੀਂ ਸਕਦੇ, ਇੰਨਾ ਅਡਿਕਟਿਵ ਹੋ ਜਾਂਦਾ ਉਹ ਗਾਂ ਤੇ ਗਾਂ ਗਾਂ ਤੇ ਗਾਂ ਗਾਂ ਤੇ। ਉਹ ਘਰੇ ਫੋਨ ਤੇ ਤੁਸੀਂ ਕਰ ਸਕਦੇ, ਆਪਣਾ ਅਕਾਊਂਟ ਵਟਸਐਪ ਮੰਗ ਕਰਦਾ, ਤੁਸੀਂ ਵੀਡੀਓ ਬਣਾ ਕੇ ਉੱਤੇ ਚੜਾ ਦਿਓ ਆਪਣੇ ਫੋਨ ਤੋਂ ਹੀ, ਜਾਂ ਕੋਈ ਕੰਪਿਊਟਰ ਤੋਂ ਵੀਡੀਓ ਬਣਾਓ ਤੇ ਇੱਕ ਮਿੰਟ ਦਾ ਹੀ ਚੜਦਾ ਉੱਤੇ, ਉਹਦੇ ਨਾਲ ਕੀ ਹੈ ਤੁਹਾਡੇ ਫੋਲੋਅਰ ਬਣ ਜਾਂਦੇ ਆ।
ਉਹਦੇ ਪਿੱਛੇ ਅਮਨਦੀਪ, ਉਹਦੇ ਪਿੱਛੇ ਮਾਨਕ ਦਾ ਗਾਣਾ ਲੱਗਿਆ ਹੁੰਦਾ, ਕੁੜੀ ਗਾਣ ਲੱਗੀ ਹੁੰਦੀ ਆ,
ਬਸ ਉਹ ਜੋ ਊਟ ਪਟਾਂਗ ਜੋ ਮਰਜ਼ੀ ਉੱਤੇ ਤੁਸੀਂ ਬੋਲੋ, ਜੋ ਮਰਜ਼ੀ ਕਰੋ ਹਨਾ, ਮਤਲਬ ਐਨੀਥਿੰਗ। ਮਤਲਬ ਤੁਸੀਂ ਨਾ ਮਤਲਬ ਪਹਿਲੀ ਗੱਲ ਮੈਨੂੰ ਕਈਆਂ ਨੇ ਕਿਹਾ ਭਾਜੀ, ਮੈਂ ਕਿਹਾ ਯਾਰ ਮੈਂ ਤਾਂ ਨਾ ਆਹ ਆਪਣਾ ਫੋਨ ਵੀ ਛੱਡਣ ਨੂੰ ਫਿਰਦਾ ਹਨਾ, ਜਿਹੜਾ ਆਹ ਮੈਂ ਤਾਂ ਮੁੜ ਕੇ ਨੋਕੀਆ ਵਾਲੇ ਫੋਨ ਤੇ ਆਣਾ, ਹੋ ਸਕਦਾ ਵੀ 10 ਸਾਲ ਬਾਅਦ ਮੈਂ ਲੈਂਡਲਾਈਨ ਹੀ ਲਵਾ ਲਵਾਂ ਦੁਬਾਰਾ ਜਿਹੜਾ ਨੰਬਰ ਡਾਇਲ ਕਰਨ ਵਾਲਾ। ਕਹਿੰਦੇ ਭਾਜੀ ਉਹ ਵੀ ਨੰਬਰ ਡਿਜੀਟਲ ਹੀ ਆ। ਮੈਂ ਕਿਹਾ ਹੋ ਸਕਦਾ, ਉਹ ਤੋਂ ਜਦ ਮੈਂ 17 ਸਾਲਾਂ ਦਾ ਹੋਵਾਂ ਮੈਂ ਉਹ ਘੁਮਾਉਣ ਵਾਲਾ ਲਾ ਲਵਾਂ, ਜਿਹੜਾ ਡਾਇਲ ਵਾਲਾ ਨਾ ਏਦਾਂ ਏਦਾਂ ਘੁਮਾ ਕੇ ਕਰਿਆ ਕਰਾਂ। ਮੈਂ ਕਿਹਾ ਨਾ ਉਦੋਂ ਮੇਰੀਆਂ ਉਂਗਲੀਆਂ ਚੱਲਣ, ਨਾ ਮੈਂ ਕਿਸੇ ਨੂੰ ਫੋਨ
ਕਰਾਂ,
ਨਹੀਂ ਨਹੀਂ ਫਿਰ ਮੈਂ ਕਿਹਾ ਕਬੂਤਰ ਰੱਖ ਲੈਣੇ ਆ ਹੌਲੀ ਹੌਲੀ ਸੁਨੇਹੇ ਭੇਜਣ ਲਈ। ਮੈਂ ਤਾਂ ਪਿੱਛੇ ਨੂੰ ਮੈਂ ਕਿਹਾ ਜਾਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਪੁਰਾਤਨ ਵਿਰਸੇ ਵੱਲ ਨੂੰ, ਤੁਸੀਂ ਮੈਨੂੰ ਟਿਕਟੋਕ ਕੱਲ ਨੂੰ ਲਾਣੇ ਆ, ਮੈਨੂੰ ਚਿੱਟੇ ਤੇ ਲਾ ਰਹੇ ਹੋ ਤੁਸੀਂ। ਇਹ ਤਾਂ ਚਿੱਟੇ ਤੇ ਜੇ ਟਿਕੇ ਨੂੰ ਕਹੋ ਨਾ ਟਿਕਟੋਕ ਤੇ ਲਾਣਾ, ਉਹ ਸਮਝ ਲੈ ਇੱਦਾਂ ਵੀ ਤੁਹਾਨੂੰ ਚਿੱਟੇ ਤੇ ਲਾਉਣਾ ਚਾਹੁੰਦਾ, ਤੁਹਾਡੀ ਜ਼ਿੰਦਗੀ ਦਾ ਬਹੁਤ ਕੀਮਤੀ ਟਾਈਮ ਜਿਹੜਾ ਆ ਉਹ ਬਰਬਾਦ ਕਰਨਾ ਚਾਹੁੰਦਾ ਆ। ਔਰ ਉੱਥੇ ਇੰਨਾ ਕੁ ਵਾਹਿਆਤ ਮਤਲਬ ਮਟੀਰੀਅਲ ਪਿਆ।
ਮੈਨੂੰ ਤਾਂ ਵਟਸਐਪ ਦੀ ਉਹ ਖਬਰ ਜਿਹੜੀ ਤੁਸੀਂ ਮੈਨੂੰ ਭੇਜੀ ਸੀ ਨਾ, ਬਹੁਤ ਵਧੀਆ ਲੱਗੀ। ਓਹਨੇ ਕਈ ਪਿੰਡਾਂ ਦੇ ਨਾਂ ਗਣਾ ਤੇ, ਸ਼ਹਿਰਾਂ ਦੇ ਮੁਹੱਲਿਆਂ ਦੇ ਨਾਂ ਗਣਾ ਤੇ, ਏਦਾਂ ਲੱਗਦਾ ਸੀ ਨਾ ਜਿਦਾਂ ਕਰੋਨਾ ਸਾਰੇ ਪਾਸੇ ਫੈਲ ਰਿਹਾ। ਮਗਰ ਉਹ ਨੀ ਕਹਿੰਦਾ ਇੱਥੇ ਤਰਬੂਜ ਆ ਗਏ ਵਾ, ਤਰਬੂਜ ਆਪਣੇ ਆਪਣੇ ਖਰੀਦ ਕੇ ਖਾਓ।
ਬਹੁਤ ਵਧੀਆ ਸੀ। ਦੇਖੋ ਇੱਧਰ ਨਾ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ, ਉਹ ਜਿਹੜਾ ਨਾ ਦਰਬਾਰ ਸਾਹਿਬ ਦੇ ਵਿੱਚ ਉਹ ਸਾਨੂੰ ਯਾਦ ਕਰਾ ਰਹੇ ਨੇ, ਕਹਿੰਦੇ ਉਹ ਇਹੀ ਪੰਗਾ ਪਿਆ ਸੀ ਦਰਬਾਰ ਸਾਹਿਬ ਦੇ ਵਿੱਚ ਵੀ ਟਿਕ ਟੋਕ ਵਾਲਾ। ਜਨਤਾ ਕੀ ਕਰਨ ਲੱਗ ਗਈ ਸੀ, ਦਰਬਾਰ ਸਾਹਿਬ ਦੇ ਵਿੱਚ ਜਾ ਕੇ ਪਰਿਕਰਮਾ ਚ ਜਾ ਕੇ ਵੀਡੀਓ ਬਣਾ ਕੇ ਉੱਤੇ ਡਾਂਸ ਕਰਨ ਲੱਗ ਪਏ ਸੀ, ਗਾਣੇ ਮਗਰੋਂ ਲਾ ਕੇ ਪਿੱਛੇ ਦਰਬਾਰ ਸਾਹਿਬ ਦੇ ਮੂਹਰੇ। ਹਾਂ ਹਾਂ, ਉੱਥੋਂ ਹੀ ਤਾਂ ਫਿਰ ਬੰਦ ਕੀਤਾ ਵੀ ਵੀਡੀਓ ਤੁਸੀਂ ਬਣਾ ਨੀ ਸਕਦੇ ਇੱਥੇ, ਫਿਲਮ ਨੀ ਬਣਾ ਸਕਦੇ ਅਸੀਂ। ਉਹ ਹੁਣ ਉੱਥੇ ਪੂਰੀ ਇਤਿਹਾਸ ਹੈ। ਜਨਤਾ ਜਿਹੜੀ ਨਾ ਇੰਨੀ ਕੁ ਪਾਗਲ ਹੋਈ ਫਿਰਦੀ ਆ, ਮੈਂ ਇਹਨਾਂ ਨੂੰ ਮਾਨਸਿਕ ਰੋਗੀ ਕਹਿੰਦਾ ਕਿ ਇਹੋ ਜਿਹੇ ਮਤਲਬ ਘਟੀਆ ਐਂਟਰਟੇਨਮੈਂਟ ਜਿਹੜੀ ਦੇਖਣੀ ਆ, ਐਵੇਂ ਦੇਖੀ ਜਾਂਦੇ, ਆਪਣਾ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰ ਰਹੇ ਆ। ਐਂਟਰਟੇਨਮੈਂਟ ਹੁੰਦੀ ਆ, ਥੋੜੀ ਹੁੰਦੀ ਆ।
ਵਟਸਐਪ ਤੇ ਨਾ ਉਹੀ ਵੀਡੀਓ ਤੁਸੀਂ ਡਿਲੀਟ ਕਰੋ, ਉਹੀ ਵੀਡੀਓ ਅੱਧੇ ਘੰਟੇ ਬਾਅਦ ਫੇਰ ਆ ਜਾਂਦੀ ਆ, ਤੁਹਾਨੂੰ ਇਧਰ ਉਧਰ ਹੋਰ ਕਿਤੇ ਆ ਜਾਂਦੀ ਆ। ਏਦਾਂ ਹੀ ਈਵਨ ਚਲੋ ਹੁਣ
ਟਿਕਟੋਕ ਤੇ। ਦੇਖੋ ਆਪਾਂ ਇੱਧਰ ਨੂੰ ਘਟਾ ਰਹੇ ਆ ਕੰਮ, ਤੁਸੀਂ ਮੈਂ ਸਾਰਿਆਂ ਨੂੰ ਇਹੀ ਕਹਿੰਦਾ, ਨੌਜਵਾਨਾਂ ਨੂੰ ਜਿੰਨੇ ਵੀ ਹੈਗੇ, ਈਵਨ ਜਿਹੜੇ ਏਜਡ ਵੀ ਸੁਣਦੇ ਆ, ਕਿ ਤੁਸੀਂ ਅਸਲ ਦੇ ਵਿੱਚ ਨਾ, ਅਮਰੀਕ ਭਾਜੀ ਮੈਂ ਨਾ ਤੁਹਾਨੂੰ ਇੱਕ ਨਾ ਛੋਟੀ ਜਿਹੀ ਗੱਲ ਸੁਣਾਉਣਾ, ਇਹ ਮੈਂ ਵੀ ਕਿਸੇ ਤੋਂ ਸੁਣੀ ਆ।
ਤੁਸੀਂ ਗੱਲ ਬਾਅਦ ਚ ਸੁਣਾ ਲਿਓ, ਮੈਂ ਤਾਂ ਇਸ ਹੱਕ ਦੇ ਵਿੱਚ ਵੀ ਆਉਂਦਾ ਕਿ ਜੇ ਤੁਸੀਂ ਕਿਸੇ ਦੇ ਘਰ ਵੀ ਜਾਣਾ ਹੈ ਨਾ, ਉਹ ਫੋਨ ਨਾ ਕਰੋ, ਉਹਦੇ ਘਰ ਜਾਓ, ਉਹਨੂੰ ਅਚਾਨਕ ਹੀ ਮਿਲ ਲਓ ਜਿੱਦਾਂ ਪਹਿਲਾਂ ਜਾਂਦੇ ਹੁੰਦੇ ਸੀ। ਜੇ ਤਾਂ ਕੋਈ ਜ਼ਰੂਰੀ ਬਹੁਤ ਜ਼ਰੂਰੀ ਕੰਮ ਆ ਵੀ ਕਰਨਾ, ਫਿਰ ਚਲੋ ਫੋਨ ਕਰ ਲਓ, ਨਹੀਂ ਤਾਂ ਅਮਦੀਪ ਦੇ
ਆਹੋ ਆਹੋ ਉਦੇ ਆ ਜਾਓ, ਦੇਖ ਲਓ ਮੈਂ ਪਰਨਾ ਪੁਰਨਾ ਬੰਨਿਆ ਉੱਤੇ ਬੈਠੇ, ਏਦਾਂ ਆ ਜਾਵੇ, ਇਹੀ ਹੈ ਤੁਸੀਂ ਨੈਚੁਰਲ। ਜੇ ਹੁਣ ਤੁਸੀਂ ਫੋਨ ਕਰਕੇ ਆਓਗੇ, ਮੈਨੂੰ ਨਹਾਉਣਾ ਵੀ ਪੈਣਾ, ਮੈਨੂੰ ਕੱਪੜੇ ਵੀ ਪਾਉਣੇ ਪੈਣੇ, ਮੇਰੇ ਲਈ ਕਿੰਨੀ ਔਖੀ ਹੋ ਜਾਣੀ ਹੈ ਨਾ, ਤੇ ਇਹ ਏਦਾਂ। ਹਾਂਜੀ ਹਾਂਜੀ ਅਮਰੀਕ ਭਾਜੀ ਆ ਰਹੀ ਆਵਾਜ਼ ਜੀ, ਤੇ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸੰਪਰਕ ਹੈ ਥੋੜਾ ਡਾਊਨ ਹੋਇਆ, ਪਰ ਐਨੀਵੇ ਆਪਾਂ ਗੱਲਬਾਤ ਆਪਣੀ ਜਾਰੀ ਰੱਖਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਹਾਂਜੀ ਜੁੜ ਚੁੱਕੇ ਨੇ ਤੇ ਹਾਂਜੀ ਸਿਸਟਮ। ਹਾਂਜੀ ਅਮਰੀਕ ਭਾਜੀ ਆ ਰਹੀ ਆਵਾਜ਼ ਹਾਂਜੀ ਹਾਂਜੀ ਤੇ ਪਾਲਾ ਬੈਂਸ ਹੁਣੀ ਕਹਿ ਰਹੇ ਨੇ ਕਿ ਭਾਜੀ ਕਹਿੰਦੇ ਪਬਜੀ ਬਾਰੇ ਵੀ ਕੋਈ ਗੱਲ ਕਰੋ, ਭਰਾਵਾ ਹੁਣ ਤੂੰ ਪਾਲਿਆ ਹੁਣ ਤੂੰ ਏਦਾਂ ਨਾ ਕਰ, ਹੁਣ ਅਮਰੀਕ ਭਾਜੀ ਨੂੰ ਪਬਜੀ ਵੀ ਇੰਸਟਾਲ ਕਰਨਾ, ਇਹ ਵੀ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਮੋਗੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਗੁਰਪ੍ਰੀਤ ਮੋਗਾ, ਤੇ ਕਹਿੰਦੇ ਨੇ ਕਿ ਇੱਕ ਹੋਰ ਗੱਲ ਚੱਲ ਰਹੀ ਸੀ ਲਾਸਟ ਵੀਕ ਸੋਸ਼ਲ ਮੀਡੀਆ ਪਰ, ਇੱਕ ਨੂਰ ਨੂੰ ਪ੍ਰਮੋਟ ਕਰਨ ਵਾਲੇ ਨੂੰ ਗੌਰਮੈਂਟ ਜੌਬ ਦਿਓ ਜੀ, ਜਿਹੜਾ ਉਹਨੂੰ ਪ੍ਰਮੋਟ ਕਰ ਰਿਹਾ ਉਹਨੂੰ ਵੀ ਗੌਰਮੈਂਟ ਜੌਬ ਦੇ ਦਿਓ। ਦੇਖੋ ਮੈਂ ਇਹ ਕਹਿੰਦਾ ਹੈ ਕਿ ਇੱਕ ਦੋ ਵੀਡੀਓ ਠੀਕ ਹੈ ਓਕੇ ਹੈ, ਪਰ ਜਿਹੜੀ ਇੱਕ ਬੱਚੇ ਨੂੰ ਮਤਲਬ ਉਹ ਬੱਚਾ ਦਿਖਾਇਆ ਜਾ ਰਿਹਾ ਮੁੰਡਾ ਛੋਟਾ ਜਿਹਾ, ਉਹਨੂੰ ਇਹੋ ਜਿਹੀ ਭਾਸ਼ਾ ਦੇ ਵਿੱਚ ਮਤਲਬ ਹਰ ਦਾ ਤਰਸਕਾਰ ਕਰਨਾ ਉਹ ਵੀਡੀਓ ਦੱਸਿਆ ਜਾ ਰਿਹਾ ਤੇ ਫਿਰ ਉਹਨਾਂ ਨੂੰ ਜੌਬਾਂ ਦਿੱਤੀਆਂ ਜਾ ਰਹੀਆਂ, ਇਹ ਕੋਈ ਵਧੀਆ ਗੱਲ ਨਹੀਂ ਹੈਗੀ। ਬੱਚੇ ਜਿਹੜੇ ਆ ਬੱਚੇ ਫੋਲੋ ਕਰਦੇ ਆ ਵੀ ਦੇਖੋ ਯਾਰ ਉਹ ਇੰਨਾ ਮਤਲਬ ਆਪਣੇ ਟੀਚਰਾਂ ਨੂੰ ਗਾਲਾਂ ਕੱਢੀਆਂ, ਉਹਨੂੰ ਮਤਲਬ ਗਾਲਾਂ ਹੀ ਰੱਖ ਲਓ ਵੀ ਮਾੜਾ ਹੀ ਬੋਲਦੀ ਆ, ਹਰੇਕ ਨੂੰ ਮਾੜਾ ਬੋਲਦੀ ਆ, ਠੀਕ ਆ, ਇਹ ਨੋਰਮਲ ਜਿਹੀ ਚੀਜ਼ ਹੈ ਤੇ ਇੱਦਾਂ ਕਰਨ ਦੇ ਨਾਲ ਨਾ ਤੁਹਾਨੂੰ ਨੌਕਰੀਆਂ ਮਿਲਦੀਆਂ, ਅਸਲ ਚ ਇੱਦਾਂ ਨਹੀਂ ਹੈਗਾ। ਇੱਦਾਂ ਜਦੋਂ ਤੁਸੀਂ ਰੀਅਲ ਵਰਲਡ ਦੇ ਵਿੱਚ ਜਾਂਦੇ ਹੋ, ਜੇ ਤੁਸੀਂ ਇਹ ਭਾਸ਼ਾ ਬੋਲਦੇ ਹੋ ਚਿੱਬੇ ਮੂੰਹ ਵਾਲਿਆ ਤਾਂ ਮੂਹਰਿਓ ਚਪੇੜ ਪੈਂਦੀ ਆ, ਇਹ ਦੈਟਸ ਅ ਰਿਐਲਿਟੀ, ਰਾਈਟ, ਇਹ ਰਿਐਲਿਟੀ ਆ। ਹੁਣ ਇਹੀ ਹਾਲ ਪੁਲਿਸ ਵਾਲਿਆਂ ਨੂੰ ਪੁੱਛ ਕੇ ਦੇਖ ਲਿਓ ਕਿ ਜਦੋਂ ਉਹਨਾਂ ਨੇ ਮਾਂ ਭੈਣ ਦੀਆਂ ਗਾਲਾਂ ਨਿਹੰਗ ਨੂੰ ਕੱਢੀਆਂ ਤਾਂ ਉਹਨਾਂ ਨੇ ਮੂਹਰਿਓ ਫਿਰ ਜੇ ਅਣਖ ਜਾਗੀ ਤਾਂ ਉਹਨਾਂ ਦਾ ਗੁੱਟ ਵੱਢਿਆ ਫਿਰ ਉਹਨਾਂ ਦਾ, ਠੀਕ ਹੈ, ਇਹ ਰਿਐਲਿਟੀ ਹੈ, ਦਿਸ ਇਜ਼ ਰਿਐਲਿਟੀ, ਰਾਈਟ। ਹੁਣ ਅਮਰੀਕਾ ਦੇ ਵਿੱਚ ਉਹਨੇ ਮਾਰਿਆ ਹਨਾ ਬੰਦੇ ਨੂੰ, ਉਹਦੇ ਬਾਰੇ ਕੁਛ ਕੀਤਾ ਨਹੀਂ ਤਾਂ ਮਿਨੀਓਪੋਲਿਸ ਸ਼ਹਿਰ ਸੂਬਾ ਜਲ ਰਿਹਾ ਸਾਰਾ, ਦੈਟਸ ਅ ਰਿਐਲਿਟੀ। ਇਹ ਰਿਐਲਿਟੀ ਦੇ ਵਿੱਚ ਸਰਕਾਰਾਂ ਨੂੰ ਸੋਚਣਾ ਚਾਹੀਦਾ ਆ ਕਿ ਇਹੋ ਜਿਹੇ ਐਂਟਰਟੇਨਮੈਂਟ ਵੈਲਿਊ ਦੇ ਲਈ ਚਾਹੀਦੇ ਆ ਜੋ ਮਰਜ਼ੀ ਚੱਲੀ ਜਾਣ, ਪਰ ਜਦੋਂ ਉਹਦੇ ਵਿੱਚ ਪੋਲੀਟਿਕਸ, ਉਹਦੇ ਵਿੱਚ ਸਾਡੀਆਂ ਇੰਸਟੀਟਿਊਸ਼ਨਸ ਉਹਨਾਂ ਨੂੰ ਪ੍ਰਮੋਟ ਕਰਨ ਲੱਗ ਜਾਣ, ਉਹਨਾਂ ਨੂੰ ਅਨਡੋਰਸ ਕਰਨ ਲੱਗ ਪੈਣ, ਤਾਂ ਇਹ ਵਰਤਾਰਾ ਬਿਲਕੁਲ ਗਲਤ ਹੈ। ਔਰ ਇਹਦੇ ਮਤਲਬ ਅਸੀਂ ਤਾਂ ਬਿਲਕੁਲ, ਮੈਂ ਤਾਂ ਆਪਣੀ ਹੱਕ ਦੇ ਵਿੱਚ ਯੋਗੇਸ਼ ਠਾਕੁਰ ਹੋਣਾ ਦਾ ਧੰਨਵਾਦ ਕਿ ਉਹਨਾਂ ਨੇ ਇਹ ਮੁੱਦਾ ਚੱਕਿਆ ਅਤੇ ਅਸੀਂ ਇਸ ਨੂੰ ਫਿਰ ਨਸ਼ਰ ਕੀਤਾ। ਅਤੇ ਸਾਡੇ ਨਾਲ ਮਨਦੀਪ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਸੋਰੀ ਟੂ ਸੇ ਪੰਜਾਬ 'ਚ ਬਹੁਤ ਫੁਕਰੇ ਨੇ ਜੀ, ਦੇ ਨੀਡ ਸਮ ਟਾਈਮ ਸਮਥਿੰਗ ਟੂ ਟਾਈਮ ਪਾਸ। ਹੁਣ ਲੋਕ ਡਿਮਾਂਡ ਕਰ ਰਹੇ ਨੇ ਕਿ ਨੂਰ ਦੇ ਡੈਡੀ ਨੂੰ ਗੌਰਮੈਂਟ ਜੋਬ ਅਤੇ ਉਸਦੇ ਘਰ ਬਣਾ ਕੇ ਦੇਵੋ। ਗੌਰਮੈਂਟ ਵੀ ਉਹੀ ਕਰਦੀ ਹੈ ਜੋ ਲੋਕ ਚਾਹੁੰਦੇ ਨੇ। ਪੰਜਾਬੀ ਤਾਂ ਦਾਨ ਵੀ ਟਾਈਮ ਪਾਸ ਅਤੇ ਪਬਲਿਸਿਟੀ ਲਈ ਕਰਦੇ ਨੇ, ਬਿਲਕੁਲ ਟਿਕਾਣੇ ਸਰ ਜੀ। ਮਤਲਬ ਅਸੀਂ ਉੱਥੇ ਦਾਨ ਕਰਨਾ, ਉੱਥੇ ਉੱਥੇ ਸੇਵਾ ਕਰਨੀ ਆ ਜਿੱਥੇ ਸਾਰੇ ਲੋਕ ਸਾਨੂੰ ਦੇਖਣ, ਜਿੱਥੇ ਲੋਕ ਕਹਿਣ ਬਈ ਬਹੁਤ ਵੱਡਾ ਸੇਵੇਦਾਰ ਹੈ। ਠੀਕ ਹੈ, ਹੁਣ ਤੁਸੀਂ ਦੇਖਿਆ ਹੋਣਾ, ਇਹ ਆਪਣੀ ਵੀ ਇਹ ਇੱਕ ਤਰਾਸਦੀ ਹੈ ਕਿ ਲੰਗਰ ਵਰਤਾਉਣ ਵਾਲੇ ਜਿਹੜੇ ਨੇ ਉਹ ਜ਼ਿਆਦਾ ਸੇਵਾ ਕਰਕੇ ਰਾਜ਼ੀ ਨੇ, ਪਿੱਛੇ ਭਾਂਡਿਆਂ ਦੀ ਸੇਵਾ ਬਹੁਤ ਘੱਟ ਕਰਕੇ ਰਾਜ਼ੀ ਨੇ। ਜਿੱਥੇ ਵਰਤਾਉਣਾ ਹੁੰਦਾ ਨਾ ਲੋਕਾਂ ਨੂੰ, ਹਰ ਬੰਦੇ ਨੇ, ਤੁਸੀਂ ਗੁਰੂ ਘਰ ਚਲੇ ਜਾਓ,
ਹਾਂ
ਉੱਥੇ
ਮਾਈਕ ਦੀ ਸੇਵਾ ਤੇ ਜ਼ਿਆਦਾ,
ਹਾਂ ਜਾਂ ਮਾਈਕ ਦੀ ਸੇਵਾ ਤੇ ਜਿੱਥੇ ਬੋਲਣਾ ਹੀ ਹੁੰਦਾ ਆ, ਹਨਾ, ਉਹ ਸੇਵਾ ਲੋਕੀ ਜ਼ਿਆਦਾ ਕਰਨਾ ਚਾਹੁੰਦੇ ਨੇ, ਕਿਉਂਕਿ ਲੋਕਾਂ ਦੇ ਮੂਹਰੇ ਉਹ ਚਾਹੁੰਦੇ ਵੀ ਬਹੁਤ ਵੱਡਾ ਸੇਵਾਦਾਰ ਹੈ। ਹੁਣ ਕੜਛੀ ਫੜ ਕੇ ਖੜਨਗੇ, ਠੀਕ ਹੈ, ਵਰਤਾਈ ਜਾਣਗੇ, ਕੜਛੀਆਂ ਉੱਥੇ ਹੀ ਰੱਖ ਕੇ ਚਲੇ ਜਾਣਗੇ। ਠੀਕ ਹੈ, ਵਿਚਾਰੇ ਦੋ ਜਾਂ ਤਿੰਨ ਜਣੇ ਹੁੰਦੇ ਨੇ ਜਿਹੜੇ ਪਿੱਛੇ ਪਤੀਲੇ ਸਾਫ ਕਰਨ ਦੀ ਸੇਵਾ ਕਰ ਰਹੇ ਹੁੰਦੇ ਨੇ, ਬੈਗ ਪਿੱਛੇ ਉਹਨਾਂ ਦੀਆਂ ਪੈਂਟਾਂ ਉਹਨਾਂ ਨੇ ਉੱਪਰ ਨੂੰ ਚੜਾਈਆਂ ਹੁੰਦੀਆਂ, ਨੰਗੇ ਪੈਰ ਪਾਣੀ ਨਾਲ ਗਲੇ ਹੁੰਦੇ ਆ ਪਤੀਲੇ ਧੋ ਧੋ ਕੇ। ਠੀਕ ਹੈ, ਉਹਨਾਂ ਨੂੰ ਕੋਈ ਜਾਣਦਾ ਤੱਕ ਨਹੀਂ ਹੁੰਦਾ, ਉਹਨਾਂ ਨੂੰ ਕੋਈ ਪਛਾਣਦਾ ਤੱਕ ਨਹੀਂ ਹੁੰਦਾ। ਤੇ ਜਦੋਂ ਗੱਲ ਸੇਵਾਦਾਰਾਂ ਦੀ ਆਉਂਦੀ, ਸੇਵਾਦਾਰ ਫਿਰ ਉੱਥੇ ਫਿਰ ਪੋਚਵੀਆਂ ਪੱਗਾਂ ਬੰਨ ਕੇ, ਫਿਰ ਉਹ ਕਈ ਦੇਖੇ ਵਰਤਾਰੇ ਇੱਕ ਮਿੰਟ 'ਚ ਲੰਗਰ ਵਰਤਾਉਣ ਵਾਲੇ ਇੱਕਦਮ ਆ ਜਾਣਗੇ, ਪਰ ਜਦੋਂ ਕਹ ਭਾਈ ਸਾਹਿਬ ਆਇਓ ਜਰਾ ਆ ਪਤੀਲੇ ਸਾਫ਼ ਕਰਾਇਓ, ਉਹ ਨਹੀਂ ਨਹੀਂ ਉਹ ਮੈਂ ਇੱਧਰ ਥੋੜੇ ਬਿਜ਼ੀ ਹਾਂ, ਤੁਸੀਂ ਹੋਰ ਕਿਸੇ ਨੂੰ ਕਹਿ ਲਓ। ਇਹੋ ਜਿਹੇ ਬੰਦੇ ਵੀ ਮੈਂ ਦੇਖੇ ਨੇ, ਹਨਾ। ਸੋ ਇਹ ਜਿਹੜਾ ਅਸੀਂ ਜ਼ਿਆਦਾਤਰ ਕਈ ਵਾਰੀ ਸੇਵਾ ਦਿਖਾਲਣ ਲਈ ਕਰੀਦੀ ਆ, ਰੌਲਾ ਬਹੁਤ ਜ਼ਿਆਦਾ ਪਾ ਲਈਦਾ ਤੇ ਬਿਲਕੁਲ ਗਲਤ ਹੈ ਜੀ। ਤੇ ਬਾਕੀ
ਇੱਕ ਬੰਦਾ ਆ, ਕੋਈ ਵੀ ਬੰਦਾ ਆ, ਉਹ ਸਵੇਰੇ ਉੱਠਦਾ 5 ਵਜੇ ਉੱਠਦਾ, ਸਾਰਾ ਦਿਨ ਕੰਮ ਕਰਦਾ, 12 ਘੰਟੇ ਉਹ 7-8 ਵਜੇ ਆਪਣੇ ਘਰ ਨੂੰ ਦਾ ਕੰਮ ਕਰਕੇ,
ਅੱਛਾ,
ਤੇ ਉਹਨੂੰ ਟਿਕਟੋਕ ਤੇ ਕੰਮ ਕਰਨ ਦਾ ਜਾਂ ਜਾ ਕੇ ਜਿੱਥੇ ਹੜ ਆਏ ਹੁੰਦੇ ਉੱਥੇ ਸੇਵਾ ਕਰਨ ਦਾ, ਜਾਂ ਫਿਰ ਈਵਨ ਜਿੱਦਾਂ ਤੁਸੀਂ ਦੱਸਿਆ ਗੁਰਦੁਆਰਾ ਆਪਣੇ ਆਪ ਨੂੰ ਚਮਕਾਉਣ ਦਾ, ਜਾਂ ਜਿੱਥੇ ਅੱਗ ਲੱਗੀ ਉੱਥੇ ਅੱਗ ਬੁਝਾਉਣ ਦਾ, ਜਾਂ ਇਹ ਇਹ ਟਾਈਮ ਕਦੋਂ ਮਿਲਦਾ, ਕਿੱਥੋਂ ਟਾਈਮ ਕਿੱਥੋਂ ਪ੍ਰਾਪਤ ਕਰਦੇ ਇਹ ਚੀਜ਼ਾਂ, ਟਿਕਟੋਕ ਤੇ ਫਿਲਮਾਂ ਬਣਾ ਕੇ ਹੋਰ ਚੀਜ਼ਾਂ ਕਰਕੇ, ਉਹ ਟਾਈਮ ਕਿੱਥੋਂ? ਜਿਹੜਾ ਸੰਡੇ ਸੈਟਰਡੇ ਹੁੰਦਾ ਤੁਸੀਂ ਆਪਣੀ ਫੈਮਿਲੀ ਨੂੰ ਵੀ ਟਾਈਮ ਦੇਣਾ ਹੁੰਦਾ, ਘਰ ਦੇ ਕੰਮ ਵੀ ਕਰਨ ਹੁੰਦੇ, ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲ ਜਾਣਾ ਹੁੰਦਾ, ਤੇ ਬਾਕੀ ਟਾਈਮ ਕਿਹੜੇ ਵੇਲੇ ਕੱਢਦੇ, ਕਿੱਥੋਂ ਕੱਢਦੇ?
ਦੱਸਿਓ
ਤੁਸੀਂ
ਜਿਹੜਾ ਟਾਈਮ ਤੁਹਾਤੇ ਨੀ ਲੱਭਣਾ ਟਾਈਮ, ਕਿਉਂਕਿ ਤੁਹਾਨੂੰ ਨੀ ਲੱਭਣਾ ਨਾ ਮੈਨੂੰ ਲੱਭਣਾ, ਕਿਉਂਕਿ ਦੇਖੋ ਅਸੀਂ ਪਰਿਵਾਰਾਂ ਨੂੰ ਵੀ ਆਪਣਿਆਂ ਨੂੰ ਸਮਾਂ ਦੇਣਾ ਹੁੰਦਾ ਹੈ। ਅਸੀਂ ਕਿਸੇ ਨਾਲ ਗੱਲਬਾਤ ਕਰਨੀ, ਕਿਸੇ ਦਾ ਫੋਨ ਆ ਗਿਆ, ਕਿਸੇ ਨੂੰ ਆਪ ਕਰਨਾ, ਹਾਲ ਚਾਲ ਪੁੱਛਣਾ ਹੁੰਦਾ ਕਿਸੇ ਦਾ, ਠੀਕ ਹੈ। ਅਸੀਂ ਬਾਹਰ ਆਪਣੇ ਜਿਹੜੇ ਪੈਟਸ ਨੇ, ਕੁੱਤੇ ਬਿੱਲੇ ਆ, ਉਹਨਾਂ ਨੂੰ ਵੀ ਸਮਾਂ ਦੇਣਾ ਹੁੰਦਾ। ਅਸੀਂ ਜਿਹੜੇ ਅਸੀਂ ਬੂਟੇ ਪਾਲੇ ਹੋਏ ਆ ਗਮਲਿਆਂ 'ਚ ਰੱਖੇ, ਉਹਨਾਂ ਨੂੰ ਵੀ ਪਾਣੀ ਦੇਣਾ, ਉਹਨਾਂ ਨੂੰ ਵੀ ਪਾਣੀ ਦੇਣਾ ਹੁੰਦਾ, ਠੀਕ ਹੈ। ਅਸੀਂ ਕੋਈ ਦੁੱਖ ਸੁੱਖ ਹੋ ਗਿਆ, ਕਿਸੇ ਦੇ ਮਰਗ ਹੋ ਗਿਆ, ਕਿਸੇ ਦੇ ਜਨਮ ਹੋ ਗਿਆ, ਅਸੀਂ ਉਹਨਾਂ ਦੇ ਜਾ ਕੇ ਉੱਥੇ ਵੀ ਉਹਨਾਂ ਨੂੰ ਵੀ ਟਾਈਮ ਦੇਣਾ ਹੁੰਦਾ ਆ। ਅਸੀਂ ਸਮਾਜ ਦੇ ਵਿੱਚ ਰਹਿਣਾ, ਉਹਨਾਂ ਨਾਲ ਅਸੀਂ ਮਿਲਵਰਤਨ ਵਧਾਉਣਾ ਆ, ਉਹਨਾਂ ਨੂੰ ਦੁੱਖ ਵੰਡਣਾ ਆ ਤੇ ਖੁਸ਼ੀ ਜਿਹੜੀ ਆ ਉਹ ਦੁੱਗਣੀ ਕਰਨੀ, ਅਸੀਂ ਇਹ ਵੀ ਕੰਮ ਕਰਨਾ ਹੁੰਦਾ। ਇਹ ਸਾਨੂੰ ਸਿਖਾ ਲਿਆ ਗਿਆ ਸਾਡੇ, ਸਾਨੂੰ ਐਜੂਕੇਸ਼ਨ
ਆਪਣੇ ਨਿਆਣੇ ਨਾਲ ਵੀ ਗੱਲਾਂ ਕਰਨੀਆਂ
ਹੁੰਦੀਆਂ,
ਕੋਈ ਅਸੀਂ ਫਿਲਮ ਵੀ ਦੇਖਣੀ ਹੁੰਦੀ ਆ ਆਪਣੇ ਘਰ ਬੈਠ ਕੇ, ਕੋਈ ਅਸੀਂ ਆਪਣੇ ਇਕੱਠੇ ਬੈਠ ਕੇ ਖਾਣਾ ਵੀ ਖਾਣਾ ਹੁੰਦਾ,
ਖਾਣਾ ਵੀ
ਸਮਾਂ ਕਿੱਥੋਂ ਟਿਕਟੋਕ ਬਣਾਉਣ ਦਾ ਸਮਾਂ ਕੱਢਿਓ ਜਰਾ ਮੇਰੇ ਲਈ।
ਨਹੀਂ ਤੁਹਾਡੇ ਲਈ ਮੈਂ ਦੱਸੀ ਤਾਂ ਜਾਂਦਾ, ਤੁਹਾਨੂੰ ਨਹੀਂ ਨਿਕਲਣਾ, ਪਰ ਮੈਂ ਤੁਹਾਨੂੰ ਇਹ ਦੱਸਦਾ ਆ ਵੀ ਜਿਹੜੇ ਇਹ ਸਮਾਂ ਬਰਬਾਦੀ ਕਰ ਰਹੇ ਨੇ, 2-2 ਘੰਟੇ 3-3 ਘੰਟੇ ਦੇਖ ਦੇਖ ਕੇ, ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਹੁਣੇ ਗਿਣਾ ਕੇ ਹਟਿਆ ਵੀ ਇਹ ਕਰਨਾ ਹੁੰਦਾ, ਇਹ ਉਹ ਚੀਜ਼ਾਂ ਨਹੀਂ ਕਰਨਗੇ, ਅਖੀਰ ਨੂੰ ਕੀ ਹੋਊਗਾ, ਇਹ ਮਾਨਸਿਕ ਰੋਗੀ ਬਣਨਗੇ, ਇਹਨਾਂ ਦੇ ਪਰਿਵਾਰ ਟੁੱਟਣਗੇ, ਇਹਨਾਂ ਦਾ ਸਮਾਜ ਦੇ ਵਿੱਚ ਕਨੈਕਸ਼ਨ ਟੁੱਟ ਜਾਏਗਾ, ਕਿਉਂਕਿ ਇਹਨਾਂ ਨੇ ਸਮਾਜ ਨੂੰ ਸਮਾਂ ਨਹੀਂ ਦੇਣਾ, ਆਪਣੇ ਰਿਸ਼ਤੇਦਾਰਾਂ ਨੂੰ ਸਮਾਂ ਨਹੀਂ ਦੇਣਾ, ਦੋਸਤਾਂ ਨੂੰ ਸਮਾਂ ਨਹੀਂ ਦੇਣਾ, ਠੀਕ ਹੈ, ਘੋਲ ਕਰਨੀ ਆ, ਸਮਾਂ ਲੰਘਾ ਦੇਣਾ ਜਦੋਂ ਉੱਥੇ ਜਾਣਾ ਹੁੰਦਾ। ਇਸ ਕਰਕੇ ਜੇ ਹੈਲਥੀ ਲਿਵਿੰਗ ਕਰਨੀ ਹੈ, ਜਿਉਣਾ ਆ, ਤਾਂ ਤੁਹਾਨੂੰ ਐਂਟਰਟੇਨਮੈਂਟ ਨੂੰ ਲਿਮਿਟ ਕਰਨਾ ਪੈਣਾ ਆ, ਨਾ ਕਿ 24 ਆਵਰ ਲਿਮਿਟ। ਮਤਲਬ 24 ਆਵਰ ਐਂਟਰਟੇਨਮੈਂਟ ਹੀ ਚੱਲੀ ਜਾ ਰਹੀ ਹੈ, ਐਜੂਕੇਸ਼ਨ ਹੋ ਹੀ ਨਹੀਂ ਰਹੀ। ਅਸੀਂ ਕੁਛ
ਇਸ ਗੱਲ ਤੇ ਮੈਂ ਇੱਕ ਸਾਡੇ ਦੋਸਤ ਆ, ਮੇਰੇ ਬਹੁਤ ਵਧੀਆ ਦੋਸਤ ਆ, ਉਹ ਕਹਿੰਦੇ ਹੁੰਦੇ ਨਾ ਤੁਸੀਂ ਆਪਣਾ ਜਿਹੜਾ ਤੁਹਾਡੇ 14 ਘੰਟੇ ਆ, 14 ਘੰਟਿਆਂ ਦੇ ਵਿੱਚ ਤੁਸੀਂ ਆਪਣੇ ਜਿਹੜੇ ਸਾਰੇ ਕੰਮ ਕਰਕੇ ਆਪਣਾ ਦਿਮਾਗ ਥਕਾ ਲਓ। ਜਿਸ ਵੇਲੇ ਤੁਹਾਡਾ ਦਿਮਾਗ ਥੱਕ ਗਿਆ ਨਾ, ਉਸ ਵੇਲੇ ਤੁਹਾਨੂੰ ਰਾਤ ਨੂੰ ਨੀਂਦ ਆਊਗੀ।
ਬਿਲਕੁਲ ਬਿਲਕੁਲ ਆਏਗੀ, ਆਂਦੀ ਉਦੋਂ।
ਜੇ ਤੁਸੀਂ ਦਿਮਾਗ ਨੂੰ ਪਹਿਲਾਂ ਹੀ ਦਿਮਾਗ ਨੂੰ ਇੰਟਰਟੇਨਮੈਂਟ ਕਰੀ ਜਾਂਦੇ, ਸਾਰਾ ਦਿਨ ਹੀ ਦਿਮਾਗ ਨੂੰ ਇੰਟਰਟੇਨਮੈਂਟ ਕਰੀ ਜਾਂਦੇ ਆ, ਅੱਖਾਂ ਨੂੰ ਤੁਸੀਂ ਚਮਕੀਲੀਆਂ ਚੀਜ਼ਾਂ ਦੇ ਨਾਲ ਪ੍ਰਭਾਵਿਤ ਕਰੀ ਜਾਂਦੇ ਆ, ਤਾਂ ਤੁਹਾਨੂੰ ਨੀਂਦ ਕਿੱਦਾਂ ਆਊਗੀ।
ਬਿਲਕੁਲ। ਤੇ ਅਮਰੀਕ ਭਾਜੀ, ਯੋਗੀ ਕੁਮਾਰ ਕਹਿ ਰਹੇ ਨੇ ਕਿ ਜੇ ਕਹਿੰਦੇ ਤੁਸੀਂ ਨਾ ਇਹ ਇੰਸਟਾਲ ਕਰ ਲਿਆ ਟਿਕਟੋਕ, ਤਾਂ ਯੂ ਵਿਲ ਫਾਇੰਡ ਦੈਟ ਯੂ ਵਿਲ ਹੈਵ ਪਲੈਂਟੀ ਆਫ ਟਾਈਮ। ਠੀਕ ਹੈ, ਦਲਜੀਤ
ਸਿੰਘ,
ਦਲਜੀਤ ਸਿੰਘ ਢਿੱਲੋਂ ਭਾਜੀ ਵੀ ਗੁਰਬਾਣੀ ਭੇਜ ਰਹੇ ਨੇ ਸਾਨੂੰ, ਕਹਿੰਦੇ ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋਂ ਬਹੁਤਾ। ਕਹਿੰਦੇ ਥੋੜੀ ਸੇਵਾ ਆ ਤੇ ਮੰਗਣਾ ਬਹੁਤਾ ਆ, ਉਹ ਧੁਰ ਪਹੁੰਚਦਾ ਨੀ, ਪਹਿਲਾਂ ਹੀ ਕਹੀ ਜਾਂਦਾ ਮੈਂ ਪਹੁੰਚ ਗਿਆ। ਠੀਕ ਹੈ। ਸੋ ਕਹਿੰਦੇ ਭੇਕ ਦਿਖਾਵੇ ਸੱਚ ਨਾ ਕਮਾਵੇ, ਕਾਹੜੋ ਮਹਿਲੀ ਨਿਕਟ ਨਾ ਆਵੇ, ਕਹਿ ਤੋਂ ਮਹਿਲੀ ਨਿਕਟ ਨਾ ਆਵੇ। ਸੋ ਉਹਦੇ ਕੋਲ ਕੁਛ ਨੀ ਜਾਂਦਾ ਜਿਹੜਾ ਭੇਕ ਦਿਖਾਉਂਦਾ। ਤੇ ਬਾਕੀ ਨਾ ਅਮਰੀਕ ਭਾਜੀ, ਇੱਕ ਹੋਰ ਵੀ ਮਾੜੀ ਆਦਤ ਹੈ ਜਿਹੜਾ ਨਾ ਟੈਲੀਫੋਨ ਦੀ ਵਰਤੋਂ ਜਾਂ ਟਿਕਟੋਕ ਦੀ ਵੀਡੀਓ ਇੱਥੋਂ ਤੱਕ ਆ ਜਾਂਦੀ ਆ ਕਿ ਤੁਸੀਂ ਟੋਇਲਟ ਦੇ ਵਿੱਚ ਬੈਠੇ ਵੀ ਕਹਿੰਦੇ ਬਣਾ ਲੈਂਦੇ ਆ ਟਿਕਟੋਕ, ਟੋਇਲਟ 'ਚ ਬੈਠ ਕੇ ਵੀ ਟਿਕਟੋਕ ਬਣਦੀ ਆ, ਉੱਥੇ ਵੀ ਬਹੁਤ ਪਾਪੂਲਰ ਹੈ। ਤੁਸੀਂ ਇਹ ਤਾਂ ਛੱਡੋ, ਕਈ ਲੋਕ ਇੰਨੇ ਅਡਿਕਟਡ ਹੈ ਟੋਇਲਟ ਦੇ ਵਿੱਚ ਬੈਠ ਕੇ, ਉਹ ਸਾਰੇ ਵੀਡੀਓ ਦੇਖਦੇ ਨੇ, ਉਹ ਸਾਰਾ ਸੋਸ਼ਲ ਮੀਡੀਆ ਦੇਖਦੇ ਨੇ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਿਹੜਾ ਟੋਇਲਟ ਹੈ, ਇੰਨੀ ਮਤਲਬ ਗੰਦੀ ਹਵਾ ਦੇ ਵਿੱਚ ਤੁਸੀਂ ਬੈਠੇ ਹੋ, ਰਾਈਟ, ਤੁਸੀਂ ਨੰਗੇ ਹੋ, ਕੱਪੜਾ ਤੁਹਾਡੇ ਹੈ ਨਹੀਂ ਤੁਹਾਡੇ ਦੇ, ਮਤਲਬ ਹਾਊ ਕੈਨ ਯੂ ਐਂਟਰਟੇਨ ਯੋਰ ਸੈਲਫ, ਹੈਨਾ, ਤੁਹਾਡੇ ਜਦ ਕੱਪੜੇ ਅੱਧੇ ਲਏ ਹੋਏ ਆ।
ਅਮਨਦੀਪ, ਉਹ ਟਿਕਟੋਕ ਦੇਖਦੇ ਦੇਖਦੇ ਨਾ ਉਹ ਫਲੈਸ਼ ਵਾਲਾ ਜਿਹੜਾ ਬਟਨ ਜਿਹਾ ਹੁੰਦਾ, ਦੱਬਣਾ ਭੁੱਲ ਜਾਂਦੇ ਆ।
ਟੋਇਲਟ ਕਰਕੇ ਗਿਆ, ਡੇਢ ਘੰਟਾ ਬੈਠੇ ਰਹੇ ਗੰਦ ਦੇ ਉੱਤੇ, ਸੁੰਘੀ ਗਏ ਆਪਣਾ ਹੀ, ਹਨਾ, ਮੁੜ ਕੇ ਨੰਗੇ ਹੈਗੇ ਆ ਤੁਸੀਂ ਯਾਰ। ਤੁਸੀਂ ਮੈਨੂੰ ਇਹ ਨੀ ਸਮਝ ਆਉਂਦੀ, ਹਾਊ ਕੈਨ ਯੂ ਥਿੰਕ ਆਫ ਐਂਟਰਟੇਨਮੈਂਟ ਇਨ ਸੱਚ ਏ ਸਿਚੁਏਸ਼ਨ, ਹਨਾ। ਤੁਸੀਂ ਮਤਲਬ ਤੁਸੀਂ ਏਦਾਂ ਇਮੈਜਿਨ ਕਰੋ ਭਾਜੀ ਵੀ ਤੁਸੀਂ ਐਂਟਰਟੇਨਮੈਂਟ ਕਰਨੀ ਆ, ਫਿਲਮ ਦੇਖਣੀ ਆ ਜਾਂ ਟਿਕਟੋਕ ਦੇਖਣੀ ਆ, ਤੁਹਾਨੂੰ ਨਾ ਇੱਕ ਬਿਲਕੁਲ ਜਿਹੜਾ ਪਸ਼ੂਆਂ ਦਾ ਢੇਰ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਢੇਰ ਲੱਗਾ, ਤੁਹਾਨੂੰ ਉਹਦੇ ਤੇ ਬਿਠਾਲ ਦਿੱਤਾ ਜਾਵੇ, ਤੁਹਾਡੀ ਨਿੱਕਰ ਖੋਲ ਜਾਂ ਤੁਹਾਡੇ ਐਨ ਨੰਗੇ ਕਰਕੇ ਤੁਹਾਨੂੰ ਨਾ ਉਹਦੇ ਤੇ ਬਿਠਾਲ ਦਿੱਤਾ ਜਾਵੇ ਢੇਰ ਦੇ ਉੱਤੇ। ਆਹੋ ਤੁਸੀਂ ਮਤਲਬ ਉੱਤੇ ਬੈਠ ਕੇ ਟਿਕਟੋਕ ਦੇਖ ਲਓਗੇ, ਦੱਸੋ, ਹਨਾ, ਉਹ ਤਾਂ ਚਲੋ ਫੇਰ ਪਸ਼ੂਆਂ ਦਾ ਆ, ਤੁਸੀਂ ਆਪਣੇ ਦੇ ਉੱਤੇ ਹੀ ਬੈਠੇ ਆ ਗੰਦ ਦੇ ਉੱਤੇ। ਕਮਾਲ ਹੈ ਲੋਕ, ਮਤਲਬ ਆਹ ਜਿਹੜਾ ਆ ਲੋਕਾਂ ਦੀ ਐਂਟਰਟੇਨਮੈਂਟ ਦੀ ਥਰੈਸ਼ਹੋਲਡ ਬਣ ਚੁੱਕਾ ਆ, ਮਾਪਦੰਡ ਬਣ ਚੁੱਕਾ ਆ। ਕਿਆ ਬਾਤ ਹੈ, ਮਤਲਬ ਆਪਾਂ ਨੂੰ ਨਾ ਇਹ ਥੋੜਾ ਜਿਹਾ ਘਟਾਉਣਾ ਚਾਹੀਦਾ। ਖੈਰ, ਜਿਹੜੇ ਇਹਦੇ ਸਟਾਰ ਬਣਦੇ ਨੇ, ਸਟਾਰ ਕੀ ਬਣਦੇ ਨੇ, ਦੇਖੋ ਕੋਈ ਚੰਗੀ ਗੱਲ ਹੈ ਉਹਨੂੰ ਲੋਕ ਬਹੁਤ ਘੱਟ ਸ਼ੇਅਰ ਕਰਦੇ ਨੇ, ਉਹਨੂੰ ਬਹੁਤ ਘੱਟ ਸੁਣਦੇ ਨੇ। ਇਹ ਜਿਹੜੀਆਂ ਜੱਬਲੀਆਂ ਮਤਲਬ ਥਰਡ ਡਿਗਰੀ ਦੇ ਜਿਹੜੇ ਮਤਲਬ ਖਰਾਬ ਭਾਸ਼ਾਵਾਂ ਏਦਾਂ ਚੱਕਦੇ ਨੇ, ਸਰਕਾਰੀ ਨੌਕਰਾਂ ਉਹਨਾਂ ਨੂੰ ਦੇਈ ਜਾਂਦੇ, ਹਨਾ, ਸਰਕਾਰੀ ਨੌਕਰੀਆਂ ਦੇ ਰਹੇ ਆ, ਪੈਸੇ ਦੇ ਰਹੇ ਨੇ, ਜੋਬਾਂ ਦੇ ਰਹੇ ਨੇ, ਮਤਲਬ ਸੋ ਨਾ ਸੋ, ਮਤਲਬ ਕਿੱਧਰ ਨੂੰ ਸੁਸਾਇਟੀ ਜਾ ਰਹੀ ਹੈ। ਖੈਰ, ਬਾਕੀ ਕਹਿੰਦੇ ਨੇ ਕਿ ਯੋਗੇਸ਼ ਠਾਕਰ ਕਹਿੰਦੇ ਨੇ ਇਹ ਗੱਲ, ਕਹਿੰਦੇ ਮੈਂ ਤਾਂ ਸ਼ੇਅਰ ਕੀਤੀ ਸੀ ਕਿ ਮੇਰੀ ਸਾਲੀ ਦਾ ਮੁੰਡਾ ਜਾਣੀ ਕਿ 8 ਸਾਲ ਦਾ ਆ, ਤੇ ਆਪਣੀ ਮਦਰ ਨੂੰ ਕਹਿੰਦਾ ਕਿ ਸਕੂਲ ਜਾ ਕੇ ਕੀ ਕਰਨਾ, ਜੋਬ ਤਾਂ ਟਿਕਟੋਕ ਤੇ ਮਿਲ ਰਹੀ ਆ। ਮਾਂ ਨੇ 2 ਥੱਪੜ ਮਾਰੇ ਤੇ ਕਹਿੰਦੇ ਨੇ ਕਿ ਸਕੂਲ ਤੇਰਾ ਕਹਿੰਦੇ ਬਾਪੂ ਵੀ ਜਾਊਗਾ, ਕਹਿੰਦੇ ਠਹਿਰ ਤੂੰ, ਤੈਨੂੰ ਮੈਂ ਭੇਜਦੀ ਆ ਟਿਕਟੋਕ ਤੇ। ਸੋ ਬੱਚੇ ਜਿਹੜੇ ਮਤਲਬ ਬੱਚਿਆਂ ਨੂੰ ਇਹ ਆ ਵੀ ਟਿਕਟੋਕ ਦੇ ਤੁਸੀਂ ਵਰਤੋ, ਮਸ਼ਹੂਰ ਹੋਵੋ, ਜੋ ਨਾ ਸੋ ਕਰੋ, ਤੇ ਬਸ ਫਿਰ ਤੁਹਾਨੂੰ ਗੌਰਮੈਂਟ ਜਿਹੜੀ ਆ ਕੈਪਟਨ ਸਾਹਿਬ ਤੁਹਾਨੂੰ ਜੋਬ ਦੇ ਦੇਣਗੇ। ਸੋ ਇਹ ਇਹ ਵਰਤਾਰਾ ਚੱਲ ਰਿਹਾ। ਬਾਕੀ ਕਹਿੰਦੇ ਨੇ
ਜੋਬ ਕਿਹੜੀ ਆ, ਕੈਪਟਨ ਇਹਦੇ ਸਾਰੇ ਸੰਦਰਭ ਦੇ ਵਿੱਚ ਕਹਾਣੀ ਕੀ ਹੈ।
ਕਹਾਣੀ ਇਹ ਹੈ ਪਾਪੂਲੈਰਿਟੀ ਦੀ ਜੀ। ਦੇਖੋ ਗੱਲ ਇਹ ਹੈ ਵੀ ਉਹ ਆਪਣੀ
ਨੂਰ ਨੂੰ ਜੋਬ ਮਿਲੀ ਹੈ, ਨੂਰ ਦੇ ਡੈਡ ਨੂੰ ਜੋਬ ਮਿਲੀ ਹੈ।
ਆਹੋ ਉਹਨੂੰ ਦੇ ਰਹੇ ਨੇ ਜੋਬ, ਉਹਦਾ ਘਰ ਵੀ ਬਣਾਤਾ, ਉਹਦੀ ਕੋਠੀ ਵੀ ਬਣਾਤੀ ਆ, ਉਹਦੇ ਕੋਲ ਘਰ ਹੈ ਨੀ ਜੀ, ਉਹਨੂੰ ਕੋਠੀ ਬਣਾ ਦਿਓ ਜੀ, ਉਹ ਕਿਸੇ ਬਾਬੇ ਨੇ ਬਣਾ ਵੀ ਦਿੱਤੀ, ਬਾਬਾ ਵੀ ਮਸ਼ਹੂਰ ਹੋਣਾ ਚਾਹੁੰਦਾ ਹੋਣਾ ਹਨਾ, ਤੇ ਗੱਲ
ਬਾਬੇ ਨੇ ਬਣਾਤੀ ਕਿਸੇ ਨੇ,
ਹੋਰ ਉਹ ਪੈਸੇ ਇਕੱਠੇ ਕਰਨੇ ਆ, ਉਹ ਬਾਬੇ ਨੇ ਕਿਹੜੇ ਆਪਣੇ ਕੋਲੋਂ ਬਣਾਈ ਆ, ਲੋਕਾਂ ਦੇ ਉਹਨੂੰ ਮੂਹਰੇ ਕਹਿ ਦਿੱਤਾ ਹੋਣਾ ਕਿਤੇ ਦੁਕਾਨ ਚ ਜਾ ਕੇ, ਉਹ ਸੰਗਤ ਜੀ ਉਹ ਨੂਰ ਦੀ ਮੈਂ ਕੋਠੀ ਬਣਾਉਣੀ ਆ, ਦਿਓ ਪੈਸੇ, ਉਹ ਕੋਠੀ ਬਣਾਉਣੀ ਆ 20 ਲੱਖ ਦੀ, ਤਾਂ ਹੁਣ 1 ਕਰੋੜ ਰੁਪਇਆ ਇਕੱਠਾ ਕਰਨਾ ਹੈ ਉਹਦੇ ਬਿਹਾਫ ਤੇ। ਇਹੀ ਚੱਲ ਰਿਹਾ ਜਿਹੜੀਆਂ ਚੈਰਿਟੀਆਂ ਜਥੇਬੰਦੀਆਂ ਜੋ ਵੀ ਚੱਲ ਰਿਹਾ, ਜਿੱਥੇ ਵੀ ਈਵਨ ਗੋਰਿਆਂ ਦੀ ਰੱਖ ਲਓ, ਉਹ 10-15% ਮਸੀਹ ਲਾਉਂਦੇ ਆ, ਮਤਲਬ ਬਾਕੀ ਤਾਂ ਸਾਰਾ ਉਹ ਆਪਣਾ 5-star ਘੁੰਮਣ ਫਿਰਨ ਆਪਣੇ ਆਪਣੇ ਲਈ ਚੱਲਦਾ ਕੰਮ ਉਹ ਤਾਂ। ਖੈਰ
ਚਲੋ ਬਾਅਦ ਚ ਗੱਲ ਕਰਾਂਗੇ
ਜੀ ਜੀ। ਸੋ ਅਮਰੀਕ ਭਾਜੀ ਗੱਲਾਂ ਬਾਤਾਂ ਚਲੋ ਆਪਾਂ ਥੋੜੇ ਜਿਹਾ ਸੋਸ਼ਲ ਮੀਡੀਆ ਤੇ ਕੀਤੀਆਂ, ਸੋਸਾਇਟੀ ਤੇ ਕੀਤੀਆਂ, ਤੇ ਕੀ ਸਾਡੇ ਆਸ ਪਾਸ ਚੱਲ ਰਿਹਾ ਇਹਦੇ ਬਾਰੇ ਆਪਾਂ ਕੀਤੀਆਂ। ਤੇ ਜਗਵੀਰ ਸਿੰਘ ਸੇਖੋਂ ਵੀ ਕਹਿ ਰਹੇ ਨੇ, ਕਹਿੰਦੇ ਵੀ ਮੈਨੂੰ ਲੱਗਦਾ ਕਿ ਟਿਕਟੋਕ ਤੇ ਗੱਲ ਕਰਨਾ ਵੀ ਆਪਣਾ ਟਾਈਮ ਖਰਾਬ ਹੈ, ਹੋਰ ਮੁੱਦਿਆਂ ਤੇ ਕਰੋ ਜੀ, ਦੁਨੀਆਂ ਚ ਬੜੀ ਉਤਲ ਪੁਤਲ ਜਾ। ਮੈਂ ਕਹਿਣਾ ਹੀ ਲੱਗਾ ਸੀ ਇਹ ਗੱਲ, ਮੇਰੇ ਦਿਲ ਵਾਲੀ ਗੱਲ ਇਹਨਾਂ ਨੇ ਵਾਲੇ ਵੀ ਆਪਾਂ ਇੱਥੇ ਕਿਉਂ ਡਿਸਕਸ਼ਨ ਕਰ ਰਹੇ ਹਾਂ। ਵੈਸੇ ਕਰ
ਨਹੀਂ, ਟਿਕਟੋਕ ਤੇ ਨਹੀਂ ਗੱਲਾਂ ਕੀਤੀਆਂ, ਗੱਲਾਂ ਪਹਿਲਾਂ ਨੋਟਾਂ ਤੋਂ ਸ਼ੁਰੂ ਹੋਈਆਂ, ਸਕਾਟਲੈਂਡ ਤੋਂ ਗੱਲ ਸ਼ੁਰੂ ਹੋਈ ਆ, ਫਿਰ ਕੱਪੜਿਆਂ ਬਾਰੇ ਵੀ ਗੱਲ ਕੀਤੀ ਆ, ਉਸ ਤੋਂ ਬਾਅਦ ਹੋਰ ਵੀ 4-5 ਗੱਲਾਂ ਹੋਈਆਂ, ਟਿਕਟੋਕ ਦਾ ਅਖੀਰ ਤੇ ਹੋਈ ਆ,
ਅਖੀਰ ਤੇ ਹੋਈ ਆ। ਤੇ ਦੂਜੀ ਗੱਲ ਇਹ ਹੈ ਵੀ ਅਮਰੀਕ ਭਾਜੀ ਵੀ ਆਪਾਂ ਵੀਡੀਓ, ਆਪਾਂ ਇੱਕ ਨਾ ਦਿਮਾਗ ਦੇ ਵਿੱਚ ਇਹ ਗੱਲ ਪਾ ਦੇ ਕਿ ਹਰ ਚੀਜ਼ ਦਾ ਵੀਡੀਓ ਬਣਾਉਣਾ। ਮੈਂ ਤੁਹਾਨੂੰ ਦੱਸਾਂ, ਮੇਰਾ ਵੀ ਦਿਲ ਕਰਦਾ ਸੀ ਜਦੋਂ ਅਸੀਂ ਨਨਕਾਣਾ ਸਾਹਿਬ ਗਏ ਨਾ, ਮੈਂ ਵੀ ਐਨ ਸਾਰਾ ਆਪਣਾ ਫੋਨ ਲੈ ਕੇ ਗਿਆ, ਸਟਿੱਕ ਲੈ ਕੇ ਗਿਆ ਨਾਲ, ਚਾਰਜਿੰਗ ਐਵਰੀਥਿੰਗ, ਮੈਂ ਸੋਫਟਵੇਅਰ ਮੇਰੇ ਲੋਡਡ ਸੀਗੇ, ਮੈਂ 4-5 ਵੀਡੀਓ ਪਾਏ ਵੀ ਉੱਥੇ ਜਾ ਕੇ, ਤੁਸੀਂ ਦੇਖੇ ਹੋਣੇ ਆ, ਮਤਲਬ ਮੈਂ ਡੇਲੀ ਇੱਕ ਵੀਡੀਓ ਪਾਉਂਦਾ ਸੀਗਾ। ਮੈਂ ਨਾ 4 ਦਿਨ ਬਾਅਦ ਮੈਂ ਸੋਚਿਆ ਵੀ ਮੈਂ ਤਾਂ ਇੱਕ ਕੈਮਰਾਮੈਨ ਮਗਰ ਵੀਡੀਓ ਹੀ ਬਣਾਈ ਜਾਂਦਾ, ਹਰ ਚੀਜ਼ ਦਾ ਵੀਡੀਓ ਬਣਾਈ ਜਾਂਦਾ ਮੈਂ ਤਾਂ, ਉਹ ਤੋਂ ਬਾਅਦ ਮੈਂ 2-2 ਘੰਟੇ ਉਹਦੀ ਐਡੀਟਿੰਗ ਕਰੀ ਜਾਂਦਾ ਆ ਕੇ, ਵੀ ਮੈਂ ਜਿਹੜੇ ਕੰਮ ਦੇ ਲਈ ਆਇਆ ਹੋਇਆ ਇੱਥੇ ਉਹ ਤਾਂ ਹੋ ਹੀ ਨਹੀਂ ਰਿਹਾ, ਤੇ ਮੈਂ ਤਾਂ ਸ਼ਰਧਾ ਲਈ ਆਇਆ ਹੋਇਆ, ਮੈਂ ਤਾਂ ਪਹਿਲੇ ਪਾਤਸ਼ਾਹ ਦੇ ਦਿਵਸ ਨੂੰ ਹਾਜ਼ਰ ਨਾਜ਼ਰ ਦੇਖਣ ਆਇਆ ਆ, ਉਹਨੂੰ ਮਾਨਣ ਆਇਆ, ਉਹਦਾ ਆਨੰਦ ਲੈਣ ਆਇਆ, ਵੀ ਮੈਂ ਤਾਂ ਵੀਡੀਓ ਦੇ ਵਿੱਚ ਹੀ। ਮੈਂ ਨਾ ਦਿਮਾਗ ਦੇ ਵਿੱਚ ਸੋਚੀ, ਤੇ ਮੈਂ ਇੱਕ ਭਾਜੀ ਸੀਗੇ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਭਾਜੀ ਵੀ ਆਹ ਤਾਂ ਚਾਹੁੰਦਾ ਹੈ ਮੈਂ ਬਣਾ ਕੇ ਵੀ ਮੈਂ ਲੋਕਾਂ ਨਾਲ ਸ਼ੇਅਰ ਕਰਾਂ, ਪਰ ਦੂਜੀ ਗੱਲ ਹੈ ਵੀ ਜੇ ਸ਼ੇਅਰ ਕਰਨਾ ਤੇ ਮੈਂ ਆਪ ਖੱਜਲ ਹੋਇਆ ਫਿਰਦਾ। ਉਹ ਕਹਿੰਦੇ ਅਮਨ ਠੀਕ ਹੈ, ਜਿੰਨਾ ਕਰ ਲਿਆ ਕਰ ਲਿਆ, ਵੀ ਤੂੰ ਪਹਿਲਾਂ ਜੇ ਇਸ ਮਕਸਦ ਲਈ ਆਇਆ ਨਾ ਉਹ ਪੂਰਾ ਕਰ ਆਪਣਾ। ਭਾਜੀ ਆਪਾਂ ਉਹ ਕੀਤਾ ਬੰਦ ਆਪਣਾ ਸਿਸਟਮ, ਉਹਨੂੰ ਰੱਖਿਆ ਟੈਚੀ ਚ, ਤੇ ਉਥੋਂ ਫਿਰ ਅਸੀਂ ਆਪਣੇ ਆਨੰਦ ਲੈਣਾ ਸ਼ੁਰੂ ਕੀਤਾ, ਗੱਲਾਂ ਬਾਤਾਂ ਲੋਕਾਂ ਨਾਲ ਸ਼ੁਰੂ ਕੀਤੀਆਂ, ਹਨਾ। ਉਸ ਘੜੀ ਦੇ ਉੱਤੇ ਜਿਸ ਥਾਂ ਦੇ ਉੱਤੇ ਗਏ ਅਸੀਂ, ਫਿਰ ਜਿੱਥੇ ਜਿੱਥੇ ਗਏ ਆ ਉੱਥੇ ਅਸੀਂ ਫਿਰ ਉਹਨੂੰ ਹਰ ਐਂਗਲ ਤੋਂ ਆਪਾਂ ਆਨੰਦ ਮਾਣਿਆ ਉਸ ਪਰਿਸਥਿਤੀ ਦਾ, ਤੇ ਬੜਾ ਆਨੰਦ ਆਇਆ, ਔਰ ਉਹ ਮੇਰੇ ਦਿਮਾਗ ਦੇ ਵਿੱਚ ਮੈਮਰੀਜ਼ ਬਣ ਗਈਆਂ, ਹਨਾ। ਅਸੀਂ ਨਾ ਮਤਲਬ ਹਰ ਥਾਂ ਚਾਹੀਦਾ ਉਹ ਵੀਡੀਓ ਬਣਾਈਏ, ਇਹਦਾ ਵੀਡੀਓ ਬਣਾ ਕੇ ਪਾਈਏ, ਪਾ ਕੇ ਕਰਨਾ ਕੀ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ। ਵੀ ਅਸੀਂ ਦੇਖੋ ਹੁਣ ਆਪਾਂ ਨਨਕਾਣਾ ਸਾਹਿਬ ਦੀ ਗੱਲ ਕਰ ਰਹੇ ਹਾਂ, ਮੈਂ ਤਾਂ ਇਹ ਚਾਹੁੰਦਾ ਵੀ ਤੁਸੀਂ ਸਾਡੇ ਵੀਡੀਓ ਨਾ ਇਕੱਲੇ ਦੇਖੀ ਜਾਓ, ਤੁਸੀਂ ਜਾ ਕੇ ਉੱਥੇ ਆਪ ਆਨੰਦ ਮਾਣ ਕੇ ਆਓ, ਜ਼ਰੂਰੀ ਥੋੜਾ ਹੁੰਦਾ ਵੀ ਅਸੀਂ ਸਾਰੀ ਚੀਜ਼ ਦਾ ਵੀਡੀਓ ਹੀ ਬਣਾਉਣਾ ਉੱਥੇ ਜਾ ਕੇ, ਹਨਾ।
ਅਮਨਦੀਪ ਜੀ, ਅਮਨਦੀਪ ਅਸੀਂ ਨਾ ਵਿਆਹਾਂ ਤੇ ਕੜਮਾਈਆਂ ਤੇ ਜਾਂ ਹੋਰ ਜਿੰਨੇ ਫੰਕਸ਼ਨ ਹੁੰਦੇ ਆ ਉਹਨਾਂ ਤੇ ਵੀਡੀਓ ਤਿਆਰ ਕਰਦੇ ਆ
ਜੀ,
ਕਿਸੇ ਬੰਦਿਆਂ ਨੂੰ 4-5 ਬੰਦਿਆਂ ਨੂੰ ਲੈ ਆਓ, ਉਹਨਾਂ ਨੂੰ ਵੀਡੀਓ ਦਿਖਾਉਣਾ ਸ਼ੁਰੂ ਕਰਦੇ ਹੋ, ਉਹ ਉਦੋਂ ਉਹਦਾ ਉਹਨਾਂ ਦਾ ਇੰਤਜ਼ਾਰ ਇਹੀ ਰਹੂਗਾ ਕਿ ਮੈਂ ਚਾਹ ਕਿੱਥੇ ਪੀਣਾ, ਮੇਰੀ ਫੋਟੋ ਕਿੱਥੇ ਆਈ ਆ। ਸਿਰਫ ਦੂਜੇ ਬੰਦੇ ਨੂੰ ਆਪਣੀ ਫੋਟੋ ਵਿੱਚ ਇੰਟਰਸਟ ਹੁੰਦਾ, ਤੁਸੀਂ ਲਾ ਲਓ ਵਿਆਹ ਦੀ ਫੋਟੋ, ਜੇ 3 ਮਿੰਟ ਤੋਂ ਬਾਅਦ ਉਹਨੂੰ ਕੋਈ ਵੀਡੀਓ ਸ਼ੁਰੂ ਕਰ ਦਿਓ, ਗਰੁੱਪ ਇਕੱਠਾ ਕਰ ਲਓ, 3 ਮਿੰਟ ਤੋਂ 3 ਮਿੰਟ ਤੱਕ ਫੋਟੋ ਦੇਖੂਗੇ ਨੀ, ਵੀਡੀਓ ਗੱਲਾਂ ਲੱਪੂਗੇ ਕਰ, ਉਹਨਾਂ ਨੂੰ ਕੋਈ ਇੰਟਰਸਟ ਹੁੰਦਾ ਹੀ ਨੀ ਕਿਸੇ ਦੀ ਵੀਡੀਓ ਚ,
ਤੁਹਾਡੀ ਗੱਲ ਪਤਾ ਹੀ ਆ ਦਿਲ ਵਾਲੀ, ਪਹਿਲਾਂ ਹੀ ਪਤਾ ਉਹਨਾਂ ਨੂੰ, ਉਹਨਾਂ ਨੇ ਤੇ ਇਹ ਨਾ ਸਾਰੇ ਨੁਕਤੇ ਕੱਢੇ ਹੋਇਆ। ਔਰ ਦੇਖੋ ਫਿਰ ਲੋਕ ਕੀ ਆ ਵੀ ਆਪਣੇ ਵੀਡੀਓ ਪਾਉਂਦੇ ਨੇ, ਆਪਣਾ ਹੀ ਦੇਖੀ ਜਾਣਾ, ਉਹ ਕੀ ਕਰਦੇ ਨੇ ਜਿਹੜਾ ਵੀਡੀਓ ਪਾਉਂਦਾ ਉਹ ਆਪਣਾ ਵੀਡੀਓ 100-200 ਵਾਰੀ ਦਾ ਆਪ ਹੀ ਦੇਖ ਲੈਂਦਾ, ਆਪ ਹੀ ਦਿਖਾ ਦਿੰਦਾ ਹੋਰ ਨੂੰ, ਆਹ ਦੇਖ ਮੈਂ ਵੀਡੀਓ ਪਾਇਆ, ਆਹ ਦੇਖ ਮੈਂ ਵੀਡੀਓ ਪਾਇਆ, ਆਹ ਦੇਖ ਮੈਂ ਵੀਡੀਓ ਪਾਇਆ, ਹਨਾ। ਤੇ ਚਲੋ ਉਧਰ ਗੁਰਿੰਦਰ ਸਿੰਘ ਆ ਗਏ ਨੇ ਜੀ ਅਮਰੀਕਾ ਵਰਜੀਨੀਆ ਤੋਂ, ਕਹਿੰਦੇ ਤੁਸੀਂ ਟਿਕਟੋਕ ਤੇ ਲੱਗੇ ਹੋ ਤੇ ਟਰੰਪ ਸਾਹਿਬ ਟਵਿੱਟਰ ਤੇ, ਬਾਕੀ ਮਸਲੇ ਛੱਡ ਦਿਓ ਕਹਿੰਦੇ। ਉਹ ਟਵਿੱਟਰ ਵਾਲਿਆਂ ਨੂੰ ਧਮਕੀ ਦੇ ਦਿੱਤੀ, ਉਹਨਾਂ ਨੇ ਟਵਿੱਟਰ ਨੂੰ ਧਮਕੀ ਦੇ ਦਿੱਤੀ ਗੁਰਿੰਦਰ ਸਿੰਘ ਵਰਜੀਨੀਆ ਨੇ ਚੇਤਾ ਕਰਾ ਦਿੱਤਾ ਵੀ ਅਸੀਂ ਸ਼ਟਡਾਊਨ ਕਰ ਦੇਣਾ ਇਹ, ਕਿਉਂਕਿ ਉਹਨਾਂ ਨੇ ਬਲੌਕ ਕਰਤਾ, ਬਲੌਕ ਨਹੀਂ ਕਰਤਾ, ਫੇਕ ਨਿਊਜ਼ ਦਾ ਟੈਗ ਲਾ ਦਿੱਤਾ ਟਰੰਪ ਦੀ ਇੱਕ ਪੋਸਟ ਦੇ ਉੱਤੇ, ਤੇ ਉਹ ਨੇ ਉਹਨੂੰ ਧਮਕੀ ਦੇ ਦਿੱਤੀ, ਕਹਿੰਦੇ ਤੁਸੀਂ ਫਿਲਟਰ ਕਰਨ ਲੱਗੇ ਹੋ, ਐਂ ਕਰਨ ਲੱਗੇ, ਤੁਹਾਨੂੰ ਵੀ ਕਹਿੰਦੇ। ਵੈਸੇ ਉਹ ਬਿੱਲ ਪਾਸ ਕਰਦੇ ਨੇ, ਐਗਜ਼ੈਕਟਿਵ ਆਰਡਰ ਕਰ ਦਿੱਤੇ ਨੇ ਵੀ ਜਿਹੜੇ ਕਾਨੂੰਨ ਬਾਕੀ ਮੀਡੀਆ ਤੇ ਲਾਗੂ ਹੁੰਦੇ ਨੇ ਉਹੀ ਕਾਨੂੰਨ ਹੁਣ ਤੁਹਾਡੇ ਤੇ ਲਾਗੂ ਹੋਣਗੇ ਸੋਸ਼ਲ ਮੀਡੀਆ ਤੇ। ਉੱਦਾਂ ਤਾਂ ਵੈਸੇ ਚਾਹੀਦਾ ਵੀ ਸੀਗਾ, ਕਿਉਂਕਿ ਫੇਸਬੁੱਕ ਦੇ ਉੱਤੇ ਜਾਂ ਕਿਸੇ ਉਹਦੇ ਜਿਹੜੇ ਕਾਨੂੰਨ ਹੈ ਉਹ ਓਪਨ ਹੈ, ਕੋਈ ਉਹਨੂੰ ਰੋਕ ਨਹੀਂ ਸਕਦਾ, ਕੋਈ ਉੱਥੇ ਬੈਠਾ ਕੋਈ ਉੱਥੇ ਬੈਠਾ, ਉੱਥੇ ਜੋ ਮਰਜ਼ੀ ਪਾਈ ਜਾਂਦਾ, ਕੋਈ ਉਹਦੀ ਸੈਂਸਰਸ਼ਿਪ ਨਹੀਂ। ਉਹ ਹੁਣ ਕਹਿੰਦੇ ਨੇ ਵੀ ਜਿਹੜੇ ਬਾਕੀ ਆ ਉਹ ਸਾਰੇ ਕਾਨੂੰਨ ਤੁਹਾਤੇ ਲਾਗੂ ਹੋਣਗੇ, ਤੁਸੀਂ ਵੀ ਅੰਦਰ ਜਾਓਗੇ ਫਿਰ ਜੇ ਕਿਸੇ ਨੇ ਕੱਲ ਨੂੰ ਕੋਈ ਡੈਫਾਮੇਸ਼ਨ ਹੋ ਗਈ, ਕਿਸੇ ਦਾ ਗਲਤ ਇਨਫੋਰਮੇਸ਼ਨ ਤੁਹਾਡੇ ਪਲੇਟਫਾਰਮ ਤੇ ਚਲੇ ਗਈ, ਹਨਾ। ਜਿੱਦਾਂ ਅਖਬਾਰਾਂ ਵਾਲੇ ਆ ਪ੍ਰੋਸੀਕਿਊਟ ਹੁੰਦੇ ਆ, ਉਹ ਲਾਇਬਲ ਹੁੰਦੇ ਆ ਵੀ ਤੁਸੀਂ ਸੋਚ ਸਮਝ ਕੇ ਪਾਉਣ ਦੇਣਾ ਪੈਣਾ ਕੰਟੈਕਟ ਤੁਹਾਡੀ ਅਖਬਾਰ ਦੇ ਵਿੱਚ। ਹੁਣ ਟਵਿੱਟਰ ਦੇ ਵਿੱਚ
ਉਦਾਂ ਬੰਦੀ ਜਿਸ ਵੇਲੇ ਤੁਸੀਂ ਫੇਸਬੁੱਕ ਤੇ ਜਾਂ ਟਵਿੱਟਰ ਤੇ ਕੋਈ ਚੀਜ਼ ਪਾਣੇ ਆ ਤਾਂ ਪਤਾ ਹੁੰਦਾ ਕਿ ਕਿਵੇਂ ਪਾਈ ਆ?
ਨਹੀਂ, ਉਹਨਾਂ ਨੂੰ ਤਾਂ ਪਤਾ ਹੁੰਦਾ ਨਾ, ਜਿਹੜੇ ਟਵਿੱਟਰ ਦੇ ਮਾਲਕ ਹੈ ਉਹਨਾਂ ਨੂੰ ਤਾਂ ਪਤਾ ਹੁੰਦਾ ਕਿਹੜੇ ਕੰਪਿਊਟਰ ਤੋਂ ਕਿਹੜੇ ਫੋਨ ਤੋਂ ਆਈ, ਉਹਨਾਂ ਨੂੰ ਤਾਂ ਉਹੀ ਹੁਣ ਕਾਨੂੰਨ ਦੇ ਵਿੱਚ ਲੈ ਕੇ ਆਉਣਾ ਵੀ ਜੇ ਤੁਸੀਂ ਸੈਂਸਰਸ਼ਿਪ ਲਾਉਣੀ ਆ ਤਾਂ ਫਿਰ ਤੁਹਾਡੇ ਤੇ ਵੀ ਲੱਗਣੀ ਆ, ਜੇ ਤੁਸੀਂ ਲੋਕਾਂ ਤੇ ਇਹ ਫੇਕ ਆ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹਨੂੰ ਟਵਿੱਟਰ ਜਾਂ ਫੇਸਬੁੱਕ ਕਹੇ ਵੀ ਇਹ ਫੇਕ ਹੈ ਉਹ ਫੇਕ ਹੈ, ਜਿਹਨੂੰ ਉਹ ਕਹੇ ਵੀ ਨਹੀਂ ਇਹ ਫੇਕ ਨਹੀਂ ਉਹ ਫੇਕ ਨਹੀਂ ਹੈਗਾ, ਉਹਨੂੰ ਫੇਕ ਜਾਂ ਨਾ ਫੇਕ ਦੱਸਣ ਦੇ ਲਈ ਇੰਡੀਪੈਂਡੈਂਟ ਟ੍ਰਿਬਿਊਨਲ ਚਾਹੀਦਾ। ਉਹ ਕਹਿੰਦਾ ਜਿੱਦਾਂ ਬਾਕੀ ਅਖਬਾਰਾਂ ਦੀ ਸਕਰੂਟਨੀ ਹੁੰਦੀ ਆ, ਮੀਡੀਆ ਦੀ ਸਕਰੂਟਨੀ ਹੁੰਦੀ ਆ, ਇੱਦਾਂ ਹੀ ਤੁਹਾਡੀ ਵੀ ਹੋਇਆ ਕਰੂਗੀ। ਔਰ ਉਹਨੇ ਧਮਕੀ ਦਿੱਤੀ ਆ, ਕਹਿੰਦੇ ਜੇ ਮਤਲਬ ਸ਼ਰੇਆਮ ਧਮਕੀ ਦਿੱਤੀ ਆ ਵੀ ਜੇ ਟਵਿੱਟਰ ਨੇ ਇਹ ਕੰਮ ਕਰਨਾ ਤਾਂ ਅਸੀਂ ਸ਼ਟਡਾਊਨ ਕਰਾ ਦਾਂਗੇ ਫਿਰ ਸਾਰੇ ਜੇ ਇਹਨਾਂ ਨੇ ਫੋਲੋ ਨਹੀਂ ਕਰਨਾ। ਤੇ ਉਹਦੀ ਹੁਣ ਤਠੱਲੀ ਮਚੀ ਹੋਈ ਆ, ਇੱਕ ਹੋਰ ਜਿਹੜਾ ਮਤਲਬ ਫਰੰਟ ਸਾਹਮਣੇ ਆ ਰਿਹਾ। ਮੈਨੂੰ ਲੱਗਦਾ ਇੱਥੇ ਨੱਥ ਪੈਣੀ ਵੀ ਚਾਹੀਦੀ ਆ ਸੋਸ਼ਲ ਮੀਡੀਆ ਤੇ, ਕਿਉਂਕਿ ਦੇਖੋ ਸੋਸ਼ਲ ਮੀਡੀਆ ਤੇ ਜਿੱਦਾਂ ਆਪਾਂ ਅੱਜ ਗੱਲ ਵੀ ਕਰਦੇ, ਗੁਰਦੁਆਰੇ ਬੈਠਾ ਇੱਕ ਬੰਦਾ ਕਹਿੰਦਾ ਉਹ ਇਹ ਨਹੀਂ ਬੰਦਾ ਚੱਜਦਾ, ਹਨਾ, ਲੋਕਾਂ ਦੇ ਉੱਦਾਂ ਹੀ ਗੱਲ ਫੈਲਾ ਦੇਣੀ ਆ। ਇੱਦਾਂ ਹੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਗਲਤ ਕਮੈਂਟ ਕਰ ਕਰਕੇ ਲੋਕਾਂ ਪ੍ਰਤੀ ਦੂਜਿਆਂ ਪ੍ਰਤੀ ਭੜਕਾਈ ਜਾਣਾ, ਹਾਲਾਂਕਿ ਉੱਦਾਂ ਦੇ ਹੁੰਦੇ ਨਹੀਂ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹੇ ਜਾਣਦਾ ਜਿਹਨੇ ਛਵੀ ਲੋਕਾਂ ਨੇ ਗਲਤ ਬਣਾਈ ਹੁੰਦੀ, ਪਰ ਅਸਲ 'ਚ ਰੀਅਲ ਟਾਈਮ ਇੱਦਾਂ ਦੇ ਹੁੰਦੇ ਨਹੀਂ ਹੈਗੇ। ਸੋ ਇਹ ਗਲਤ ਗੱਲਾਂ ਨੇ। ਖੈਰ ਅਮਰੀਕ ਭਾਜੀ, ਹੁਣ ਆਪਾਂ ਲਈਏ ਇਜਾਜ਼ਤ, ਫਿਰ ਟਾਈਮ ਬਹੁਤ ਹੋ ਗਿਆ
ਜੀ। ਅਮਨ ਜੀ, ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਕਹਿੰਦੇ ਤਾਂ ਇਜਾਜ਼ਤ ਲੈ ਲੈਣੇ ਆ।
ਲੈਣੀ ਪੈਣੀ ਆ ਇਜਾਜ਼ਤ ਹੁਣ।
ਚਲੋ ਸਤਿ ਸ੍ਰੀ ਅਕਾਲ ਜੀ।
ਇੰਨੀ ਛੇਤੀ ਤੁਸੀਂ ਤਾਂ ਏਦਾਂ ਕਰਤੀ ਜਿੱਦਾਂ ਕਿਤੇ ਟਿਕਟੋਕ ਦਾ ਵੀਡੀਓ ਇੱਕ ਮਿੰਟ ਖਤਮ ਹੋ ਗਿਆ ਹੁੰਦਾ। ਆਹੋ ਏਦਾਂ ਨੀ ਕਰੀਦਾ ਭਾਜੀ, ਹੌਲੀ ਹੌਲੀ ਆਪਾਂ ਇੱਕ ਮਿੰਟ ਤਾਂ ਫਤਿਹ ਬੁਲਾਉਣ ਚ ਲਾਉਣੀ ਹੈ।
ਚਲੋ ਬਿਲਕੁਲ ਬਿਲਕੁਲ ਠੀਕ ਆ, ਜਿੱਦਾਂ ਤੁਸੀਂ ਉਦਾਂ ਹੀ ਕਰ ਲੈਣੇ ਆ।
ਹਾਂਜੀ ਚਲੋ ਬੁਲਾਓ ਪੇ ਫਤਿਹ ਹੁਣ।
ਚਲੋ ਅਮਨਦੀਪ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਸੁਣਿਆ ਤੇ ਗੱਲਾਂ ਸ਼ੇਅਰ ਵੀ ਕੀਤੀਆਂ, ਸਾਡੀਆਂ ਵੀ ਸੁਣੀਆਂ ਤੇ ਆਸ ਕਰਦੇ ਹਾਂ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਸਰੋਤੇ ਆ, ਸ਼ਹਿਨਾਜ਼ ਸਰੋਤੇ ਆ, ਉਹ ਇੱਕ ਵਾਰੀ ਫਿਰ ਸਾਡੇ ਰੂਬਰੂ ਹੋਣਗੇ, ਅਸੀਂ ਵੀ ਉਹਨਾਂ ਦੇ ਰੂਬਰੂ ਹੋਵਾਂਗੇ, ਗੱਲਾਂ ਸ਼ੇਅਰ ਕਰਾਂਗੇ। ਉਦੋਂ ਤੱਕ ਇਜਾਜ਼ਤ ਮੰਗਦੇ ਹਾਂ। ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ। ਹੁਣ ਠੀਕ ਹੈ ਬੰਦੀ?
ਬਿਲਕੁਲ, ਇੱਕ ਮਿੰਟ ਜੀ, ਤੁਸੀਂ ਸਮਾਪਤ ਕਰਦਾ ਟਿਕਟੋਕ ਮੰਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ
ਜੀ। ਚਲੋ ਜੀ, ਇਹ ਸਨ ਅਮਰੀਕ ਭਾਜੀ ਸਾਡੇ ਨਾਲ ਜੁੜੇ ਹੋਏ ਤੇ ਗੁਰਿੰਦਰ ਸਿੰਘ ਭੰਗਲ ਹੁਣੀ ਫੋਟੋਆਂ ਭੇਜਦੇ ਨੇ, ਕਹਿੰਦੇ ਨੈਟ ਲੱਗ ਰਿਹਾ, ਮੈਂ ਪਾਉਣਾ ਜੀ ਇਸ ਗੀਤ ਦੇ ਦੌਰਾਨ। ਤੇ ਬਹੁਤ ਸਰੋਤਿਆਂ ਦਾ ਧੰਨਵਾਦ ਜਿਹੜੇ ਸਾਡੇ ਨਾਲ ਜੁੜਦੇ ਨੇ, ਗੱਲਾਂ ਸਾਡੇ ਨਾਲ ਸ਼ੇਅਰ ਕਰਦੇ ਨੇ, ਮਸਲਿਆਂ ਤੇ ਗੱਲਾਂ ਹੁੰਦੀਆਂ ਨੇ, ਗੱਲਾਂ ਵੱਧ ਘੱਟ ਕਹਿ ਹੋਏ ਨੇ, ਉਸ ਲਈ ਅਗਾਂਹ ਤੋਂ ਹੀ ਮਾਫ਼ੀ ਆਪਾਂ ਮੰਗ ਲਈ ਦੀ ਆ। ਤੇ ਸਾਡੇ ਤੁਸੀਂ ਸੁਧਾਰ ਵੀ ਕਰ ਸਕਦੇ ਹੋ, ਇਨਫੋਰਮੇਸ਼ਨ ਵਾਧੂ ਭੇਜ ਦਿਓ ਸਾਨੂੰ, ਅਸੀਂ ਉੱਤੇ ਐਨਾਲਿਸਿਸ ਕਰਾਂਗੇ। ਤੇ ਲਓ ਜੀ, ਜਾਂਦੇ ਜਾਂਦੇ ਤੁਹਾਨੂੰ ਇੱਕ ਸੋਹਣਾ ਜਿਹਾ ਗੀਤ ਸੁਣਾਉਣਾ, ਨਿਰਮਲ ਸਿੱਧੂ ਦਾ ਨਵਾਂ ਆਇਆ, ਤੇ ਇਹ ਪ੍ਰੋਗਰਾਮ ਪੋਡਕਾਸਟ ਤੇ ਛੇਤੀ ਮੈਂ ਪਾ ਦਾਵਾਂਗਾ। ਕੱਲ ਨੂੰ ਫੇਰ ਮਿਲਾਂਗੇ ਜੀ, ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਯਾਦ ਰੱਖਣਾ। ਮਿਲਦੇ ਹਾਂ ਕੱਲ ਸਵੇਰ 8 ਵਜੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਮੇਰੀ ਬਾਹਾਂ ਵਿੱਚ ਆ ਜਾ, ਨੀ ਮੇਰੇ ਦਿਲ ਚ ਸਮਾ ਜਾ, ਮੇਰੀ ਬਾਹਾਂ
ਰੂਹਾਂ ਵਿੱਚ ਆ ਜਾ ਮੇਰੇ ਦਿਲ ਚ ਸਮਾ ਜਾ ਦਿਲ ਤੇਰੇ ਬਿਨਾਂ ਲੱਗਦਾ ਕਹੀ ਨਾ ਸੋਹਣੀਏ ਨਹੀਂ ਜੀਣਾ
ਪਜੀ ਆਵਾ ਤੈਨੂੰ ਸੀਨੇ ਨਾਲ ਨਾਵਾ ਲੱਖ ਰੋਕਣ ਰਾਹ ਸਗੀਰਾ ਸੋਹਣੀਆ